दिल वाली गल। मैं थोड़ा होस्ट कौफसार वरतों अमनदीप सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
एडलेट तो मिंटू ब्राव।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार सिद्धी समय सवेरे 9 बजे।
दिल नाल दिल मिले ताइयों गल बनदी आ। यार बल यार दा ध्यान होना चाहिदा। गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमत रेडियो ते हल। आपां रल मिल करांगे दिल वाली गल। की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
प्रोग्राम दिल वाली गल दे विच आप जी दा स्वागत है। जी आयां नू वाहिगुरू जी का खालसा वाहिगुरू जी की फतेह। की हाल चाल है जी? ठीक ठाक हो? आप सब दा स्वागत है। मैं थोड़ा होस्ट अमनदीप सिद्धू कॉफ सार्वर स्टूडियो तो हाजिर हां जी प्रोग्राम लैके दिल वाली गल। अज दिन शनिचरवार चढ़ चुका आस्ट्रेलिया दे विच और इस वेले सवेर होई हुई है। बड़ी ठंडी सवेर है क्योंकि सर्दियां भर चल रही ने और 9:02 सुई दिखा रही है। दिन शनिचरवार की तरीक जी है 14 जुलाई। सो दोस्तो जिथों भी तुसी जुड़े हो पहला आओ सारे रलीए रल के सरबत दा भला मंगीए। नानक नाम चढ़दी कला तेरे भाणे सरबत दा भला। अज इस वेले जिहड़ा बाकी शहरां दे विच समां इस तरह है जी। एडलेड दे विच 8:32 है। पर्थ दे विच सुबह दे 7:02 हो चुके ने। इंडिया 4:32। लंडन दे विच शनिचरवार दी तरीक पलटा मार गई अद्धी रात हो चुकी है 2 मिनट उत्ते। और न्यूयॉर्क दे विच 7:02 हजे शनिचरवार शुक्रवार दे ही चल रहे ने। और लॉस एंजलिस ते वैनकूवर दे विच 4:02 दुपहरां ढल रही ने शामा चढ़ रही ने। सो अज दे प्रोग्राम दे विच अमरीक सिंह फलोरा साडे नाल ज्वाइन कर रहे ने। बड़ी छेती वर्ल्ड कप की गल करांगे मसलियां ते गल करांगे। कई मसले ने समाजिक मसले ने जिहड़े सांझे करने ने। कई वारी रह जांदियां गल्लां पर आपां जरूर अज प्रोग्राम दे विच कुछ नवा मसलियां ते गल करांगे। सो प्रोग्राम दे शुरुआत दे विच दलजीत सिंह साडे सत्कारयोग भाजी अमृतसर तो मेहता चौंक तो जुड़दे ने गुरबाणी विचार प्रोग्राम पेश करदे हुंदे आ सवेर तो लैके 2-3 घंटे। और बड़ा वधिया उन्हां ने शब्द कीर्तन दा जिहड़ा प्रोजेक्ट शुरू कीता है धन्नवादी आ उन्हां दे। अज जिहड़ा विचार करना है ओ ए है कि सांझ करीजे गुण केरी सांझ करीजे गुण केरी छोड़ अवगुण चली है पहरे पटंबर कर अडंबर अपना पिड़ मली है। गुणा दी सांझ करनी चाहिदी है और इस तरह अंदरों औगुण त्याग के जीवन राह ते तुर सकीदा है। सब नाल प्रेम वाला वर्ताव करके ते भलाई दे सोहणे उद्दम करके विकारां दे टाकरे ते जीवन घोल जित्तिया जा सकदा है। कहिंदे वे सांझ पाओ गुणा दी गुणा नाल सांझ पाओ ते अपने औगुण जिहड़े ने उह छड्ड देईए। पहरे पटंबर कर अडंबर पहरे पटंबर दा मतलब हुंदा कि जिहड़े सोहणे कपड़े सिल्क दे कपड़े जां चिट्टे कपड़े उह पा के कर अडंबर अपने आप नूं पूरा अडंबर बना के रेडी करके अपना पिड़ मल्लीए अपने अपने थां दे उत्ते बैठ जाओ। पर क्यों असीं की करदे आं कई वारी बाहरों ही कपड़े पा लैंदे आं अडंबर कर लैंदे आं पर अंदर साडे गुणा नाल सांझ नहीं हुंदी। कहिंदे कि पहला कम जिहड़ा आ सांझ करनी आ गुणा नाल अवगुण छड्डणे ने उस तों बाद उहनां नूं इंपलीमेंट करना आ ਉਹਨਾਂ ਨੂੰ ਸ਼ੋਅ ਕਰਨਾ ਕਿ ਅਸੀਂ ਇਹ ਗੁਣ ਅਪਣਾਏ ਆ, ਅਵਗੁਣ ਛੱਡੇ ਆ, ਤੇ ਉਹਨਾਂ ਨੂੰ ਬਾਕੀ ਲੋਕਾਂ ਲਈ ਚਾਨਣ ਮੁਨਾਰਾ ਬਣਨਾ ਹੈ। ਇਸੇ ਹੀ ਸੋਚ ਦੇ ਅਧੀਨ ਮੈਂ ਇਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹਾਂਗਾ ਖਲੀਲ ਜ਼ਿਬਰਾਨ ਦਾ। ਪਿਆਰਾ ਸਿੰਘ ਪਦਮ ਹੋਣਾ ਨੇ ਇਸ ਨੂੰ ਟਰਾਂਸਲੇਟ ਕੀਤਾ ਹੈ। ਸਿਰਲੇਖ ਹੈ ਫਿਲਾਸਫਰ ਜਾਂ ਫਿਲਾਸਫਰ ਇੰਗਲਿਸ਼ ਦੇ ਵਿਚ। ਕਹਿੰਦੇ ਕਿ ਇਕ ਦਿਨ ਮੈਂ ਖੇਤ ਵਿਚ ਖਲੋਤੀ ਇਕ ਕਾਠ ਦੀ ਸੋਟੀ ਨੂੰ ਕਿਹਾ ਕਿ ਤੂੰ ਇੱਥੇ ਖੜੀ ਖੜੀ ਹਜੇ ਥੱਕੀ ਅੱਕੀ ਨਹੀਂ। ਉਸਨੇ ਕਿਹਾ ਪੰਛੀਆਂ ਨੂੰ ਡਰਾਉਣ ਦਾ ਕੰਮ ਇਤਨਾ ਸੁਆਦੀ ਤੇ ਚਿਰਕਾਲ ਤੱਕ ਰਹਿਣ ਵਾਲਾ ਹੈ ਕਿ ਮੈਂ ਇਸ ਤੋਂ ਕਦੀ ਅੱਕਦੀ ਹੀ ਨਹੀਂ। ਇਹ ਜਿਹੜੀ ਕਾਠ ਦੀ ਸੋਟੀ ਹੈ ਜਿਹੜਾ ਆਪਾਂ ਡਰਨਾ ਬਣਾਇਆ ਹੁੰਦਾ ਨਾ ਪੰਛੀਆਂ ਨੂੰ ਡਰਾਉਣ ਵਾਸਤੇ, ਉਸ ਨੂੰ ਕਿਹਾ ਗਿਆ। ਕਹਿੰਦੇ ਵੀ ਇੰਨਾ ਸੋਹਣਾ ਕੰਮ ਹੈ ਇਹ, ਇਹ ਲੰਬਾ ਸਮਾਂ ਚੱਲਣ ਵਾਲਾ ਕੰਮ ਹੈ ਨਾ ਡਰਾਉਣਾ ਪੰਛੀਆਂ ਨੂੰ, ਕਿਉਂਕਿ ਪੰਛੀ ਤਾਂ ਆਉਂਦੇ ਰਹਿਣੇ ਆ ਤੇ ਫਸਲਾਂ ਵੀ ਲੱਗਦੀਆਂ ਰਹਿਣੀਆਂ, ਕਿ ਬਹੁਤ ਸੋਹਣਾ ਲੱਗਦਾ। ਕੁਛ ਚਿਰ ਸੋਚ ਕੇ ਮੈਂ ਫਿਰ ਕਿਹਾ ਹਾਂ ਠੀਕ ਠੀਕ, ਮੈਂ ਵੀ ਇਸ ਖੁਸ਼ੀ ਦਾ ਸਵਾਦ ਖੂਬ ਚੱਖਿਆ ਹੈ। ਉਸਨੇ ਕਿਹਾ ਹਾਂ ਸਿਰਫ ਉਹ ਲੋਕ ਹੀ ਇਸ ਗੱਲ ਤੋਂ ਜਾਣੂ ਹੋ ਸਕਦੇ ਨੇ ਜਿਨ੍ਹਾਂ ਦੇ ਦਿਮਾਗ ਵਿਚ ਭੌਂ ਭਰਿਆ ਹੋਵੇ, ਜਾਣੀ ਕਿ ਧੂੜੀ ਭਰੀ ਹੋਵੇ। ਇਹ ਸੁਣ ਕੇ ਮੈਂ ਉਥੋਂ ਤੁਰ ਪਿਆ, ਪਰ ਮੈਂ ਇਹ ਸਮਝ ਨਹੀਂ ਸਕਿਆ ਕਿ ਉਸਨੇ ਮੇਰੀ ਸਿਫਤ ਕੀਤੀ ਸੀ ਜਾਂ ਮੇਰਾ ਮਖੌਲ ਉਡਾਇਆ। ਇਕ ਵਰਾ ਲੰਘ ਗਿਆ, ਇਸ ਦੌਰਾਨ ਉਹ ਕਾਠ ਦੀ ਸੋਟੀ ਫਿਲਾਸਫਰ ਬਣ ਚੁੱਕੀ ਸੀ। ਜਦੋਂ ਮੈਂ ਦੁਬਾਰਾ ਉਸ ਪਾਸ ਗਿਆ ਤਾਂ ਕੀ ਤੱਕਿਆ ਕਿ ਉਸ ਦੇ ਸਿਰ ਤੇ ਦੋ ਕਾਵਾਂ ਨੇ ਆਲਣਾ ਪਾਇਆ ਹੋਇਆ ਸੀ। ਬੜੀ ਹੀ ਸੁੰਦਰ ਡੂੰਘੀ ਵਿਖਿਆਨ ਕਰਦੀ ਇਹ ਕਹਾਣੀ ਹੈ ਕਿ ਉਸ ਦੇ ਸਿਰ ਦੇ ਉੱਤੇ ਦੋ ਕਾਵਾਂ ਨੇ ਆਲਣਾ ਪਾਇਆ ਹੋਇਆ ਸੀ, ਭਾਵ ਕਿ ਹੁਣ ਉਹ ਬੋਲਣ ਲੱਗ ਗਏ ਸੀ ਤੇ ਕਾਂ ਕਾਂ ਕਰਨ ਲੱਗ ਗਏ ਸੀ, ਲੋਕਾਂ ਨੂੰ ਡਰਾਉਣ ਲੱਗ ਗਏ ਸੀ, ਆਪਣੀ ਫਿਲਾਸਫੀ ਝਾੜਨ ਲੱਗ ਗਈ ਸੀ। ਸੋ ਇਹ ਸੀ ਵਿਚਾਰ ਅੱਜ ਦਾ ਜਿਹੜਾ ਤੁਹਾਡੇ ਨਾਲ ਸਾਂਝ ਪਾਈ ਆ। ਤੇ ਲਓ ਫਿਰ ਰਾਜ ਕਾਕੜੇ ਦਾ ਇੱਕ ਗੀਤ ਚਾਰ ਕਿਤਾਬਾਂ ਸ਼ੁਰੂ ਕਰਦੇ ਆ ਪ੍ਰੋਗਰਾਮ ਇਸ ਗੀਤ ਦੇ ਨਾਲ।
ਚਾਰ ਕਿਤਾਬਾਂ ਪੜ੍ਹੀਆਂ ਨੇ ਜੇ ਤੂੰ ਮਿੱਤਰਾ ਚਾਰ ਕਿਤਾਬਾਂ ਪੜ੍ਹੀਆਂ ਨੇ ਉਹ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਸਦਾ ਸੱਚ ਨੂੰ ਫਾਂਸੀ ਕਾਹਤੋਂ ਲੱਗਦੀ ਏ ਕਿਉਂ ਨਿਰਦੋਸ਼ਾਂ ਦੇ ਹੱਥੀਂ ਹੱਥ ਘੜੀਆਂ ਨੇ ਜੇ ਤੂੰ ਮਿੱਤਰਾ ਮਿੱਤਰਾ ਚਾਰ ਕਿਤਾਬਾਂ ਪੜ੍ਹੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਕਿਤਾਬਾਂ ਦੇ ਵਿੱਚ ਚਰਖਾ ਚਰਖਾ ਪੜ੍ਹਦੇ ਰਹੇ ਸਾਰੀ ਉਮਰ ਕਿਤਾਬਾਂ ਦੇ ਵਿੱਚ ਚਰਖਾ ਚਰਖਾ ਪੜ੍ਹਦੇ ਰਹੇ ਹੁਣ ਪੜਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ ਹੁਣ ਪੜਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਮਿੱਤਰਾ ਚਾਰ ਕਿਤਾਬਾਂ ਪੜ੍ਹੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਨੇ ਹੰਕਾਰ ਲਈ ਤੇ ਕਿੰਨੀਆਂ ਨੇ ਸਤਿਕਾਰ ਲਈ ਕਿੰਨੀਆਂ ਨੇ ਹੰਕਾਰ ਲਈ ਤੇ ਕਿੰਨੀਆਂ ਨੇ ਸਤਿਕਾਰ ਲਈ ਇਹ ਬੰਦੇ ਨੇ ਦੁਨੀਆਂ ਨੂੰ ਤੇ ਬੜੀਆਂ ਜੰਗਾਂ ਲੜੀਆਂ ਨੇ ਇਹ ਬੰਦੇ ਨੇ ਦੁਨੀਆਂ ਨੂੰ ਤੇ ਬੜੀਆਂ ਜੰਗਾਂ ਲੜੀਆਂ ਨੇ ਓਏ ਜੇ ਤੂੰ ਮਿੱਤਰ
ਮਿੱਤਰਾ ਜੇ ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਅੱਖੜ ਚੁੱਲੇ ਕਿਉਂ ਗੜਿਆਂ ਦੀ ਮਾਰ ਪਈ ਵਿਖਰਤ ਪੈਰੇ ਚੱਖੜ ਚੁੱਲੇ ਕਿਉਂ ਗੜਿਆਂ ਦੀ ਮਾਰ ਪਈ ਖੇਤਾਂ ਦੇ ਵਿੱਚ ਪੱਕਣ ਕਿਨਾਰੇ ਹਾਲੇ ਫਸਲਾਂ ਖੜੀਆਂ ਨੇ ਖੇਤਾਂ ਦੇ ਵਿੱਚ ਪੱਕਣ ਕਿਨਾਰੇ ਹਾਲੇ ਫਸਲਾਂ ਖੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਮਿੱਤਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਜੁਗਦਾ ਤੇ ਇਹ ਵੇਲਾ ਏ ਕਲ ਜੁਗਦਾ ਉਹ ਵੇਲਾ ਸੀ ਸੱਚ ਜੁਗਦਾ ਤੇ ਇਹ ਵੇਲਾ ਏ ਕਲ ਜੁਗਦਾ ਸਦਾ ਦਰੋਪਦੀਆਂ ਦੁਰਯੋਧਨ ਨੇ ਵਾਲਾਂ ਤੋਂ ਫੜੀਆਂ ਨੇ ਸਦਾ ਦਰੋਪਦੀਆਂ ਦੁਰਯੋਧਨ ਨੇ ਵਾਲਾਂ ਤੋਂ ਫੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਤੇਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਰਾਜ ਕਾਕੜੇ ਆਪੋ ਆਪਣੀਆਂ ਸੋਚਾਂ ਨੇ ਹਰ ਬੰਦੇ ਦੀਆਂ ਰਾਜ ਕਾਕੜੇ ਆਪੋ ਆਪਣੀਆਂ ਸੋਚਾਂ ਨੇ ਸਾਡੇ ਘਰ ਨੂੰ ਅੱਗਾਂ ਲੱਗੀਆਂ ਉਹ ਕਹਿੰਦੇ ਫੁੱਲ ਚੜੀਆਂ ਨੇ ਸਾਡੇ ਘਰ ਨੂੰ ਅੱਗਾਂ ਲੱਗੀਆਂ ਉਹ ਕਹਿੰਦੇ ਫੁੱਲ ਚੜੀਆਂ ਨੇ ਓਏ ਜੇ ਤੂੰ ਮਿੱਤਰਾ ਤੂੰ ਤੇਰਾ ਚਾਰ ਕਿਤਾਬਾਂ ਪੜੀਆਂ ਨੇ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ ਸਦਾ ਸੱਚ ਨੂੰ ਫਾਂਸੀ ਕਾਤੋਂ ਲੱਗਦੀ ਏ ਕਿਉਂ ਨਿਰਦੋਸ਼ਾਂ ਦੇ ਹੱਥੀ ਹੱਥ ਘੜੀਆਂ ਨੇ ਜੇ ਤੂੰ ਤੇਰਾ ਚਾਰ ਕਿਤਾਬਾਂ ਪੜੀਆਂ ਨੇ
ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਸੋ ਇਹ ਗੀਤ ਰਾਜ ਕਾਕੜਾ ਦੀ ਆਵਾਜ਼ ਦੇ ਵਿਚ ਸੁਣ ਰਹੇ ਸੀ ਤੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਵਧੀਆ ਚੜਿਆ ਹੋਵੇਗਾ। ਕਾਫੀ ਠੰਡ ਹੈ ਜੀ ਕੋਫ਼ ਸਾਰਬਰ ਇਲਾਕੇ ਦੇ ਵਿਚ, ਹੋਣੀ ਵੀ ਚਾਹੀਦੀ ਹੈ, ਸਰਦੀਆਂ ਨੇ। ਸੋ ਮੌਸਮ ਤੇ ਝਾਤੀ ਮਾਰਦੇ ਆ ਕਿ ਸਾਡੇ ਆਸਟ੍ਰੇਲੀਆ ਦੇ ਮੇਨ ਮੇਨ ਸ਼ਹਿਰ, ਮੁੱਖ ਸ਼ਹਿਰ ਨੇ, ਉਨ੍ਹਾਂ ਦੇ ਵਿਚ ਕੀ ਤਾਪਮਾਨ ਰਹੇਗਾ ਅੱਜ। ਨਾਲੇ ਇਸੇ ਬਹਾਨੇ ਉਨ੍ਹਾਂ ਸ਼ਹਿਰਾਂ ਦੀ ਹਾਜ਼ਰੀ ਲੱਗਦੀ ਹੈ। ਕੇਨਸ ਦੇ ਵਿਚ 27 ਡਿਗਰੀ ਤੱਕ ਤਾਪਮਾਨ ਅੱਜ ਵੱਧ ਤੋਂ ਵੱਧ ਪਹੁੰਚੇਗਾ ਤੇ ਉਸ ਤੋਂ ਬਾਅਦ ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ, ਬਿਲਕੁਲ ਸਾਫ਼ ਮੌਸਮ, 6 ਤੋਂ 21 ਠੰਡ ਹੈ। ਕੋਫ਼ ਸਰਵਰ ਦੇ ਵਿਚ 3 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ, ਸਿਡਨੀ ਦੇ ਵਿਚ 6 ਤੋਂ ਲੈ ਕੇ 17 ਸਾਫ਼, ਉਬੱਲੇ ਕੈਨਬਰਾ ਦੇ ਵਿਚ -5, ਕਿਆ ਬਾਤ ਹੈ ਜੀ, ਕੋਰਾ ਹੀ ਕੋਰਾ, ਮੈਨੂੰ ਲੱਗਦਾ ਬਰਫ਼ ਨਾ ਪੈ ਜਾਵੇ ਕਿਤੇ, 12 ਡਿਗਰੀ ਵੱਧ ਤੋਂ ਵੱਧ ਜਾਏਗਾ। ਮੈਲਬਨ ਦੇ ਵਿਚ ਵੀ ਠੰਡਾ, 3 ਤੋਂ ਲੈ ਕੇ 14 ਡਿਗਰੀ ਤੇ ਐਡਲੇਡ ਦੇ ਵਿਚ 5 ਤੋਂ ਲੈ ਕੇ 16, ਮੌਸਮ ਸਾਫ਼, ਪਰਥ ਦੇ ਵਿਚ ਗਰਜ ਨਾਲ ਛਿੱਟਾਂ ਪੈ ਸਕਦੀਆਂ ਨੇ, 9 ਤੋਂ ਲੈ ਕੇ 18 ਡਿਗਰੀ। ਡਾਰਵਿਨ ਦੇ ਵਿਚ ਸੁੱਕਾ ਹੀ ਰਹੇਗਾ, ਠੰਡ ਹੈ ਜੀ ਉਥੇ, ਵੱਧ ਤੋਂ ਵੱਧ 31 ਡਿਗਰੀ ਤੱਕ ਜਾਏਗਾ। ਤੇ ਉਸ ਤੋਂ ਬਾਅਦ ਆਨੇ ਐਲਿਸ ਸਪ੍ਰਿੰਗ ਜਿੱਥੇ ਬਹੁਤ ਕੜਾਕੇ ਦੀ ਠੰਡ ਪੈ ਰਹੀ, ਕੱਲ ਹੀ ਮੇਰੀ ਗੱਲਬਾਤ ਹੋ ਰਹੀ ਸੀ ਸੱਜਣਾ ਨਾਲ, ਉਥੇ -3 ਤੋਂ 21 ਡਿਗਰੀ। ਇਹ ਕੈਨਬਰਾ ਨਹੀਂ, ਐਲਿਸ ਸਪ੍ਰਿੰਗ ਦਾ ਮੌਸਮ ਹੈ। ਸੋ ਇਹ ਸੀ ਮੁੱਖ ਸ਼ਹਿਰਾਂ ਦੇ ਤਾਪਮਾਨ, ਠੰਡ ਦੀ ਜਾਣੀ ਕਿ ਸੀਤ ਲਹਿਰ ਚੱਲ ਰਹੀ ਆ ਆਸਟ੍ਰੇਲੀਆ ਦੇ ਵਿਚ। ਹੁਣ ਚਲਦੇ ਆ ਜੀ ਅੰਮ੍ਰਿਤਸਰ ਸਾਹਿਬ, ਜਿੱਥੇ ਇਸ ਵੇਲੇ 27 ਡਿਗਰੀ ਆ ਔਰ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਔਰ ਗਰਜ ਨਾਲ ਚਿੱਟਾਂ ਵੀ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਆ। ਸੋ ਹੁਣ ਲੈਨੇ ਆ ਜੀ ਸੁਨੇਹੇ ਜਿਹੜੇ ਸੱਜਣ ਮਿੱਤਰ ਸਵੇਰ ਤੇ ਸਾਡੇ ਨਾਲ ਜੁੜ ਰਹੇ ਨੇ। ਜੀ ਐਸ ਚਾਹਲ ਹੋਣਾ ਨੇ ਸਤਿ ਸ੍ਰੀ ਅਕਾਲ ਭੇਜੀ ਆ, ਬੁਲਾਈ ਆ ਸਾਰਿਆਂ ਨੂੰ ਤੇ ਦੋ ਤਿੰਨ ਖਬਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਨੇ। ਇਕ ਤਾਂ ਕਿ ਇਕ ਨੌਜਵਾਨ ਦੀ ਮੌਤ ਹੋਈ ਆ ਹਾਂਗਕਾਂਗ ਏਅਰਲਾਈਨਸ ਦੀ ਫਲਾਈਟ ਦੇ ਉੱਤੇ ਤੇ ਐਮਰਜੈਂਸੀ ਲੈਂਡਿੰਗ ਹੋਈ ਆ ਡਾਰਵਿਨ ਦੇ ਵਿਚ ਵੀਰਵਾਰ ਨੂੰ ਔਰ ਇਹ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਸ਼ਾਇਦ। ਸੋ ਬੜੀ ਮੰਦਭਾਗੀ ਖਬਰ ਹੈ, ਮੋਗੇ ਜਾ ਰਿਹਾ ਸੀ ਵਿਚਾਰਾ। ਤੇ ਉਸ ਤੋਂ ਬਾਅਦ ਕੁਲਦੀਪ ਬੱਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਕੁਲਦੀਪ ਜੀ, ਠੀਕ ਠਾਕ ਹੋ? ਰਾਜਵੰਸ਼ ਸਿੱਖੋਂ ਐਡਲੇਡ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰੇ ਮੰਮੀ ਜੀ ਇੰਡੀਆ ਜਾ ਰਹੇ ਨੇ ਜੀ ਤੇ ਸਿੰਗਾਪੁਰ ਏਅਰਲਾਈਨ ਦੇ ਵਿਚ 16 ਤਰੀਕ ਨੂੰ, ਅੱਜ ਕਿੰਨੀ ਹੋ ਗਈ 14, ਹਾਂਜੀ, ਤੇ ਸਾਥ ਲੱਭ ਰਹੇ ਕਿਸੇ ਦਾ, ਕੋਈ ਲਿਸਨਰ ਜਾ ਰਿਹਾ ਹੋਵੇ ਤਾਂ ਜ਼ਰੂਰ ਹੈਲਪ ਕਰਨਾ, ਹੈਲਥ ਵਾਈਜ਼ ਪਰਫੈਕਟ ਨੇ, ਜਸਟ ਸਾਥ ਕਰਨਾ, ਸੋ ਪੇਪਰ ਵਰਕ ਵਗੈਰਾ ਜਾਂ ਹੋਰ ਗਾਈਡੈਂਸ। ਸੋ ਦੱਸਣਾ ਜੀ ਅਗਰ ਕੋਈ ਪਰਸੋਂ ਨੂੰ ਇੰਡੀਆ ਜਾ ਰਹੇ ਨੇ ਐਡਲੇਡ ਤੋਂ ਸਿੰਗਾਪੁਰ ਏਅਰਲਾਈਨਸ ਦੇ ਵਿਚ ਤਾਂ ਜ਼ਰੂਰ ਨੋਟੀਫਾਈ ਕਰਨਾ, ਥੋੜੀ ਹੈਲਪ ਦੀ ਲੋੜ ਹੈ। ਇਕ ਦੋ ਵਾਰੀ ਫਿਰ ਵੀ ਅਸੀਂ ਕਹਾਂਗੇ ਰਣਜੀਤ ਰਾਜਵੰਸ਼ ਜੀ ਤੇ ਸੁਨੇਹੇ, ਮੈਨੂੰ ਲੱਗਦਾ ਕੋਈ ਨਾ ਕੋਈ ਇੰਡੀਆ ਜਾਵੇਗਾ। ਸੁਖਜੀਤ ਸਿੰਘ ਢਿੱਲੋਂ ਮੈਲਬਨ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੈਲਬਨ ਤੋਂ ਹੀ ਰੁਪਿੰਦਰ ਗਿੱਲ ਕਾਲਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਲੋਰਾ ਸਾਹਿਬ ਨੂੰ ਵੀ। ਤੇ ਅੱਜ ਸਨੀ ਵੈਦਰ ਹੈ ਜੀ ਮੈਲਬਨ ਚ, ਆਨੰਦ ਮਾਣੋ ਜੀ ਜਿੰਨੀ ਦੇਰ ਸਨੀ ਹੈ, ਨਜ਼ਾਰੇ ਲਓ। ਡੈਂਡਨੌਂਗ ਤੋਂ ਹਰਿੰਦਰ ਸਿੰਘ ਸਿਵੀਆ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਨਵਰਾਜ ਸਿੰਘ ਜੁੜੇ ਨੇ ਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਜੀ। ਸੋਹਣਾ ਵਿਚਾਰ ਸੀ ਤੇ ਰਾਜ ਕਾਕੜ ਦਾ ਗੀਤ ਵੀ ਬਹੁਤ ਵਧੀਆ ਸੀ ਤੇ ਉਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਜੀ, ਬਹੁਤ ਬਹੁਤ ਧੰਨਵਾਦ। ਤੇ ਸਾਰੇ ਸਰੋਤੇ ਜਿਹੜੇ ਜੁੜ ਰਹੇ ਨੇ, ਦੱਸ ਦਈਏ ਕਿ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਜਾਂ ਤੁਸੀਂ ਈਮੇਲ ਦੇ ਜ਼ਰੀਏ ਜਿਹੜੀ ਕਿ request@harmanradio.com ਹੈ ਉਸ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਮਰੀਕ ਸਿੰਘ ਫਲੋਰਾ ਆਉਂਦੇ ਹੀ ਹੋਣਗੇ ਤੇ ਨਾਲ ਦੀ ਨਾਲ ਹੁਣ ਆਪਾਂ ਥੋੜਾ ਜਿਹਾ ਗੀਤ ਸੰਗੀਤ ਵੀ ਜਾਰੀ ਰੱਖਣਾ ਹੈ ਤੇ ਅੱਜ ਤੁਹਾਨੂੰ ਮੈਂ ਇੱਕ ਨਾ ਬਿੰਦਰਖੀਏ ਦਾ ਗੀਤ ਸੁਣਾਉਣਾ, ਬਹੁਤ ਸੋਹਣਾ ਗੀਤ ਹੈ, ਇਸ ਦੇ ਬਾਰੇ ਮੈਂ ਚਲੋ ਥੋੜਾ ਬੋਲਾਂਗਾ ਵੀ। ਪਰ ਉਹ ਤੋਂ ਪਹਿਲਾਂ ਨਾ ਇੱਕ ਗੀਤ ਬਹੁਤ ਖੂਬਸੂਰਤ ਆਇਆ ਸੀ ਤੇ ਲਤਾ ਜੀ ਦੀ ਆਵਾਜ਼ ਦੇ ਵਿਚ ਤੇ ਅਭਿਮਾਨ ਫਿਲਮ ਸੀ ਇਹ, ਸ਼ਾਇਦ ਅਮਿਤਾਭ ਬੱਚਨ ਦੇ ਨਾਲ ਹੀ ਸੀਗਾ ਤੇ ਜੈ ਭਾਵਤਰੀ ਇਸ ਦੇ ਵਿਚ ਸ਼ਾਇਦ ਹੀਰੋਇਨ ਸੀਗੀ। ਮੈਨੂੰ ਬਹੁਤ ਪਹਿਲਾਂ ਟੀਵੀ ਤੇ ਦੇਖਿਆ ਸੀ, ਫਿਲਮ ਦੇਖੀ ਸੀ, ਇਹ ਆਰਟਿਸਟ ਦਾ ਗੀਤ ਸੀਗਾ। ਲਓ ਜੀ ਗੀਤ ਸੁਣਦੇ ਆ, ਗੀਤ ਦਾ ਆਨੰਦ ਮਾਣਦੇ ਆ ਲਤਾ ਜੀ ਦੀ ਆਵਾਜ਼ ਦੇ ਵਿਚ, ਬਹੁਤ ਹੀ ਸੋਹਣਾ ਗੀਤ ਤੇ ਅੱਜ ਸ਼ਨਿਚਰਵਾਰ ਨੂੰ ਮੈਨੂੰ ਲੱਗਦਾ ਸੂਟ ਕਰਦਾ। ਸੋ ਆਓ ਸੰਗੀਤ ਦੇ ਨਾਲ ਨਾਲ ਆਪਾਂ ਪ੍ਰੋਗਰਾਮ ਸੁਣ ਰਹੇ ਹਾਂ, ਮਿਲਦੇ ਹਾਂ ਜੀ। ਮੈਨੂੰ ਲੱਗਦਾ ਜੀ ਰਫੀ ਸਾਹਿਬ ਦਾ ਗੀਤ ਹੈ।
ਤੇਰੀ ਬਿੰਦੀ ਯਾਰੇ ਹਾਏ ਹਾਏ, ਤੇਰੀ ਬਿੰਦੀ ਯਾਰੇ, ਤੇਰੀ ਬਿੰਦੀ ਯਾਰੇ ਹਾਏ ਹਾਏ, ਤੇਰੀ ਬਿੰਦੀ ਯਾਰੇ ਹੈ ਯੂੰ ਜੈਸੇ ਚੰਦਾ ਤਾਰਾ, ਜੀਆ ਮੈਂ ਚਮਕੇ ਕਭੀ ਕਭੀ ਤੋ ਜੈਸੇ ਕੋਈ ਅੰਗਾਰਾ, ਤੇਰੇ ਮਾਥੇ ਲਗੇ ਹੈ ਯੂੰ ਤੇਰਾ ਝੁਮਕਾਰੇ
ਬਾਤੇ ਸੀ ਨਾ ਗੀਤ ਤੇ ਏਦਾਂ ਦਾ ਗੀਤ ਜਦੋਂ ਲੱਗਿਆ ਹੋਵੇ ਨਾ ਤਾਂ ਰੇਡੀਓ ਤੇ ਚੱਲਦਾ ਹੁੰਦਾ ਸੀ ਇੰਡੀਆ ਵੀ ਅਸੀਂ ਦੇਖਦੇ ਸੀ ਕਿ ਸਵੇਰੇ ਸਵੇਰੇ ਫਰਮਾਇਸ਼ੀ ਪ੍ਰੋਗਰਾਮ ਚੱਲਦੇ ਹੁੰਦੇ ਸੀ ਤਾਂ ਕੰਮ ਕਾਰ ਕਰਨੇ ਘਰ ਦੇ ਇਧਰ ਉਧਰ ਜਾਣਾ ਤੇ ਰੋਟੀ ਪੱਕਦੀ ਹੋਣੀ ਖਾਂਦੇ ਹੋਣਾ ਸਿਆਲਾਂ ਨੂੰ ਤਾਂ ਇੱਕ ਆਪਣਾ ਹੀ ਆਨੰਦ ਹੈ ਮੈਨੂੰ ਲੱਗਦਾ ਇਹੋ ਜਿਹੇ ਆਨੰਦ ਭਰਿਆ ਮੈਸੇਜ ਸਾਨੂੰ ਸੁਖਪ੍ਰੀਤ ਹੋਣੀ ਐਡਲੇਟ ਤੋਂ ਭੇਜਿਆ ਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਹਾਰਮੋਨ ਰੇਡੀਓ ਇੰਜੋਏ ਕਰ ਰਿਹਾ ਮੈਂ ਮਹਿਸੂਸ ਕਰ ਸਕਦਾ ਕਿ ਤੁਸੀਂ ਘਰ ਦੇ ਕੰਮ ਕਾਰ ਵੀ ਕਰ ਰਹੇ ਹੋ ਤੇ ਪਿੱਛੇ ਰੇਡੀਓ ਚੱਲ ਰਿਹਾ ਤੇ ਇਹੋ ਜਿਹਾ ਸੰਗੀਤ ਚੱਲ ਰਿਹਾ ਵਧੀਆ ਲੱਗਦਾ ਇਸੇ ਕਰਕੇ ਮੈਂ ਲਾਇਆ ਸੀ ਗੀਤ ਖੈਰ ਉਸ ਤੋਂ ਬਾਅਦ ਮਨਦੀਪ ਥਿੰਦ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਸੁਨੇਹਾ ਭੇਜਿਆ ਕਿ ਮੈਂ ਨਿਮਾਣਾ ਕੀ ਜਾਣਾ ਮਾਲਕ ਤੇਰਿਆਂ ਰੰਗਾਂ ਨੂੰ ਮਿਹਰ ਕਰੀ ਫਲ ਲਾਵੀਂ ਦਾਤਾ ਸਭ ਦੀਆਂ ਮੰਗਾਂ ਨੂੰ ਬਹੁਤ ਸੋਹਣਾ ਸੁਨੇਹਾ ਹੈ ਜੀ ਹਰਪ੍ਰੀਤ ਸਿੰਘ ਡਾਰਵਿਨ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਹਿੰਦੇ ਵਿਚਾਰ ਬਹੁਤ ਸੋਹਣਾ ਸੀ ਤੇ ਆਪਣੇ ਮੈਂ ਸਰੋਤਿਆਂ ਨੂੰ ਦੱਸਦਾ ਕਿ ਮੈਂ ਲਾਈਵ ਬਲੌਗ ਦੇ ਉੱਤੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਨੇ ਤੇ ਹਰਪ੍ਰੀਤ ਹੁਣੀ ਡਾਰਵਿਨ ਤੋਂ ਭੇਜੀਆਂ ਨੇ ਫੋਟੋਆਂ ਸਵੇਰੇ ਪਿੱਛੇ ਜਿਹੇ ਮੈਂ ਡਾਰਵਿਨ ਗਿਆ ਸੀ ਤੇ ਤੁਹਾਨੂੰ ਪਤਾ ਕਿ ਉੱਥੇ ਗੁਰੂ ਘਰ ਦੀ ਉਸਾਰੀ ਸ਼ੁਰੂ ਹੋ ਚੁੱਕੀ ਉਦੋਂ ਨੀਹਾਂ ਭਰ ਰਹੇ ਸੀ ਪਾਈਪ ਪਾ ਰਹੇ ਸੀ ਤੇ ਮੈਂ ਬੜੇ ਹੈਰਾਨ ਹੋਇਆ ਕਿ ਤਿੰਨ ਹਫ਼ਤਿਆਂ ਦੇ ਵਿਚ ਕੰਧਾਂ ਤਕਰੀਬਨ ਛੱਤ ਤੱਕ ਪਹੁੰਚ ਗਈਆਂ ਨੇ ਸੋ ਚਿਣਾਈ ਚੱਲ ਰਹੀ ਹੈ ਉਹ ਮੈਂ ਫੋਟੋਆਂ ਪਾਤੀਆਂ ਉਹ ਗੁਰੂ ਘਰ ਦੀਆਂ ਨੇ ਜੀ ਡਾਰਵਿਨ ਗੁਰੂ ਘਰ ਦੀਆਂ ਤੁਸੀਂ ਦੇਖ ਸਕਦੇ ਹੋ ਔਰ ਸਾਰੇ ਆਸਟ੍ਰੇਲੀਆ ਨੇ ਬੜਾ ਹੰਭਲਾ ਮਾਰਿਆ ਫੰਡ ਰੇਜ਼ਿੰਗ ਕਰਾਈ ਹੈ ਤੋ ਉਹ ਸਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਨੇ ਤੇ ਧੰਨਵਾਦ ਜੀ ਹਰਪ੍ਰੀਤ ਸਿੰਘ ਗੰਡੀਵਿੰਡ ਵਾਲੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪਾਓ ਜੀ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਪੱਗ ਵਾਲੇ ਮੁੱਦੇ ਤੇ ਆਪਣੇ ਵਿਚਾਰ ਜ਼ਰੂਰ ਦਿਓ ਹਾਂਜੀ ਜ਼ਰੂਰ ਦਵਾਂਗੇ ਜੀ ਇਹ ਮਿੰਟ ਤੁਸੀਂ ਥੋੜੇ ਠਹਿਰੋ ਆਲਣ ਦੇ ਮੋਦੀ ਸਾਹਿਬ ਦੇ ਮਿੱਤਰ ਨੂੰ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਉਹਨਾਂ ਤੋਂ ਪੁੱਛਦੇ ਆ ਵੀ ਕੀ ਸਟੋਰੀ ਆ ਉਹ ਵੀ ਵਿਚਾਰੇ ਹੁਣ ਘਬਰਾ ਗਏ ਹੁਣ ਠੀਕ ਹੈ ਜੀ ਸ਼ੀਤਲ ਪ੍ਰਸਾਦ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਤੇ ਉਹ ਵੀ ਜੈ ਹਿੰਦ ਬੁਲਾ ਰਹੇ ਨੇ ਜੈ ਹਿੰਦ ਜੀ ਠੀਕ ਠਾਕ ਹੋ ਐਡਲੇਡ ਤੇ ਸੁਖਪ੍ਰੀਤ ਕਹਿ ਰਹੇ ਨੇ ਜਾਣੀ ਜਾਣੋ ਗੁਰੂਦੇਵ ਹੁਣ ਮੇਰੀਆਂ ਪੁੱਛਾਂ ਤਾਂ ਇੰਨੀਆਂ ਕਾਮਯਾਬ ਹੋਣ ਲੱਗ ਪਈਆਂ ਕਿ ਮੈਨੂੰ ਲੱਗਦਾ ਕਿ ਮੈਨੂੰ ਹੁਣ ਬਾਬਾ ਬਣਨਾ ਹੀ ਪੈਣਾ ਪਾਰ ਤਾਰਾ ਕਰਨ ਦੇ ਲਈ ਤੇ ਗੁਰਜੀਤ ਸਿੰਘ ਵੀ ਕਹਿ ਰਹੇ ਨੇ ਕਿ ਬਹੁਤ ਸੋਹਣਾ ਗੀਤ ਸੁਣਾਇਆ ਜੀ ਜਿਹੜਾ ਤੇਰੀ ਬਿੰਦੀਆ ਬਿੱਟੂ ਮਲਡੂਰੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੱਥ ਜੋੜ ਕੇ। ਆ ਮੌਸਮ ਭੇਜਿਓ ਜੀ ਆਪਣਾ ਮਲਡੂਰੇ ਵਾਲਿਓ, ਮੈਨੂੰ ਲੱਗਦਾ ਤੁਹਾਡੇ ਵੀ ਮਾਈਨਸ ਚ ਕਿਤੇ ਘੁੰਮਦਾ ਹੋਣਾ। ਤੇ ਜਗਤਾਰ ਜੋਲ ਮਨੀਲੇ ਵਾਲੇ ਵੀ ਭਾਜੀ ਆਏ ਨੇ, ਕੀ ਹਾਲ ਚਾਲ ਹੈ ਮਨੀਲੇ ਵਾਲਿਓ? ਕਹਿੰਦੇ ਭਾਈ ਸਾਹਿਬ ਆਪਣਾ ਬਾਬਾ ਹੀ ਪਾ ਲਓ, ਭਵਿੱਖਬਾਣੀ ਤਾਂ ਠੀਕ ਕਰ ਦਿਓ। ਦੇਖੋ ਹਜੇ ਕੱਲ ਨੂੰ ਸਵੇਰ ਨੂੰ ਪਤਾ ਲੱਗੂਗਾ ਕਿ ਭਵਿੱਖਬਾਣੀ ਮੇਰੀ ਠੀਕ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ, ਫਿਰ ਇਹਦੀ ਆਪਾਂ ਗੱਲਬਾਤ ਕਰਨੀ ਆ ਪ੍ਰੋਗਰਾਮ ਦੇ ਵਿਚ। ਦੇਖੋ ਪ੍ਰੋਗਰਾਮ ਦਿਲ ਵਾਲੀਆਂ ਗੱਲਾਂ ਨੇ, ਅਸੀਂ ਸਾਰੇ ਸਾਂਝੀ ਪਾ ਰਹੇ ਹਾਂ, ਤੁਸੀਂ ਵੀ ਆਪਣੇ ਕੋਈ ਦਿਲ ਵਾਲੀ ਸਾਂਝ ਪਾ ਸਕਦੇ ਹੋ। ਜਸਵਿੰਦਰਪਾਲ ਕੌਰ ਢਿੱਲੋਂ ਜੀ ਵੀ ਪ੍ਰੋਗਰਾਮ ਤੇ ਜੁੜੇ ਨੇ ਟਾਰਨੈਟ ਤੋਂ। ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਕਹਿੰਦੇ ਇੰਜੋਏ ਕਰ ਰਹੇ ਜੀ। ਹਾਂਜੀ ਭੈਣ ਜੀ, ਸੋ ਨਾਈਸ ਟੂ ਰੀਡ ਯੋਰ ਮੈਸੇਜ। ਤੇ ਸੀਤਲ ਪ੍ਰਸਾਦ ਜੀ, ਤੁਹਾਡੀ ਫੋਟੋ ਵਿਚਾਰ, ਹਾਂਜੀ ਆਪਣੇ ਬਾਰੇ ਕਦੇ ਬੁਰਾ ਨਾ ਸੋਚੋ ਕਿਉਂਕਿ ਉਸ ਦਾ ਠੇਕਾ ਤਾਂ ਲੋਕਾਂ ਨੇ ਲਿਆ ਹੋਇਆ। ਕਿਆ ਬਾਤ ਹੈ, ਠੀਕ ਹੈ ਠੀਕ ਹੈ, ਤੁਹਾਨੂੰ ਸੋਚਣ ਦੀ ਲੋੜ ਨਹੀਂ, ਚੰਗੇ ਕੰਮ ਕਰੀ ਜਾਓ। ਦੇਖੋ ਵਧੀਆ ਰਹੋ ਤੁਸੀਂ, ਖੁਸ਼ ਰਹੋ ਨਾ, ਤੇ ਬੁਰਾ ਨਾ ਸੋਚੋ ਆਪਣੇ ਬਾਰੇ। ਬਹੁਤ ਵਧੀਆ ਵਿਚਾਰ ਹੈ ਜੀ, ਕਹਿੰਦੇ ਇਹ ਕੰਮ ਦਾ ਠੇਕਾ ਤਾਂ ਲੋਕਾਂ ਨੇ ਲਿਆ ਹੋਇਆ। ਠੀਕ ਹੈ ਬਿੱਟੂ ਜੀ, ਤੁਸੀਂ ਧੰਨਵਾਦ ਤੁਹਾਡਾ, ਮੌਸਮ ਭੇਜਤਾ। ਤੁਹਾਡੇ ਮਾਈਨਸ ਚ ਨਹੀਂ ਹੋਇਆ ਇਸ ਵੇਲੇ ਉਦਾਂ, ਪਰ ਠੰਡ ਬਹੁਤ ਹੈ, 3.9 ਡਿਗਰੀ ਤਾਪਮਾਨ ਹੈ ਤੇ ਅੱਜ ਦਿਨਾਂ ਨੂੰ 14 ਡਿਗਰੀ ਤੱਕ ਪਹੁੰਚੇਗਾ। ਚਲੋ ਫਿਰ ਤੁਹਾਨੂੰ ਇਕ ਹੋਰ ਗੀਤ ਸੁਣਾਉਣਾ ਮੈਂ, ਬਹੁਤ ਵਧੀਆ ਗੀਤ, ਵੈਸੇ ਸਾਡੇ ਜ਼ਮਾਨੇ ਦਾ ਹੈ। ਜਦੋਂ ਅਸੀਂ ਕਾਲਜਾਂ ਚ ਪੜ੍ਹਦੇ ਹੁੰਦੇ ਸੀ ਤੇ ਇਕ ਐਲਬਮ ਆਈ ਸੀ ਜੀ, ਮੁੰਦਰੀ ਨਿਸ਼ਾਨੀ, ਤੇ ਸ਼ਾਇਦ ਹਾਂ ਉਦੋਂ ਹੀ ਆਈ ਸੀ। ਉਦੋਂ ਬਿੰਦਰ ਕੀ ਨਾ ਲਾਈਵ ਸਟੇਜ ਦੇ ਉੱਤੇ ਗਾਉਂਦਾ ਹੁੰਦਾ ਸੀ, ਮੇਰੇ ਕੋਲ ਲਾਈਵ ਗੀਤ ਵੀ ਪਿਆ ਇਹਦਾ, ਬਹੁਤ ਸੋਹਣਾ ਗੀਤ ਹੈ, ਲਾਈਵ ਜ਼ਿਆਦਾ ਵਧੀਆ। ਪਰ ਇਹਦੇ ਗੀਤ ਦੇ ਤੁਸੀਂ ਜਿਹੜਾ ਨੋਟ ਕਰਨਾ ਨਾ, ਉਹ ਹੈ ਕਿ ਬੋਲ ਵੀ ਉਹਦੇ ਬਾਕਮਾਲ ਹੈ, ਤੇ ਜਿਹੜੀ ਬਿੰਦਰਖੀਏ ਦੀ ਆਵਾਜ਼ ਦੇ ਵਿਚ ਫਲਕਚੁਏਸ਼ਨ ਹੈ ਜਾਂ ਜਿਹੜੀ ਉਹਦੀ ਗਜ਼ਬ, ਮਤਲਬ ਜਿਹਨੂੰ ਕਹਿੰਦੇ ਗਰਾਰੀਆਂ ਨੇ, ਉਹ ਤੁਸੀਂ ਦੇਖਿਓ ਵੀ ਕਿਸ ਪਿੱਚ ਦੇ ਉੱਤੇ ਕਿੱਦਾਂ ਘੁਮਾਉਂਦਾ ਗਲਾ ਜਾ ਕੇ। ਲਓ ਗੀਤ ਸੁਣਦੇ ਆ, ਮੁੰਦਰੀ ਨਿਸ਼ਾਨੀ।
ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ, ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ। ਕਦੀ ਸੈਣ ਲੈਣ ਤੱਕੜੋਂ ਨਾ ਰਹਿਣ ਨਾ ਵਿਛੋੜਾ ਕਦੀ ਸੈਣ, ਰੱਬਾ ਕਦੀ ਵੀ ਜੁਦਾਈ ਐਦੀ ਪਾਈ ਨੂੰ, ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ, ਹੋਏ ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ। ਜਦੋਂ ਯਾਦ ਸਾਡੀ ਆਈ ਤੂੰ ਸੀਨੇ ਨਾਲ ਲਾਈ, ਉਹ ਕਿਹਾ ਵਿਅਤ ਚਿੱਤ ਨੂੰ ਦੌੜਾਈ, ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ, ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ। ਬੱਕਰੇ ਦੋ ਬੁੱਤ ਫਿਰੇ ਰੂਪ ਸਾਡੀ ਇੱਕ, ਮੈਂ ਕੀਤੀ ਲੈ ਬਾਬੂ ਜਿੰਦ ਨੂੰ ਸਪਾਈ, ਮੁੰਦਰੀ ਨਿਸ਼ਾਨੀ। ਜਦੋਂ ਬਿੰਦ ਰੱਖ ਆਊ ਆ ਕੇ ਗਲ ਬਾਹਾਂ ਪਾਊ ਸੋਹਣੇ ਮਾਈਏ ਕੋਲੋਂ ਐਵੇਂ ਸ਼ਰਮਾਈ ਮੁੰਦੇ ਦੀ ਨਿਸ਼ਾਨੀ ਰੱਖੀ ਭੁੱਲ ਹੀ ਪਿਆਰ ਸਾਡਾ ਜਾਈਆਂ ਓਏ ਮੁੰਦੇ ਦੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਜਾਈਆਂ ਓ ਭੁੱਲ ਹੀ ਪਿਆਰ ਸਾਡਾ ਜਾਈਆਂ ਓ ਭੁੱਲ ਹੀ ਪਿਆਰ ਸਾਡਾ ਜਾਈਆਂ ਓ ਭੁੱਲ ਹੀ ਪਿਆਰ ਸਾਡਾ ਜਾਈਆਂ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਅੱਜ ਸ਼ਨਿਚਰਵਾਰ ਨੂੰ, ਔਰ ਤੁਹਾਡਾ ਸਵਾਗਤ ਹੈ ਅਗਰ ਹੁਣੇ ਹੁਣੇ ਤੁਸੀਂ ਜੁੜੇ ਹੋ ਜੀ ਆਇਆਂ ਨੂੰ। ਤੇ ਮੇਰੇ ਨਾਲ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ। ਅਮਰੀਕ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਅਦਾਬ, ਨਮਸਕਾਰ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਆ। ਆਸ ਕਰਦੇ ਕਿ ਉਨ੍ਹਾਂ ਦਾ ਵੀਕਐਂਡ ਬਹੁਤ ਵਧੀਆ ਚੜਿਆ ਹੋਵੇਗਾ ਤੇ ਉਹ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ।
ਹਾਂਜੀ ਬਿਲਕੁਲ, ਔਰ ਠੰਡ ਕਾਫੀ ਹੈ ਈਸਟ ਕੋਸਟ ਦੇ ਉੱਤੇ। ਤੇ ਪਹਿਲਾਂ ਸਿਡਨੀ ਦਾ ਹਾਲ ਦੱਸੋ ਕਿ ਧੁੱਪ ਵਗੈਰਾ ਸੁਣਿਆ ਠੰਡੂ ਰਾਮ ਦਾ ਦੱਸ ਰਿਹਾ ਵੀ ਖਿੜਨੀ ਆ, ਤੁਹਾਡਾ ਕੀ ਖਿਆਲ ਹੈ ਕਿੰਨੀ ਕੁ ਠੰਡ ਹੈ?
ਸਮਨਦੀਪ, ਇਸ ਵੇਲੇ ਨਾ ਬੰਦੇ ਥੋੜੀ ਉਮਰ ਜ਼ਿਆਦਾ ਹੋਣ ਲੱਗਦੀ ਹੈ, 40 ਸਾਲ ਤੋਂ 50 ਸਾਲ ਦੇ ਕਰੀਬ ਉਹਦੀ ਜ਼ਿਆਦਾ ਕਮਜ਼ੋਰ ਹੋਣੀ ਲੱਗਦੀ ਆ ਮੇਰੇ ਖਿਆਲ ਦੇ ਵਿੱਚ। ਮੈਂ ਤੁਹਾਨੂੰ ਪਿਛਲੇ ਹਫ਼ਤੇ ਦੱਸਿਆ ਸੀ ਅਗਲਾ ਪ੍ਰੋਗਰਾਮ ਮੈਂ ਡੈਵਨਪੋਰਟ ਤੋਂ ਕਰੂੰਗਾ, ਸਿਡਨੀ ਤੋਂ ਨਹੀਂ ਕਰੂੰਗਾ।
ਉਹ ਸੱਚ ਹੈ,
ਸਿਡਨੀ ਦਾ ਵੈਦਰ ਪੁੱਛ ਰਹੇ ਹੋ?
ਹਾਂ ਠੀਕ ਹੈ ਠੀਕ ਹੈ। ਅੱਛਾ, ਸਿਡਨੀ ਤੁਸੀਂ ਡੈਵਨਪੋਰਟ ਪਹੁੰਚੇ ਹੋਏ ਹੋ, ਟਸਮੈਨੀਆ? ਅੱਛਾ ਅੱਛਾ, ਇੱਥੇ ਕਿੱਦਾਂ? ਇੱਥੇ ਤਾਂ ਸਿਡਨੀ ਨਾਲੋਂ ਜ਼ਿਆਦਾ ਠੰਡ ਹੁੰਦੀ ਆ
ਅਮਦੀਪ, ਇੱਥੇ ਠੰਡ ਬਹੁਤ ਆ ਤੇ ਸਾਰੀ ਰਾਤ ਹੀਟਰ ਵਗੈਰਾ ਇੱਥੇ ਚੱਲਦੇ ਆ ਤੇ ਚੱਲਦੇ ਰਹੇ ਆ। ਤੇ ਅਸਮਾਨ ਅੱਜ ਅਸਮਾਨ ਬਹੁਤ ਸਾਫ਼ ਆ, ਵੈਸੇ ਡੈਵਨਪੋਰਟ ਤਸਮਾਨੀਆ ਦੇ ਵਿੱਚ ਕ੍ਰਿਸਟਲ ਕਲੀਅਰ ਡੇ ਹੈ, ਲੇਕਿਨ ਫਿਰ ਵੀ ਠੰਡ ਬਹੁਤ ਹੈ। ਜਦੋਂ ਅਸਮਾਨ ਪੱਧਰਾ ਹੁੰਦਾ ਨਾ, ਅਸਮਾਨ ਸਾਫ਼ ਹੁੰਦਾ ਤਾਂ ਉਸ ਵੇਲੇ ਜਿਹੜੀ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਠੰਡ ਕਾਫ਼ੀ ਇੱਥੇ ਡੈਵਨਪੋਰਟ ਇਲਾਕੇ ਦੇ ਵਿੱਚ ਪਾਈ ਜਾ ਰਹੀ ਹੈ। ਈਸਟ ਇਹ ਨੌਰਦਰਨ ਤਸਮਾਨੀਆ ਦਾ ਛੋਟਾ ਜਿਹਾ ਸ਼ਹਿਰ ਹੈ ਜਿਹਦੀ ਆਬਾਦੀ 35,000 ਦੇ ਕਰੀਬ ਹੈ ਤੇ ਇਸ ਨੂੰ ਗੇਟ ਵੇ ਆਫ ਤਸਮਾਨੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਦ ਸਟੇਟ ਆਫ ਤਸਮਾਨੀਆ ਜਿਹੜੀ ਫੈਰੀ ਹੈ ਇੱਥੇ ਹੀ ਆਉਂਦੀ ਹੈ ਤੇ ਇੱਥੋਂ ਹੀ ਵਾਪਸ ਉਹ ਮੈਲਬੋਰਨ ਜਾਂਦੀ ਹੈ ਜੀ। ਅਮਦੀਪ
ਜੀ, ਚਲੋ ਤੁਸੀਂ ਤਸਮਾਨੀਆ ਦੇ ਵਿੱਚ ਹੋ ਤੇ ਮੈਨੂੰ ਲੱਗਦਾ ਸਿਡਨੀ ਵੀ ਠੀਕ ਹੋਣਗੇ। ਸਿਡਨੀ ਵਾਲੇ ਜ਼ਰੂਰ ਮੈਨੂੰ ਸੁਨੇਹਾ ਭੇਜਣਗੇ ਕਿ ਕਿਹੋ ਜਿਹਾ ਮੌਸਮ ਹੈ ਉੱਤੇ। ਤਾਂ ਸੱਤੀ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ। ਸੱਤੀ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਇਧਰ ਅਮਰੀਕ ਜੀ, ਹੁਣ ਕਈ ਮਸਲੇ ਹੈਗੇ ਆ ਪਰ ਆਪਾਂ ਪਹਿਲਾਂ ਥੋੜੇ ਹੋਰ ਸੁਨੇਹੇ ਲੈ ਲੈਂਦੇ ਆ। ਤਾਂ ਗੁਰਮੁਖ ਰਿੰਪੀ ਰੰਧਾਵਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਨੂੰ। ਸਤਿ ਸ੍ਰੀ ਅਕਾਲ ਜੀ ਗੁਰਮੁਖ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਗੁਰਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਕਿਆ ਬਾਤ, ਬਹੁਤ ਵਧੀਆ ਗਾਣਾ ਸੀ ਜੀ ਬਿੰਦ ਰੱਖੀਏ ਦਾ। ਦੇਖੋ ਬਿੰਦ ਰੱਖੀਆ, ਬਿੰਦ ਰੱਖੀਆ ਹੀ ਸੀਗਾ ਆਪਣੇ ਟਾਈਮ ਦੇ ਵਿੱਚ ਬੜਾ ਮਤਲਬ ਉੱਚੀ ਹੇਕ ਦਾ ਫੋਕ ਆਰਟਿਸਟ ਰਿਹਾ। ਤੇ ਬਾਕੀ ਸੀਤਲ ਪ੍ਰਸਾਦ ਜੀ ਕਹਿੰਦੇ ਨੇ ਕਿ ਭਾਜੀ ਤਵਾ ਲਾਤਾ ਫਲੋਰਾ ਜੀ ਨੇ ਏਜ ਦਾ, ਤੇ ਉਹ ਫਿਰ ਸਿਆਣਪ ਹੈ ਜੀ ਹੁਣ, ਇਹ ਤਾਂ ਕੋਈ ਗੱਲ ਨੀ। ਤੇ ਚਾਲ ਸਾਹਿਬ, ਤੁਹਾਡੇ ਸੁਨੇਹ ਵੀ ਆਪਾਂ ਲੈਂਦੇ ਹਾਂ। ਤਾਂ ਜਗਤਾਰ ਭਾਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਹਾਂਗਕਾਂਗ ਤੋਂ। ਉਨ੍ਹਾਂ ਨੇ ਨਾ ਇਕ ਵਿਚਾਰ ਬਹੁਤ ਸੋਹਣਾ ਭੇਜਿਆ, ਮੈਂ ਵੈਸੇ ਲਾਈਵ ਬਲੌਗ ਤੇ ਸ਼ੇਅਰ ਵੀ ਕਰਤਾ ਕਿ ਚੰਗੇ ਨਤੀਜੇ ਤੁਹਾਡੇ ਦਿਨ ਦਾ ਖਾਤਮਾ ਵਧੀਆ ਕਰਦੇ ਨੇ, ਚੰਗੇ ਵਿਚਾਰ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਕਰਦੇ ਨੇ, ਚੰਗਾ ਸੋਚੋ ਤੇ ਵਧੀਆ ਜੀਓ। ਵਾਹ 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 ਅਮਰੀਕ ਜੀ, ਕਿਆ ਬਾਤ ਹੈ
ਜੀ। ਜੀ ਜੀ ਅਮਦੀਪ, ਜਿਹੜੀ ਨਾ ਇਹਦੀ ਗੱਲ ਕਹੀ ਕਿ ਏਜ ਦੇ ਅਨੁਸਾਰ ਥੋੜੀ ਜ਼ਿਆਦਾ ਜਿਹੜੀ ਆ ਉਹ ਬਹੁਤ ਘੱਟ ਦੀ ਜਾਂਦੀ ਆ, ਜ਼ਿਆਦਾ ਚੀਜ਼ਾਂ ਬਹੁਤ ਘੱਟ ਰਹਿੰਦੀਆਂ।
ਅੱਛਾ,
ਇਹ ਮੇਰੇ ਤੇ ਮੇਰੇ ਆਪਣੇ ਤੇ ਵੀ ਬਹੁਤ ਜ਼ਿਆਦਾ ਅਪਲਾਈ ਹੁੰਦਾ। ਹੁਣ 64-65 ਸਾਲ ਦੀ ਉਮਰ ਦੇ ਕਰੀਬ ਹੋ ਰਹੀ ਆ, ਉਮਰ ਕਾਫੀ ਉਮਰ ਹੋ ਰਹੀ ਆ ਇਸ ਵੇਲੇ, ਤੇ ਚੀਜ਼ਾਂ ਜ਼ਿਆਦਾ ਘੱਟ ਰਹਿੰਦੀਆਂ। ਮੈਂ ਇਸ ਤੁਹਾਡੇ ਸੰਦਰਭ ਦੇ ਵਿਚ ਨਹੀਂ ਕਿਹਾ ਸੀ, ਮੈਂ ਆਪਣੇ ਆਪਣੇ ਸੰਦਰਭ ਦੇ ਵਿਚ ਕਹਿ ਰਿਹਾ ਕਿ ਜਿਸ ਉਮਰ ਜ਼ਿਆਦਾ ਹੋ ਜਾਂਦੀ ਨੇ ਕਈ ਵਾਰੀ ਭਾਸ਼ਣ ਵੀ ਗਲਤ ਦੇ ਹੋ ਜਾਂਦੇ ਆ, ਜਿੱਦਾਂ ਕਿ ਜੁਮਲੇ ਛੱਡ ਹੋ ਜਾਂਦੇ, ਜਿੱਦਾਂ ਹੁਣ ਮੋਦੀ ਸਾਹਿਬ ਉਹ ਵੀ 68-69 ਸਾਲ ਦੇ ਹੋ ਗਏ, ਉਹ ਵੀ ਕਈ ਵਾਰ ਜੁਮਲੇ ਛੱਡੀ ਜਾਂਦੇ ਆ ਤੇ ਬਾਅਦ ਚ ਉਹਨਾਂ ਨੂੰ ਭੁੱਲ ਜਾਂਦਾ ਤੇ ਕਿਹੜੀਆਂ ਕਿਹੜੀਆਂ ਸਹੂਲਤਾਂ ਦੇਣੀਆਂ ਸੀ। ਜਿੱਦਾਂ 15-15 ਲੱਖ ਤਾਂ ਅਸੀਂ ਵੀ ਉਡੀਕੀ ਜਾਂਦੇ ਹਾਂ, ਹਲੇ ਵੀ ਮੈਂ ਪਿੱਛੇ ਜਾ ਤੇ 4 ਸਾਲ ਪਹਿਲਾਂ ਆਪਣੇ ਨਾ ਇੱਕ ਦੋਸਤ ਨੂੰ ਗੱਡੀ ਲੈਣ ਦੇ ਲਈ ਆਧਾਰ ਪੈਸੇ ਦੇ ਦਿੱਤੇ, ਉਹ ਦੋਸਤ ਨੇ ਬੜਾ ਵਧੀਆ ਬਹਾਨਾ ਬਣਾਇਆ। ਉਹ ਕਹਿੰਦੇ ਦੇਖੋ ਜੀ ਭਾਜੀ, ਤੁਹਾਡੇ ਖਾਤੇ ਚ ਵੀ 15 ਲੱਖ ਆ ਜਾਣਾ, ਮੇਰੇ ਖਾਤੇ ਚ 15 ਲੱਖ ਆ ਜਾਣਾ, 20 ਕੁ ਲੱਖ ਦੀ ਗੱਡੀ ਲੈ ਲੈਣੇ ਆ। ਗੱਡੀ ਲੈ ਲਈ, ਮੇਰੇ ਤੋਂ ਵੀ ਕੁਛ ਉਧਾਰੇ ਲੈ ਲਿਆ ਜਾਂ ਆਪਣੇ ਵੀ ਕੁਛ ਪਾ ਲੈ ਹੋਊਗੀ। ਉਹ ਨਾ ਮੈਨੂੰ 15 ਲੱਖ ਮਿਲਿਆ ਨਾ ਉਹਨੂੰ 15 ਲੱਖ ਮਿਲਿਆ। ਹੁਣ ਸ਼ਾਇਦ ਮੋਦੀ ਸਾਹਿਬ ਇਸ ਵਾਰ 20-25 ਲੱਖ ਦੇ ਕਰੀਬ ਉਹ ਜਿਹੜੀ ਅਮਾਉਂਟ ਵਧਾ ਕੇ ਕਰ ਦਊਗੇ ਤੇ ਫੇਰ ਆਧਾਰ ਵਗੈਰਾ ਦੇਣਗੇ ਲੋਕ। ਤਾਂ ਮੇਰੇ ਕਹਿਣ ਦਾ ਭਾਵ ਇਹ ਕਿ ਜਿੱਦਾਂ ਜਿਹੜਾ ਉਮਰ ਵੱਧਦੀ ਜਾਂਦੀ ਹੈ ਨਾ, ਕਈ ਵਾਰੀ ਜੁਮਲੇ ਵੀ ਬੰਦਾ ਛੱਡਣ ਲੱਗ ਪੈਂਦਾ, ਤੇ ਮੋਦੀ ਸਾਹਿਬ ਦੀ ਗੱਲਾਂ ਦਾ ਬੁਰਾ ਨੀ ਪੈਸੇ ਸਾਨੂੰ ਮਨਾਉਣਾ ਚਾਹੀਦਾ, ਉਹਦੀ ਉਮਰ ਵੀ ਜ਼ਿਆਦਾ ਹੋ ਰਹੀ ਹੈ।
ਹਾਂਜੀ ਹਾਂਜੀ, ਉਹ ਤਾਂ ਕਰਾਂਗੇ ਗੱਲ, ਹੁਣ ਮਸਲਾ ਆਇਆ ਹੋਇਆ, ਵੈਸੇ ਤੁਹਾਨੂੰ ਘੇਰਨ ਦਾ ਪੂਰਾ ਇਰਾਦਾ ਬਣਾਇਆ ਹੋਇਆ ਸਾਡੇ ਸਰੋਤਿਆਂ ਨੇ। ਤੇ ਉਹਨਾਂ ਨੇ ਆਪਣੇ ਜਗਤਾਰ ਭਾਜੀ ਨੇ ਮਤਲਬ ਇਕ ਫੇਰ ਹੋਰ ਗੱਲ ਸਾਂਝੀ ਕੀਤੀ ਹੈ ਕਿ ਸਾਡਾ ਵਸਦਾ ਰਹੇ ਪੰਜਾਬ, ਤੇ ਕਹਿੰਦੇ ਕਿ ਖਾਲਸਾ ਦੀਵਾਨ 15 ਜੁਲਾਈ 2018 ਪੰਜਾਬ ਯੂਥ ਕਲੱਬ ਤੇ ਸਮੂਹ ਪੰਜਾਬੀ ਸੰਗਤ ਹਾਂਗਕਾਂਗ ਦੇ ਵਿਚ ਕਾਲਾ ਐਤਵਾਰ ਮਨਾ ਰਹੇ ਨੇ ਜੀ। ਸੋ ਉਥੇ ਖਾਲਸਾ ਦੀਵਾਨ ਹਾਂਗਕਾਂਗ ਦੇ ਵਿਚ ਜਾਣਕਾਰੀ ਭੇਜੀ ਆ, ਤੇ ਆਪਣੇ ਪਾਲਾ ਬੈਂਸ ਕੋਬਰਮ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਕੋਰਾ ਅਜੇ ਵੀ ਟਰੀਜ਼ ਦੇ ਉਤੇ ਜੰਮਿਆ ਪਿਆ ਜੀ, ਦਰਖਤਾਂ ਦੇ ਉਤੇ। ਅੱਛਾ, ਹੁਣ ਠੰਡ ਤਾਂ ਹੋਣੀ ਹੈ ਜੀ, ਫਿਰ ਕੋਬਰਮ ਇਲਾਕੇ ਚ ਕਾਫੀ ਕੋਰਾ ਪੈਂਦਾ ਹੈ। ਤੇ ਅਮਰੀਕ ਜੀ, ਇਕ ਨਾ ਜਗਤਾਰ ਭਾਜੀ ਹੁਣਾਂ ਨੇ ਕਿਹਾ ਸੀ ਵੀ ਬਾਬਾ ਜੀ ਕਰੇਸ਼ੀਆ ਵਾਲੀ ਗੱਲ ਸੱਚੀ ਹੁੰਦੀ ਜਾਪਦੀ ਹੈ, ਕਹਿੰਦੇ ਬਾਬਾ ਜੀ ਮੋਦੀ ਦੀ ਮਲੋਟ ਰੈਲੀ ਕਿਵੇਂ ਰਹੀ।
ਅਮਨਦੀਪ ਸਿੱਧੂ ਨਾ ਹੁਣ ਸਿਰਫ ਇਕ ਕਦਮ ਪਿੱਛੇ ਆ ਬਾਬਾ ਜੀ ਦੀ ਉਪਾਧੀ ਪਾਉਣ ਤੋਂ, ਕਿਉਂਕਿ ਮੈਂ ਪੇਸ਼ਨ ਗੋਈ ਕੀਤੀ ਸੀ ਇੰਗਲੈਂਡ ਦੀ, ਉਹ ਤਾਂ ਹਾਰ ਗਿਆ, ਇੰਗਲੈਂਡ ਤਾਂ ਕਰੋਸ਼ੀਆ ਤੋਂ ਹਾਰ ਗਿਆ, ਕਰੋਸ਼ੀਆ ਜਿੱਤ ਗਿਆ ਤੇ ਉੱਥੇ ਸਾਡੇ ਇਕ ਦੋਸਤ ਨੇ ਫਰਾਂਸ ਦੀ ਵੀ ਭਵਿੱਖਬਾਣੀ ਕੀਤੀ, ਫਰਾਂਸ ਵਰਲਡ ਕੱਪ ਦੇ ਵਿਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੂਗਾ, ਤੇ ਉਹਨਾਂ ਦਾ ਵੈਸੇ ਮੈਨੂੰ ਨਾਂ ਤਾਂ ਪਤਾ ਨੀ, ਅਮਨਦੀਪ ਨੂੰ ਪਤਾ ਹੈ। ਦੋ ਇਸ ਵੇਲੇ ਸਾਡੇ ਜਿਹੜੇ ਹਰਮਨ ਰੇਡੀਓ ਦੇ ਲਿਸਨਰ ਜਾਂ ਪ੍ਰੈਜੈਂਟਰ ਆ ਉਹ ਇਸ ਰੇਸ ਦੇ ਆ, ਬਾਬਾ ਦੀ ਰੇਸ ਦੇ ਵਿਚ ਆ, ਬਾਬਾ ਗੱਦੀ ਦੀ ਰੇਸ ਦੇ ਵਿਚ ਆ ਕਿ ਉਹਨਾਂ ਨੂੰ ਇਹ ਗੱਦੀ ਮਿਲ ਸਕਦੀ ਆ, ਦੇਖਦੇ ਆ ਅਮਨਦੀਪ ਨੂੰ ਮਿਲਦੀ ਆ ਜਾਂ ਸਾਡੇ ਦੂਜੇ ਸਰੋਤਿਆਂ ਨੂੰ ਮਿਲਦੀ ਆ। ਲੇਕਿਨ ਜਿੱਦਾਂ ਟੀਮ ਖੇਡ ਰਹੀ ਆ ਕਰੋਸ਼ੀਆ ਦੀ, ਲੱਗਦਾ ਤਾਂ ਕਿ ਅਮਨਦੀਪ ਦੀ ਰੇਸ ਤੇ ਕੱਲ ਨੂੰ ਜਿਹੜੀ ਆ ਇਹ ਪੱਗ ਬੰਨੀ ਜਾਊਗੀ, ਉਹਨਾਂ ਨੂੰ ਬਾਬੇ ਦੀ ਉਪਾਧੀ ਦਿੱਤੀ ਜਾਊਗੀ, ਤੇ ਅਗਲੇ ਪ੍ਰੋਗਰਾਮ ਕੱਲ ਨੂੰ ਪ੍ਰੋਗਰਾਮ ਥੋੜੀਆਂ ਪੱਖਾਂ ਦੇਣਗੇ ਤੇ ਦੇਖਦੇ ਆ ਕੱਲ ਨੂੰ ਕੀ ਹੁੰਦਾ ਸਵੇਰੇ 4 ਵਜੇ ਤੋਂ ਬਾਅਦ।
ਦੇਖੋ ਇਕ ਨਾ ਸੰਕੇਤ ਹੁੰਦੇ ਆ, ਕੱਲ ਵੀ ਮੇਰੀ ਇਕ ਸੱਜਣ ਨਾਲ ਗੱਲ ਹੋ ਰਹੀ ਸੀ, ਗੁਰਦੀਪ ਸਿੰਘ ਹੋਣਾ ਨਾਲ ਆਪਾਂ ਗੱਲਬਾਤ ਕੋਈ ਮਸਲੇ ਤੇ ਕਰ ਰਹੇ ਸੀ, ਉਹ ਨਾ ਤੁਹਾਨੂੰ ਇਕ ਹਰ ਬੰਦੇ ਨੂੰ ਇਹ ਸੰਕੇਤ ਮਿਲਦੇ ਆ। ਅਸਲ ਦੇ ਵਿਚ ਕੀ ਆ ਕਿ ਸਾਡੇ ਗਿਆਨ ਜਿਹੜਾ ਆਸ ਪਾਸ ਹੀ ਪਿਆ ਆ ਸਾਰਾ ਕੁਛ, ਤੇ ਸ਼ਾਰਟ ਟਰਮ ਦੇ ਵਿਚ ਅੱਗੇ ਪਿੱਛੇ ਕੀ ਹੋਣਾ ਉਹ ਵੀ ਪਤਾ ਹੀ ਆਲਮੋਸਟ ਹੁੰਦਾ, ਫਿਰ ਉਹਨੂੰ ਜਿਹੜੇ ਨਾ ਰੀਡ ਜਾਂ ਪੜ੍ਹਨ ਵਾਲੀ ਜਿਹੜੀ ਸੈਂਸ ਹੈ ਉਹ ਆਪਾਂ ਨੂੰ ਡਿਵੈਲਪ ਕਰਨੀ ਚਾਹੀਦੀ ਆ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਡਿਵੈਲਪ ਹੋ ਕੀਤੀ ਹੋਈ ਹੈ ਉਹ ਸੈਂਸ, ਪਰ ਮੈਂ ਨਾ ਇਹਨੂੰ ਓਬਜ਼ਰਵ ਕਰਦਾ ਹਾਂ। ਮੈਨੂੰ ਮੇਰੇ ਗੁਰੂ ਨੇ ਇਹ ਦੱਸੀ ਹੈ ਗੱਲ ਵੀ ਤੁਸੀਂ ਜਿਹੜੇ ਸੰਕੇਤ ਹੈ ਪਰਮਾਤਮਾ ਜਿਹੜਾ ਨਾ ਆਲੇ ਦੁਆਲੇ, ਉਹ ਇੱਦਾਂ ਨਹੀਂ ਹੈਗਾ ਵੀ ਉਹ ਤੁਹਾਨੂੰ ਮੂਹਰੇ ਆ ਕੇ ਐਂ ਲਿਖ ਕੇ ਦੇ ਕੇ ਜਾਂਦਾ ਵੀ ਇੱਦਾਂ ਹੋਣੀ ਇੱਦਾਂ ਹੋਣੀ ਹੈ। ਉਹ ਆਲੇ ਦੁਆਲੇ ਤੁਹਾਡੇ ਸੰਕੇਤ ਤੁਰੇ ਫਿਰਦੇ ਹੁੰਦੇ ਨੇ, ਇੱਕ ਪ੍ਰੋਬੇਬਿਲਟੀਜ਼, ਉਹ ਤੁਹਾਨੂੰ ਸਮਝ ਆ ਜਾਣੀਆਂ ਚਾਹੀਦੀਆਂ ਵੀ ਤੁਹਾਨੂੰ ਕਿੱਧਰ ਨੂੰ ਦਿਸ਼ਾ ਦਿੱਤੀ ਜਾ ਰਹੀ ਹੈ। ਅਮਰੀਕ ਜੀ, ਇਹ ਬੜੀ ਇੰਟਰਸਟਿੰਗ ਗੱਲ ਹੈ। ਹੁਣ ਜਿਹੜਾ ਜੇ ਆਪਾਂ ਵਰਲਡ ਕੱਪ ਦੀ ਕਰੀਏ ਨਾ, ਕਰੋਏਸ਼ੀਆ ਦੀ ਗੱਲ ਕਰੀਏ, ਉਹ ਜੇ ਹਿਸਾਬ ਨਾਲ ਉਹ ਚਾਹੇ ਕੱਲ ਨੂੰ ਜਿੱਤਣ ਚਾਹੇ ਨਾ ਜਿੱਤਣ, ਮਸਲਾ ਇਹ ਨਹੀਂ ਹੈਗਾ, ਉਹ ਆਲਰੇਡੀ ਵਿਸ਼ਵ ਚੈਂਪੀਅਨ ਬਣ ਚੁੱਕੇ ਨੇ। ਤੁਸੀਂ ਮੇਰੇ ਨਾਲ ਸਹਿਮਤ ਹੋ?
ਜੀ ਬਿਲਕੁਲ ਬਿਲਕੁਲ, ਮੈਂ ਅਮਦੀਪ ਯੂਟਿਊਬ ਤੇ ਦੇਖ ਰਿਹਾ ਸੀ, ਇਹਦੇ ਪ੍ਰਮਾਣ ਵੀ ਆਉਣ ਲੱਗ ਪਏ ਆ। ਕ੍ਰਿਸ਼ਾ ਬਾਰੇ ਕਾਫੀ ਇਨਫੋਰਮੇਸ਼ਨ ਜਿਹੜੀ ਆ ਯੂਟਿਊਬ ਤੇ ਵੀ ਅੱਜ ਕੱਲ ਦਿੱਤੀ ਜਾ ਰਹੀ ਆ, ਉਹ ਦੇਸ਼ ਕਿੱਦਾਂ ਦਾ ਆ, ਕਿੰਨੀ ਉਹਦੀ ਬੱਸੋਂ ਆ, ਕਿੱਦਾਂ ਦਾ ਉਹਦਾ, ਕਦੋਂ ਉਹਨੇ ਇੰਡੀਪੈਂਡੈਂਸ ਹਾਸਲ ਕੀਤੀ, ਇਹ ਸਾਰੀਆਂ ਗੱਲਾਂ ਕ੍ਰਿਸ਼ਾ ਬਾਰੇ ਲੋਕ ਕਰ ਰਹੇ ਆ। ਤੇ ਇਹੀ ਇੱਕ ਇਹ ਸੰਕੇਤ ਹੁੰਦੇ ਆ ਕਿਸੇ ਦੇਸ਼ ਦੇ ਮਹਾਨ ਬਣਨ ਦੇ, ਕਿ ਜਦੋਂ ਕੋਈ ਦੇਸ਼ ਕਿਸੇ ਸਪੋਰਟਿੰਗ ਇਵੈਂਟ ਦੇ ਵਿੱਚ ਵਧੀਆ ਖੇਡਦਾ ਤਾਂ ਜਗਿਆਸਾ ਜਾਗਦੀ ਆ ਕਿ ਲੋਕਾਂ ਦੇ ਵਿੱਚ ਕਿ ਉਹ ਦੇਸ਼ ਕਿਹੋ ਜਿਹਾ ਹੋਵੇਗਾ, ਉੱਥੇ ਦੇ ਲੋਕ ਕਦੋਂ ਕਿੱਦਾਂ ਦੇ ਆ, ਉੱਥੇ ਧਰਮ ਕਿਹੜਾ ਆ, ਕਿਸ ਤਰ੍ਹਾਂ ਦੀ ਉੱਥੇ ਦੀ ਅਰਥ ਵਿਵਸਥਾ, ਉੱਥੇ ਜਾਣ ਦੀ ਇੱਕ ਤਰ੍ਹਾਂ ਨਾਲ ਜਗਿਆਸਾ ਲੋਕਾਂ ਦੇ ਵਿੱਚ ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ। ਤੇ ਮੇਰੇ ਖਿਆਲ ਦੇ ਵਿੱਚ ਇਹਦਾ ਅਗਲੇ ਪੰਜ ਸੱਤ ਦੋ ਤਿੰਨ ਸਾਲਾਂ ਦੇ ਵਿੱਚ ਉਹਦੀ ਇਕਾਨਮੀ ਤੇ ਵੀ ਕਾਫੀ ਪ੍ਰਭਾਵ ਪੈਣ ਦੀ ਸੰਭਾਵਨਾ ਹੈਗੀ ਆ, ਕਿਉਂਕਿ ਲੋਕ ਜਾਣਨਾ ਚਾਹੁਗੇ ਕਿ ਕ੍ਰੀਸ਼ਾ ਦੇਸ਼ ਕਿੱਦਾਂ ਦਾ, ਹੋਲੀਡੇ ਪਲੈਨਿੰਗ ਆਪਣੇ ਉੱਥੇ ਦੇ ਬਣਾਓਗੇ ਤੇ ਉਸ ਦੇਸ਼ ਨੂੰ ਆਮਦਨ ਵੀ ਹੋਏਗੀ। ਤੇ ਬਿਲਕੁਲ ਬਿਲਕੁਲ ਸੰਕੇਤ ਮਿਲਦਾ ਕਿ ਕ੍ਰੀਸ਼ਾ ਦੇ ਬਾਰੇ ਬੇਸ਼ਕ ਉਹ ਵਿਸ਼ਵ ਚੈਂਪੀਅਨ ਬਣੇ ਜਾਂ ਨਾ ਬਣੇ, ਲੇਕਿਨ ਉਹਨਾਂ ਨੇ ਆਪਣਾ ਨਾਮਣਾ ਜਿਹੜਾ ਆ ਵਿਸ਼ਵ ਦੇ ਵਿੱਚ ਉਹ ਖੱਟ ਲਿਆ, ਤੇ ਉਹਦੇ ਕਾਫੀ ਪ੍ਰਭਾਵ ਚੰਗੇ ਉਹਦੇ ਤੇ ਪੈਣ ਵਾਲੇ ਆ। ਤਾਂ ਇਹੀ ਗੱਲ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ ਕਿ ਜਿਹੜੇ ਸੰਕੇਤ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਹਨ, ਉਹਨਾਂ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਆਉਣ ਵਾਲਾ ਤੁਹਾਡਾ ਭਵਿੱਖ ਕਿਸ ਤਰ੍ਹਾਂ ਦਾ ਹੈ। ਜੀ
ਦੇਖੋ, ਜਗਤਾਰ ਭਾਜੀ ਨੇ ਵੀ ਕਿਹਾ ਸੀ ਵੀ ਚੰਗੇ ਵਿਚਾਰਾਂ ਨਾਲ ਸ਼ੁਰੂਆਤ ਕਰੀਏ ਤਾਂ ਜਿਹੜੇ ਦਿਨ ਦੇ ਜਿਹੜੇ ਨਤੀਜਿਆਂ ਤੇ ਦੇਖੀਏ ਐਂਡ ਦੇ ਵਿੱਚ ਅੱਗੇ ਨਿਕਲਦੇ ਨੇ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਕਿ ਮੈਂ ਕੋਈ ਬਾਬਾ ਨਹੀਂ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਬਾਬਾ ਆ। ਇਹ ਪ੍ਰੋਬੇਬਿਲਿਟੀਜ਼ ਦਾ ਸੱਟਾ ਆ, 50-50 ਆ, ਕੱਲ ਨੂੰ ਜਿੱਤ ਵੀ ਸਕਦੇ ਨਹੀਂ ਵੀ ਜਿੱਤ ਸਕਦੇ, ਪਰ ਮੈਂ ਓਵਰਆਲ ਦੱਸ ਰਿਹਾ ਕਿ ਆਲਰੇਡੀ ਉਹ ਵਰਲਡ ਕੱਪ ਜਿਹੜੇ ਆ ਚੈਂਪੀਅਨ ਬਣ ਚੁੱਕੇ ਨੇ, ਕਿਉਂਕਿ ਜਿੰਨੀ ਚਰਚਾ ਹੁਣ ਫਰਾਂਸ ਦੀ ਨਹੀਂ ਹੋ ਰਹੀ, ਕੁਰੇਸ਼ੀਆ ਦੀ ਚਰਚਾ ਹੋ ਰਹੀ ਆ, ਹਨਾ। ਅਸਲ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਉੱਤੇ ਤੁਸੀਂ ਦੱਸਿਆ ਕਿ ਉਹਨਾਂ ਨੂੰ ਸਟੱਡੀ ਕਰ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਸੋ ਆਲਰੇਡੀ ਉਹ ਵਿਸ਼ਵ ਚੈਂਪੀਅਨ ਨੇ। ਦੂਜੀ ਗੱਲ, ਤੁਸੀਂ ਦੇਸ਼ ਦੀ ਬਾਰੇ ਗੱਲ ਕੀਤੀ ਸੀ, ਕ੍ਰੋਏਸ਼ੀਆ ਦੇ ਉੱਤੇ ਕੀ ਫਰਕ ਪਏਗਾ ਚਾਹੇ ਉਹ ਰਨਰ ਅਪ ਹੀ ਰਹਿ ਜਾਣ। ਹੁਣ ਉਹਦਾ ਫਰਕ ਇਹ ਪਏਗਾ ਕਿ ਤਰੱਕੀ ਉਹ ਇੱਦਾਂ ਨਹੀਂ ਕਰਨਗੇ, ਚਲੋ ਲੋਕ ਉੱਥੇ ਇਨਵੈਸਟ ਵੀ ਕਰਨਗੇ ਜਾਂ ਜਾ ਕੇ ਦੇਖਣਗੇ, ਚੰਗਾ ਲੱਗਿਆ ਤਾਂ ਉੱਥੇ ਬਿਜ਼ਨਸ ਕੋਈ ਸੈਟਅਪ ਕਰ ਲੈਣਗੇ, ਪਰ ਜਿਹੜੇ 45 ਲੱਖ ਲੋਕ, 4.5 ਮਿਲੀਅਨ ਲੋਕ ਉਸ ਦੇਸ਼ ਦੇ ਵਸਿੰਦੇ ਨੇ, ਉਨ੍ਹਾਂ ਦਾ ਜਿਹੜਾ ਮਨੋਬਲ ਹੈ, ਉਨ੍ਹਾਂ ਦਾ ਜਿਹੜਾ ਮਨੋਬਲ ਹੈ ਉਹ ਬਹੁਤ ਉੱਚੇ ਪੱਧਰ ਤੇ ਪੋਜ਼ਿਟਿਵ ਹੋ ਜਾਏਗਾ। ਤੇ ਜਿਹੜੇ ਬੰਦੇ ਮਤਲਬ ਲੋਅ ਲੈਵਲ ਫੀਲ ਵੀ ਕਰ ਰਹੇ ਨੇ ਜਾਂ 20% 10% ਇਦਾਂ ਦੇ ਹੁੰਦੇ ਆ, ਉਹ ਵੀ ਖੁਸ਼ੀ ਮਹਿਸੂਸ ਕਰਨਗੇ ਤਾਂ ਉਹ ਇੱਕ ਗਾਈਡੈਂਸ ਲੈਣਗੇ ਵੀ ਦੇਖੋ ਕਿੰਨੀ ਮਿਹਨਤ ਕਰਕੇ ਉੱਥੇ ਪਹੁੰਚੇ ਨੇ, ਤਾਂ ਉੱਥੇ ਪਹੁੰਚ ਕੇ ਉਨ੍ਹਾਂ ਨੇ ਕੀ ਮੱਲਾਂ ਮਾਰੀਆਂ। ਹੁਣ ਮੈਂ ਨਾ ਇੱਥੇ ਇੱਕ ਥੋੜੀ ਇੰਟਰਸਟਿੰਗ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਹੁਣ ਮੈਨੂੰ ਨਾਮ ਨਹੀਂ ਪਤਾ ਉਨ੍ਹਾਂ ਦੇ ਕੀ ਆ ਪਲੇਅਰਾਂ ਦੇ, ਪਰ ਮੈਂ ਪੜ੍ਹ ਰਿਹਾ ਸੀ ਕਿ ਪਹਿਲੇ ਮੈਚਾਂ ਦੇ ਵਿੱਚ ਨਾ ਇੱਕ ਪਲੇਅਰ ਉੱਥੇ ਦਾ ਸਟਾਰ ਪਲੇਅਰ ਸੀ ਕ੍ਰੋਏਸ਼ੀਆ ਦਾ, ਤਾਂ ਉਸ ਨੂੰ ਨਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਗਿਆ ਵੀ ਤੂੰ ਸਬਸਟੀਚਿਊਟ ਬਣਨਾ ਇਸ ਮੈਚ ਦੇ ਵਿੱਚ, ਤੇਰੇ ਥਾਂ ਇੱਕ ਹੋਰ ਪਲੇਅਰ ਬਣਾਉਣਾ। ਉਹਨੇ ਜਵਾਬ ਦਿੱਤਾ, ਕਹਿੰਦਾ ਨਹੀਂ ਮੈਂ ਨਹੀਂ ਇੱਦਾਂ ਕਰਨੀ, ਠੀਕ ਹੈ। ਤੇ ਕਿਉਂਕਿ ਉਹ ਉਹਦੇ ਚ ਹਮੇ ਸੀ, ਉਹ ਆਪਣੇ ਆਪ ਨੂੰ ਵੱਡਾ ਸਮਝਦਾ ਸੀ, ਤਾਂ ਉਹ ਪਹਿਲੇ ਮੈਚਾਂ ਦੇ ਵਿੱਚ ਹੀ ਉਸ ਨੂੰ ਦੂਜੇ ਦਿਨ ਹੀ ਕੋਚ ਨੇ ਮੈਨੇਜਰ ਨੇ ਟਿਕਟ ਫੜ ਕੇ ਉਹਨੂੰ ਮੁੜ ਕੇ ਕ੍ਰੋਏਸ਼ੀਆ ਚੜਾਤਾ, ਕਹਿੰਦਾ ਜਾ ਤੂੰ ਤੇਰੀ ਲੋੜ ਹੀ ਨਹੀਂ ਹੈਗੀ ਇੱਥੇ ਸਟਾਰ। ਹੁਣ ਉਹਦੀ ਟੀਮ ਫਾਈਨਲ ਚ ਬੈਠੀ ਆ, ਪਹੁੰਚੀ ਹੋਈ ਤਾਂ ਉਹ ਘਰੇ ਬੈਠਾ ਆ, ਠੀਕ ਹੈ ਨਾ। ਸੋ ਇਹ ਸਟੋਰੀਆਂ ਸਾਹਮਣੇ ਆ ਰਹੀਆਂ। ਦੂਜੇ ਪਾਸੇ ਜਿਹੜਾ ਇੱਕ ਹੋਰ ਉਹਨਾਂ ਦਾ ਸਟਾਰ ਪਲੇਅਰ ਆ, ਹੁਣ ਉਹਦੀ ਜੀਵਨੀ ਬਾਰੇ ਦੱਸਿਆ ਜਾ ਰਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਜਿਹੜੀ ਆ ਬੰਬਾਂ ਦੇ ਵਿੱਚ ਕੀਤੀ ਆ, ਜਾਂ ਜਿਹੜੀਆਂ ਲੈਂਡ ਮਾਈਨਸ ਆ ਉਹਦੇ ਵਿੱਚ ਕੀਤੀ ਆ। ਉਹਦੇ ਬਾਬੇ ਨੂੰ ਗੋਲੀ ਮਾਰ ਦਿੱਤੀ ਗਈ ਸੀ, ਗੋਲੀ ਨਾਲ ਗੋਲੀ ਦਾ ਸ਼ਿਕਾਰ ਹੋਇਆ ਲੜਾਈ ਦੇ ਵਿੱਚ, ਸੋ ਸਿਵਲ ਵਾਰ ਦੇ ਵਿੱਚ ਹੋਇਆ। ਉਹ ਰਿਫਿਊਜੀ ਦੇ ਤੌਰ ਤੇ ਉਹਨੇ ਉਹ ਖੇਡਿਆ, ਕੋਚ ਨੇ ਉਹਨੂੰ ਜਵਾਬ ਦੇ ਦਿੱਤਾ ਵੀ ਤੂੰ ਖੇਡ ਨਹੀਂ ਸਕਦਾ, ਤੇ ਹੁਣ ਉਹ ਦੁਨੀਆਂ ਦਾ ਸਟਾਰ ਪਲੇਅਰ ਬਣਿਆ ਹੋਇਆ। ਸੋ ਜਿਹੜੀ ਕਿਸਮਤ ਹੈ, ਜਿਹੜੇ ਇਹ ਸਾਰੇ ਜਿਹੜੇ ਨਾ ਇਹ ਬੜੇ ਪਰਮਾਤਮਾ ਦੀ ਮਿਹਰ ਬੜੀ ਕਾਊਂਟ ਕਰਦੀ ਹੈ, ਮਿਹਨਤ ਬੜੀ ਕਾਊਂਟ ਕਰਦੀ ਹੈ। ਸੋ ਆਪਾਂ ਨਾ ਇੰਡੀਕੇਸ਼ਨ ਦੀ ਗੱਲ ਕਰ ਰਹੇ ਸੀ ਅਮਰੀਕ ਜੀ, ਕਿ ਆਲੇ ਦੁਆਲੇ ਤੁਹਾਡੇ ਸੰਕੇਤ ਮਿਲਦੇ ਹੁੰਦੇ ਆ ਕਿ ਆਪਾਂ ਨੂੰ ਨਾ ਜੇ ਸਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਈਏ, ਆਪਣੇ ਧਰਮ ਦਾ ਪੂਰਾ ਓਟ ਆਸਰਾ ਲਈਏ, ਤਾਂ ਉਹ ਸਾਨੂੰ ਨਾ ਤਰਾਸ਼ਦਾ, ਸਾਡਾ ਅੰਦਰ ਤਰਾਸ਼ਦਾ ਆ, ਸਾਡੇ ਅੰਦਰ ਜਿਹੜੇ ਸੈਂਸਿਸ ਲੱਗੇ ਹੋਏ ਨੇ ਉਹਨਾਂ ਨੂੰ ਹੋਰ ਤੇਜ਼ ਕਰਦਾ ਆ, ਤੇ ਜਿਹੜੇ ਆਲੇ ਦੁਆਲੇ ਸਾਡੇ ਸੰਕੇਤ ਮਿਲ ਰਹੇ ਆ ਤੇ ਉਹਨਾਂ ਨੂੰ ਪੜ੍ਹਨ ਦੀ ਸਮਰੱਥਾ ਬਖਸ਼ਦਾ ਆ। ਕੱਲ ਮੇਰੇ ਨਾਲ ਇੱਕ ਸੱਜਣ ਗੱਲਬਾਤ ਕਰ ਰਹੇ ਸੀ, ਕਹਿੰਦੇ ਭਾਜੀ ਵੀ ਏਦਾਂ ਦਾ ਗੱਲ ਹੈ ਵੀ ਮੈਨੂੰ ਨਾ ਇੱਕ ਮੈਂ ਬੜਾ ਅਪਸੈਟ ਸੀਗਾ ਤੇ ਇੱਕ ਸ਼ਬਦ ਮੇਰੇ ਸਾਹਮਣੇ ਆਇਆ ਹਨਾ ਗੱਡੀ ਦੇ ਵਿੱਚ, ਹਨਾ ਵੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾ। ਕਹਿੰਦੇ ਮੈਂ ਤਾਂ ਮਤਲਬ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਮੈਂ ਕਿੱਦਾਂ ਕਰਾਂ। ਮੈਂ ਕਿਹਾ ਦੇਖੋ, ਮੈਂ ਵੀ ਕੁਦਰਤੀ ਤੌਰ ਤੇ ਉਹੀ ਸ਼ਬਦ ਕਿਹਾ ਵੀ ਨਹੀਂ ਆਪਾਂ ਏਦਾਂ ਚੱਲਣਾ, ਤੇ ਉਹ ਕਹਿੰਦੇ ਮੈਨੂੰ ਤਾਂ ਪਹਿਲਾਂ ਹੀ ਸੰਕੇਤ ਮਿਲ ਰਹੇ ਸੀਗੇ, ਤੁਸੀਂ ਪ੍ਰਮਾਣ ਕਰਤਾ। ਸੋ ਆਲੇ ਦੁਆਲੇ ਤੁਹਾਡੇ ਤੁਹਾਨੂੰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ। ਇਹ ਕੀ ਹੈ ਕਿ ਸਾਡੀ ਜਿਹੜੀ ਅੱਖ ਜਾਂ ਸਾਡੀ ਜਿਹੜੀ ਸੈਂਸਿਸ ਹੈ, ਅਸੀਂ ਕੀ ਉਹਨੂੰ ਇੰਨਾ ਡਿਵੈਲਪ ਕੀਤਾ ਕਿ ਅਸੀਂ ਉਹਨਾਂ ਨੂੰ ਰੀਡ ਕਰ ਸਕੀਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਮਰੀਕ ਜੀ ਮੈਂ ਕੋਈ ਬਾਬਾ ਨਹੀਂ ਹੈਗਾ ਜਾਂ ਕਿੱਦਾਂ ਨਹੀਂ ਹੈਗਾ, ਮੈਂ ਇਹ ਸੈਂਸ ਕਰ ਰਿਹਾ ਸੀਗਾ ਕਿ ਉਹ ਇੱਕ ਬੜੇ ਇੱਕ ਮੋਮੈਂਟਮ ਹੈ ਉਹਨਾਂ ਕੋਲ, ਕ੍ਰੋਏਸ਼ੀਆ ਦੀ ਟੀਮ ਕੋਲ ਚੜ੍ਹਦੀ ਕਲਾ ਚ ਟੀਮ ਉਹ, ਤੇ ਮੈਨੂੰ ਲੱਗਦਾ ਉਹ ਜਿੱਤੇਗੀ, ਇੱਕ ਫੀਲਿੰਗ ਸੀਗੀ ਉਹ ਮੈਂ ਸਾਂਝੀ ਕੀਤੀ ਸੀ। ਖੈਰ
ਜੀ ਅਮਨਦੀਪ, ਤੁਸੀਂ ਹੁਣ ਆਪਣੇ ਕਦਮਾਂ ਨੂੰ ਪਿੱਛੇ ਨਾ ਖਿੱਚੋ, ਕਦਮਾਂ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਕੱਲ ਜੇ ਕਰੋਸ਼ੀਆ ਜਿੱਤ ਗਿਆ ਨਾ ਤਾਂ ਅਸੀਂ ਪੱਗ ਬਾਬੇ ਵਾਲੀ ਤੁਹਾਡੇ ਸਿਰ ਤੇ ਰੱਖ ਦੇਣੀ ਆ, ਸਾਨੂੰ ਬਣਨਾ ਪੈਣਾ।
ਮੇਰੇ ਨਾਲ ਫਿਰ ਕਿਤੇ ਗਾਈਡ ਫਿਲਮ ਵਾਲਾ ਕੰਮ ਨਾ ਕਰਾਇਓ, ਅਜੇ ਉਹਨੂੰ ਦੇਵਾਨੰਦ ਨੂੰ ਅਖੀਰ ਨੂੰ ਮਰਨਾ ਵੀ ਪੈ ਗਿਆ ਸੀਗਾ, ਉਹ ਜਿੱਦਣ ਉਹ ਮਰਿਆ ਬੇਚਾਰਾ ਉਦਣ ਮੀਂਹ ਪੈ ਗਿਆ। ਤੁਸੀਂ ਚੱਕ ਚਕਾ ਕੇ ਮੈਨੂੰ ਸ਼ਹੀਦ ਕਰਵਾ ਦੇਣਾ,
ਇੱਦਾਂ ਵੀ ਤਾਂ ਆਉਂਦੀ ਕੋਈ ਗੱਲ ਨੀ ਆ, ਲੇਕਿਨ ਬਾਬੇ ਦੀ ਪਾਧੀ ਸਾਨੂੰ ਜ਼ਰੂਰ ਦੇਣੀ ਆ ਤੇ ਅਸੀਂ ਤੁਹਾਡੇ ਜ਼ਰੂਰ ਕਰਨੀ ਆ।
ਠੀਕ ਹੈ, ਤੁਹਾਡਾ ਵੀ ਦਿਲ ਕਰਦਾ ਹੁਣ ਕੁਝ ਨਾ ਕੁਝ ਕਰਨ ਨੂੰ। ਖੈਰ ਆਪਾਂ ਸੁਨੇਹੇ ਵੀ ਲੈਣੇ ਆ ਤੇ ਮਸਲੇ ਹੋਰ ਵੀ ਬੜੇ ਨੇ, ਉਧਰ ਮੋਦੀ ਸਾਹਿਬ ਨੇ ਵੀ ਬੜਾ ਖੱਜਲ ਕੀਤਾ ਆ। ਤੇ ਕੋਮਲਪ੍ਰੀਤ ਜੋਸ਼ੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਫਲੋਰਾ ਸਾਹਿਬ 2.5 ਲੱਖ ਹੋ ਗਏ ਹੁਣ, ਕਾਲਾ ਧਨ 50% ਵੱਧ ਗਿਆ।
ਹਾਂਜੀ ਹਾਂਜੀ, ਮੈਨੂੰ 25-25 ਲੱਖ ਦੇ ਕਰੀਬ ਮੋਦੀ ਸਾਹਿਬ ਕਹੂਗੇ ਲੱਗਦਾ ਆ। ਉਹਨੇ ਇੱਦਾਂ ਕਹਿਣਾ ਵੀ 15 ਲੱਖ ਪਹਿਲੇ ਤੇ 10 ਲੱਖ ਹੋਰ, ਕੁੱਲ ਮਿਲਾ ਕੇ ਤੁਹਾਨੂੰ 25 ਲੱਖ ਦਵਾਂਗੇ ਕਾਲਾ ਧਨ, ਨਹੀਂ ਕੁਛ ਹੋਰ ਕਹੂਗੇ।
ਆਹੋ ਸੀਗਾ ਤਾਂ ਕਾਲਾ ਫਿਰ ਚਿੱਟਾ ਕਰਕੇ ਦਿੱਤਾ ਤੁਹਾਨੂੰ ਹਨਾ। ਤੇ ਚਲੋ ਸਾਡੇ ਨਾਲ ਸਾਂਝ ਪਾ ਰਹੇ ਨੇ ਜੀ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਅਮਰੀਕਾ ਤੋਂ, ਤੇ ਕਹਿੰਦੇ ਲੱਗਦਾ ਆਪ ਜੀ ਦੀ ਭਵਿੱਖਬਾਣੀ ਸੱਚ ਹੋ ਜਾਣੀ ਹੈ, ਕ੍ਰੋਏਸ਼ੀਆ ਜਿੱਤ ਵੱਲ ਵਧ ਰਿਹਾ ਗੁਰਿੰਦਰ ਸਿੰਘ ਕਾਲੋਂ। ਤੇ ਉਨ੍ਹਾਂ ਨੇ ਫੋਟੋ ਭੇਜੀ ਹੈ ਬੇਟੀ ਦੀ, 4 ਟਰੈਕਟਰ ਦੇ ਉੱਤੇ ਬੈਠੀ, ਇਹਦਾ ਫੋਟੋ ਵੀ ਅਮਰੀਕਾ ਦੀ ਲੱਗਦੀ ਹੈ। ਹਾਂਜੀ ਹਾਂਜੀ, ਕੋਈ ਨੀ ਮੈਂ ਸਾਂਝੀ ਕਰਦਾ ਜੀ ਆਪਣੇ ਸਰੋਤਿਆਂ ਨਾਲ ਥੋੜੀ ਦੇਰ ਬਾਅਦ। ਹਰੇਸ਼ ਅਰੋੜਾ ਜੀ ਵੀ ਸਾਡੇ ਨਾਲ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਨ੍ਹਾਂ ਦਾ ਮੈਸੇਜ ਜਿਹੜਾ ਆ ਉਹ ਡਰੱਗਸ ਨਾਲ ਰਿਲੇਟਡ ਮੈਂ ਥੋੜੀ ਦੇਰ ਬਾਅਦ ਇਹ ਪੜਾਂਗਾ, ਮਾਰਕ ਕਰ ਲਿਆ। ਲੱਕੀ ਖੱਟਾ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਤੁਮ ਮੁਝੇ 60 ਮਹੀਨੇ ਦੋ, ਮੈਂ ਤੁਮੇ 60 ਸਾਲ ਕੇ ਕਿੱਸੇ ਸੁਣਾਊਂਗਾ। ਕਿਆ ਬਾਤ ਹੈ, ਠੀਕ ਹੈ। 60 ਮਹੀਨੇ ਮਤਲਬ 5 ਸਾਲ, 5 ਸਾਲਾਂ ਚ 60 ਸਾਲ ਦੇ ਕਿੱਸੇ, ਠੀਕ ਹੈ ਜੀ। ਤੇ ਦਲਜੀਤ ਸਿੰਘ ਕਹਿ ਰਹੇ ਨੇ ਭਾਜੀ ਅਮਰੀਕ ਸਿੰਘ ਉਮਰ ਵਾਲੇ ਆਪਣੇ ਜੁਮਲੇ ਨੂੰ ਕਵਰ ਕਰ ਹੀ ਗਏ ਹਨ। ਕਹਿੰਦੇ ਜੁਮਲਾ ਛੱਡਿਆ ਸੀ ਉਮਰ ਵਾਲਾ, ਠੀਕ ਹੈ। ਯੋਗੇਸ਼ ਠਾਕਰ ਉਹਨਾਂ ਨੇ ਫੋਟੋ ਭੇਜੀ ਆ, ਮੈਂ ਕਰਦਾ ਇੱਥੇ ਗੱਲ, ਇੱਥੇ ਆਪਾਂ ਜਦੋਂ ਮੋਦੀ ਵਾਲਾ ਮਸਲਾ ਛੇੜਾਂਗੇ ਨਾ ਫੇਰ ਕਰਾਂਗੇ। ਮਨੀ ਮੰਡੀ ਗਲਾਂ ਵਾਲੇ ਵੀ ਸਾਡੇ ਨਾਲ ਆ ਗਏ ਨੇ ਜੀ, ਕੀ ਹਾਲ ਚਾਲ ਹੈ ਮਨੀ ਜੀ, ਤੇ ਠੀਕ ਠਾਕ ਹੋ ਤੁਹਾਡੇ ਮੈਸੇਜ ਜਿਹੜੇ। ਹਾਂਜੀ, ਕਹਿੰਦੇ ਕਿ ਉਹਨਾਂ ਦੇ ਭੀੜ ਉਹਨਾਂ ਦੇ ਮਗਰ ਤੁਰਦੀ ਹੈ ਜੋ ਭੀੜ ਦੇ ਅੱਗੇ ਤੁਰਦੇ ਹਨ, ਅਸੀਂ ਵੀ ਤੁਹਾਡੇ ਮਗਰ ਭੀੜ ਦੇ ਵਿਚ ਸ਼ਾਮਲ ਹੋ ਗਏ ਤੇ ਆਪਣਾ ਫੇਸਬੁੱਕ ਦਾ ਸਟੇਟਸ ਚੇਂਜ ਕਰ ਲਿਆ। ਬਾਈ ਜੀ, ਆਪ ਜੀ ਦੀ ਭਵਿੱਖਬਾਣੀ ਸੱਚ ਸਾਬਤ ਹੋਈ, ਕ੍ਰੋਏਸ਼ੀਆ ਦੀ ਫੁੱਟਬਾਲ ਦੀ ਟੀਮ 1991 ਵਿਚ ਜਨਮ ਲੈ ਕੇ ਦੁਨੀਆਂ ਤੇ ਰਾਜ ਕਰਨ ਵਾਲਿਆਂ ਨੂੰ ਕੀਤਾ ਚਿੱਤ, ਕਿਸੇ ਉਪਰ ਜਿੱਤ ਪ੍ਰਾਪਤ ਕਰਨ ਲਈ ਆਪਣੇ ਅੰਦਰ ਡਰ ਉਪਰ ਜਿੱਤ ਪ੍ਰਾਪਤ ਕਰਨੀ ਪੈਂਦੀ ਹੈ, ਪਰ ਕ੍ਰੋਏਸ਼ੀਆ ਦੇ ਖਿਡਾਰੀਆਂ ਦਾ ਇਕ ਰੋਮ ਵੀ ਡਰ ਤੋਂ ਪ੍ਰਭਾਵਿਤ ਨਹੀਂ ਲੱਗਦਾ। ਫਰਾਂਸ ਵੀ ਚੰਗੀ ਟੀਮ ਹੈ ਪਰ ਅੱਗੇ ਦੇਖਦੇ ਕੀ ਹੁੰਦਾ। ਹਾਂਜੀ, ਇਹ ਇਦਾਂ ਹੈ ਵੀ ਬਹੁਤ ਬਹੁਤ ਧੰਨਵਾਦ ਮਨੀ, ਤੁਸੀਂ ਸਾਨੂੰ ਸੁਣਦੇ ਹੋ ਤੇ ਡਰ ਹੀ ਹੁੰਦਾ ਅੰਦਰੋਂ, ਡਰ ਖਤਮ ਹੋ ਗਿਆ ਤਾਂ ਲੜਾਈ ਖਤਮ। ਤੇ ਭਵਿੰਦਰ ਲਾਂਬਾ ਹੋਣੀ ਵੀ ਫੋਟੋ ਦੀ ਸਾਂਝ ਪਾ ਰਹੇ ਨੇ, ਸਾਰੀਆਂ ਫੋਟੋ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਤੇ ਪਾਲਾ ਜੀ ਕਹਿੰਦੇ ਨੇ ਕਿ ਸਿੱਧੂ ਬਾਈ ਜੀ ਆਪਣੇ ਆਪ ਨੂੰ ਬਾਬਾ ਜੀ ਮੰਨਦੇ ਨੇ, ਕੀ ਕਰੀਏ, ਬਸ ਸੰਗਤਾਂ ਹੀ ਨਹੀਂ ਮੰਨਦੀ। ਮੈਂ ਤਾਂ ਮੰਨਦਾ ਵੀ ਮੈਂ ਬਾਬਾ, ਪਰ ਸੰਗਤਾਂ ਨਹੀਂ ਮੰਨਦੀਆਂ। ਰਣਜੀਤ ਸਿੰਘ ਮੁਦਕੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਵਰਿੰਦਰ ਸਿੰਘ ਚੀਮਾ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ। ਤੇ ਉਹਨਾਂ ਨੇ ਇਕ ਮੈਸੇਜ ਭੇਜਿਆ ਤੇ ਬਾਅਦ ਚ ਪੜਦਾ ਮੈਂ। ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਇਕ ਫੋਟੋ ਭੇਜੀ ਉਹਨੇ, ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਤੇ ਰਵਿੰਦਰ ਸਿੰਘ ਮੈਲਬਨ ਵਾਲੇ, ਹਾਂਜੀ ਰਵਿੰਦਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਹਾਂਜੀ, ਸੋ ਅਮਰੀਕ ਜੀ ਜਿਹੜੇ ਨਾ ਮਤਲਬ ਖੇਡਾਂ ਨੇ, ਖੇਡਾਂ ਸਾਨੂੰ ਜੋੜਦੀਆਂ ਨੇ, ਦੇਖੋ ਇਕ ਇੰਸਪੀਰੇਸ਼ਨ ਬਣਦੀ ਹੈ ਨਾ। ਹੁਣ ਕ੍ਰੋਏਸ਼ੀਆ ਦੀ ਟੀਮ ਦੁਨੀਆਂ ਦੇ ਲਈ ਚਾਨਣ ਮੁਨਾਰਾ ਬਣੀ ਪਈ ਆ, ਤੇ ਉਧਰ ਉਹ ਜਿਹੜੇ ਪਲੇਅਰ ਫਸੇ ਸੀਗੇ ਹਨਾ ਦਸ ਬਾਰਾਂ ਆਪਣੇ ਥਾਈਲੈਂਡ ਦੇ ਵਿਚ ਗੁਫਾਵਾਂ ਦੇ ਵਿਚ ਹਨਾ ਉਹਨਾਂ ਨੂੰ ਕੱਢਣ ਦੇ ਲਈ ਦੇਖੋ ਇਕ ਜਿਹੜਾ ਨੇਵੀ ਸੀਲ ਰਿਟਾਇਰ ਉਹਦੀ ਜਾਨ ਵੀ ਗਈ ਆ ਤੇ ਵੱਖ ਵੱਖ ਦੇਸ਼ਾਂ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਇਕੱਠੇ ਹੋ ਕੇ ਕੱਢਿਆ ਹਨਾ ਤੇ ਉਹ ਵੀ ਇਕ ਮਤਲਬ ਜ਼ਖਮੀ ਹੋਏ ਨੇ ਕਿੱਦਾਂ ਪੈਰ ਦੇ ਛਾਲੇ ਖੂਨ ਚੱਲ ਰਿਹਾ ਉਨ੍ਹਾਂ ਦੇ ਹਨਾ ਤੇ ਉਹ ਵੀ ਇਕ ਮਤਲਬ ਬਾਕਮਾਲ ਐਫਰਟ ਸੀਗਾ ਹਿਊਮੈਨਿਟੀ ਦਾ ਤਾਂ ਉਨ੍ਹਾਂ ਨੂੰ ਵੀ ਸਲਾਮ ਕਰਨਾ ਬਣਦਾ ਆ ਤੇ ਲਓ ਜੀ ਫਿਰ ਆਪਾਂ ਹੁਣ ਇਕ ਦੋ ਖਬਰਾਂ ਸਾਂਝੀਆਂ ਕਰ ਲਈਏ ਖਬਰ ਇਹ ਆ ਰਹੀ ਆ ਅਮਰੀਕ ਜੀ ਕਿ ਕਹਿੰਦੇ ਨੇ ਖਬਰ ਦੇ ਵਿਚ ਆਪਣੇ ਆਪ ਹੀ ਮਤਲਬ ਇਕ ਚੁਟਕਲਾ ਵੀ ਆ ਕਹਿੰਦੇ ਲਾਹੌਰ ਪੁੱਜਦੇ ਹੀ ਸ਼ਰੀਫ਼ ਗ੍ਰਿਫ਼ਤਾਰ ਬੰਦੇ ਦੱਸੋ ਸ਼ਰੀਫ਼ ਦੀ ਕਿਤੇ ਸ਼ਰੀਫ਼ ਬੰਦਿਆਂ ਨੂੰ ਕਿਤੇ ਰਹਿਣ ਦਿੰਦੇ ਆ
ਬਿਲਕੁਲ ਬਿਲਕੁਲ ਸ਼ਰੀਫ਼ ਦੀ ਕੋਈ ਜ਼ਿੰਦਗੀ ਨਹੀਂ ਆਉਂਦੀ
ਸ਼ਰੀਫ਼ ਬੰਦੇ ਦੀ ਕੋਈ ਜ਼ਿੰਦਗੀ ਨਹੀਂ
ਆਉਂਦੀ ਚਾਹੇ ਉਹ ਖਿਡਾਰੀ ਹੋਵੇ ਉਹਨੂੰ ਲੋਕ ਫੜੇ ਹੀ ਲੈਂਦੇ ਆ
ਕਹਿੰਦੇ ਮਰੀਅਮ ਵੀ
ਫੜ ਲਿਆ ਜਦੋਂ ਲਾਹੌਰ ਪਹੁੰਚੇ ਮਰੀਅਮ ਵੀ ਗ੍ਰਿਫ਼ਤਾਰ ਹੋ ਗਈ
ਸਜ਼ਾ ਕੱਟਣ ਲਈ ਅਦਿਆਲਾ ਜੇਲ੍ਹ ਭੇਜ ਜਾਣਗੇ ਪਿਓ ਧੀ ਦੇਖੋ ਇਹ ਗੱਲ ਉਹ ਹੋ ਗਈ ਤੁਹਾਨੂੰ ਪਤਾ ਜਿਹੜੀ ਮਰੀਅਮ ਹੈ ਜਿਹੜੀ ਜੀਸਸ ਕ੍ਰਾਈਸਟ ਦੀ ਮਾਂ ਆ ਉਹਦਾ ਨਾਮ ਮਰੀਅਮ ਹੈ ਮੇਰੀ
ਹਨਾ
ਅਕਾਲ ਪੁਰਖ ਸ਼ਰੀਫ਼ ਹੈ ਹਨਾ ਕਹਿੰਦਾ ਵੀ ਉਹਦਾ ਪਿਤਾ ਵੀ ਫੜ ਹੋ ਗਿਆ ਤੇ ਮਰੀਅਮ ਵੀ ਚੱਕ ਕੇ ਅੰਦਰ ਦੇ ਦਿੱਤੀ ਹਨਾ ਤੇ ਮਤਲਬ ਨਾਮ ਮੈਂ ਇੱਥੇ ਗੱਲ ਇਹ ਕਹਿਣਾ ਚਾਹਾਂਗਾ ਕਿ ਨਾਮ ਕਿੱਡੇ ਵੱਡੇ ਵੱਡੇ ਰੱਖੇ ਹੋਏ ਨੇ ਪਰ ਉਸ ਹਿਸਾਬ ਨਾਲ ਆਪਾਂ ਜ਼ਿੰਦਗੀ ਨਹੀਂ ਜਿਉਂਦੇ ਕਿੱਡੇ ਵੱਡੇ ਇਨ੍ਹਾਂ ਨੇ ਘਬਲੇ ਕੀਤੇ
ਚਲੋ ਇਹ ਗੱਲ ਨੂੰ ਥੋੜੀ ਜਿਹੀ ਦੂਜੀ ਪਾਸੇ ਨੂੰ ਟਵਿਸਟ ਦਿੰਨੇ ਆ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਈ ਸਾਲ ਪਹਿਲਾਂ ਕਿ ਜਿਹੜੇ ਨਾਂ ਹੈ ਨਾ ਧਾਰਮਿਕ ਗ੍ਰੰਥਾਂ ਦੇ ਜਾਂ ਧਾਰਮਿਕ ਅਰਥਾਂ ਦੇ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਸਾਡਾ ਧਰਮ ਜ਼ਿਆਦਾ ਬਦਨਾਮ ਹੁੰਦਾ ਉਹਦੇ ਨਾਲ ਕਿਉਂਕਿ ਧਰਮ ਉਹ ਜੇ ਨਾਂ ਰੱਖੇ ਹੁੰਦੇ ਨਾ ਜਿੱਦਾਂ ਦੇ ਅਸੀਂ ਨਾਂ ਗੁਰਬਾਣੀ ਦੇ ਆਧਾਰ ਤੇ ਵੀ ਨਾਂ ਰੱਖ ਲੈਂਦੇ ਹਾਂ ਤੇ ਉਹ ਨਾਂ ਰੱਖ ਕੇ ਫਿਰ ਕੰਮ ਉਹ ਉਦਾਂ ਦੇ ਹੁੰਦੇ ਨੀ ਹੈ ਤਾਂ ਇਹ ਲੱਗਦਾ ਕਈ ਵਾਰੀ ਕਿ ਜਿਹੜੇ ਧਾਰਮਿਕ ਗ੍ਰੰਥਾਂ ਦੇ ਜਾਂ ਚੰਗੇ ਚੰਗੇ ਵਿਚਾਰਾਂ ਵਾਲੇ ਨਾਮ ਨਹੀਂ ਰੱਖਣੇ ਚਾਹੀਦੇ ਨਾਮ ਸੁਧਾਰ ਨਹੀਂ ਰੱਖਣੇ ਚਾਹੀਦੇ ਜਿੱਦਾਂ ਅਮਨਦੀਪ ਆ ਅਮਨਦੀਪ ਪੁਜਾਰੀ ਆ ਇੱਦਾਂ ਦੇ ਨਾਮ ਰੱਖਣੇ ਚਾਹੀਦੇ ਮਤਲਬ ਉਹਦਾ ਨਾਮ ਸਿੱਧਾ ਜਿਹੜਾ ਧਰਮ ਨਾਲ ਨਹੀਂ ਹੋਣਾ ਚਾਹੀਦਾ ਮੈਂ ਆਪਣਾ ਨਾਮ ਅਮਰੀਕ ਮੈਂ ਆਪਣੇ ਤੇ ਲਾਲ ਨਾਂ ਥੋੜਾ ਜਿਹਾ ਕਿ ਮੈਂ ਆਪਣਾ ਨਾਮ ਅਮਰੀਕ ਸਿੰਘ ਅਮਰੀਕਾ ਦੇ ਤੌਰ ਤੇ ਰੱਖ ਲਿਆ ਇੱਕ ਇੰਟੈਲੀਜੈਂਟ ਬਹੁਤ ਆ ਅਮਰੀਕਾ ਇਸ ਲਈ ਦੁਨੀਆਂ ਦਾ ਸਰਪੰਚ ਆ ਇੱਦਾਂ ਦੇ ਨਾਂ ਜ਼ਰੂਰ ਰੱਖ ਲੈਣੇ ਚਾਹੀਦੇ ਲੇਕਿਨ ਧਾਰਮਿਕ ਨਾਂ ਨੀ ਰੱਖਣੇ ਚਾਹੀਦੇ ਇਹਨਾਂ ਫਿਰ ਕੀ ਹੁੰਦਾ ਕਈ ਵਾਰੀ ਨਾ ਇਹਨਾਂ ਦੁਰਤ ਵਰਤੋਂ ਬਹੁਤ ਹੁੰਦੀ ਆ ਆਪਸ ਵਿੱਚ ਹੀ ਲੜ ਪੈਂਦੇ ਆ ਤੇ ਫਿਰ ਉਹ ਗਾਲਾਂ ਕੱਢਦੇ ਇੱਕ ਦੂਜੇ ਦਾ ਫਿਰ ਉਹ ਜਿਹੜੇ ਤੁਹਾਡੇ ਗੁਰਬਾਣੀ ਦੇ ਨਾਂ ਰੱਖੇ ਹੁੰਦੇ ਉਹਦੇ ਆਧਾਰ ਤੇ ਉਹਨਾਂ ਨੂੰ ਵੀ ਕਈ ਵਾਰ ਲੋਕ ਗਾਲਾਂ ਲੱਗ ਪੈਂਦੇ ਕੱਢਣ ਜਾਂ ਉਪ ਸ਼ਬਦ ਵਰਤੋਂ ਕਰਨ ਲੱਗ ਪੈਂਦੇ ਆ ਇਹ ਪਰਹੇਜ ਕਰਨਾ ਚਾਹੀਦਾ ਕਿ ਨਾਮ ਉਦਾਂ ਦੇ ਰੱਖੀਏ ਸਧਾਰਨ ਤੌਰ ਤੇ ਨਾਂ ਰੱਖੀਏ ਵਾਤਾਵਰਨ ਦੇ ਨਾਲ ਸੰਬੰਧਿਤ ਨਾਂ ਰੱਖ ਲਈਏ ਜਾਂ ਰੋਸ਼ਨੀ ਦੇ ਨਾਲ ਸੰਬੰਧਿਤ ਜਾਂ
ਮੇਨ ਫੋਕਸ ਤਾਂ ਹੋਰ ਹੈ ਆਪਣਾ ਤੇ ਗੱਲ ਇਹ ਆ ਵੀ ਜਿੱਦਾਂ ਇਹ ਜਿਹੜੇ ਲੀਡਰ ਨੇ ਪਹਿਲੀ ਗੱਲ ਤਾਂ ਆਪਾਂ ਗੱਲ ਕਰਾਂਗੇ ਪਾਕਿਸਤਾਨ ਦੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਕਿ ਮੇਰੀ ਨਜ਼ਰ ਮੈਂ ਫੀਲ ਕਰਦਾ ਮੈਂ ਮਹਿਸੂਸ ਕਰਦਾ ਕਿ ਪਾਕਿਸਤਾਨ ਦੀ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਜਾਂ ਜਸਟਿਸ ਸਿਸਟਮ ਹੈ ਉਹ ਭਾਰਤ ਤਾਂ ਕੀ ਮਤਲਬ ਜਿਹੜੇ ਵੈਸਟਰਨ ਦੇਸ਼ ਨੇ ਉਨ੍ਹਾਂ ਨਾਲੋਂ ਵੀ ਅੱਗੇ ਪਹੁੰਚ ਗਿਆ ਅੱਗੇ ਲੈਵਲ ਦਾ ਕਿਉਂਕਿ ਕਾਰਵਾਈਆਂ ਬਹੁਤ ਹੋਈਆਂ ਇੱਥੋਂ ਤੱਕ ਕਿ ਹੁਣ ਪ੍ਰਧਾਨ ਮੰਤਰੀ ਨੂੰ ਵੀ ਲੈਣਾ ਪੈ ਗਿਆ ਇਹ ਪਨਾਮਾ ਕੇਸ ਦੇ ਵਿਚ ਪਨਾਮਾ ਘਪਲਾ ਜਿਹੜਾ ਹੋਇਆ ਸੀਗਾ ਪਨਾਮੇ ਘਪਲੇ ਦੇ ਵਿਚ ਇਕੱਲੇ ਪਾਕਿਸਤਾਨ ਦੇ ਲੋਕ ਨਹੀਂ ਸੀ ਆਏ ਉਹਦੇ ਵਿਚ ਭਾਰਤ ਰਸ਼ੀਆ ਯੂਰਪ ਵੈਸਟਰਨ ਸਾਰੇ ਆਏ ਸੀਗੇ ਜਿਹੜਾ ਪਨਾਮਾ ਘਟਾਲਾ ਸੀਗਾ ਇਕ ਸਿਰਫ ਪਾਕਿਸਤਾਨ ਨੇ ਹੀ ਪਾਕਿਸਤਾਨ ਦੇ ਜਸਟਿਸ ਸਿਸਟਮ ਨੇ ਹੀ ਇਸ ਨੂੰ ਫਾਲੋ ਅਪ ਕੀਤਾ ਔਰ ਉੱਥੇ ਪ੍ਰਧਾਨ ਮੰਤਰੀ ਨੂੰ ਗੱਦੀ ਛੱਡਣੀ ਪਈ ਤੇ ਹੁਣ ਉਸ ਨੂੰ 7 ਸਾਲ ਦੀ ਸਜ਼ਾ ਹੋਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਤੇ ਖਬਰ ਇਹ ਹੈ ਕਿ ਉਤਰਦੇ ਸਾਰ ਹੀ ਉਨ੍ਹਾਂ ਨੂੰ ਜਹਾਜ਼ ਲਾਹੌਰ ਤੇ ਉਨ੍ਹਾਂ ਨੂੰ ਫੜ ਲਿਆ ਗਿਆ ਦੋਨਾਂ ਬਾਬ ਬੇਟੀ ਨੂੰ ਤੇ 7 ਸਾਲ ਦੀ ਜੇਲ੍ਹ ਕੱਟਣ ਵਾਸਤੇ ਭੇਜ ਦਿੱਤਾ ਤੇ ਦੇਖੋ ਇਹ ਸ਼ਰੀਫ਼ ਦੀ ਉਮਰ 68 ਸਾਲ ਦੀ ਹੈ ਤੇ ਇਸ ਦੇ ਜਿਹੜੇ ਬਿਜ਼ਨਸ ਹੈ ਹੁਣ ਗੱਲ ਇਹ ਨਹੀਂ ਸਮਝ ਆਉਂਦੀ ਕਿ UAE ਦੇ ਵਿਚ ਇੰਗਲੈਂਡ ਦੇ ਵਿਚ ਇਹਦੇ ਬਿਜ਼ਨਸ ਹੈ ਕਿੱਡੇ ਕਿੱਡੇ ਬਿਜ਼ਨਸ ਹੈ ਇਹ ਜਿਹੜਾ ਇੰਨਾ ਪੈਸਾ ਹੈ ਪ੍ਰਧਾਨ ਮੰਤਰੀ ਇਹ ਪਾਕਿਸਤਾਨ ਦਾ ਤੇ ਇਨਵੈਸਟਮੈਂਟ ਹੈ ਇਹਦੀਆਂ ਦੂਜੇ ਕੰਟਰੀਆਂ ਚ ਲੋਕਾਂ ਨੂੰ ਇਹ ਕਿੱਦਾਂ ਕਹਿ ਸਕਦਾ ਆ ਵੀ ਤੁਸੀਂ ਆਪਣੇ ਦੇਸ਼ ਦੇ ਵਿਚ ਇਨਵੈਸਟਮੈਂਟ ਕਰੋ ਅਗਲੇ ਕਹਿੰਦੇ ਬਾਈ ਜੇ ਤੂੰ ਕਰ ਰਿਹਾ ਜਾਂ ਤੈਨੂੰ ਨਹੀਂ ਲੱਗਦਾ ਵੀ ਤੇਰਾ ਦੇਸ਼ ਸੇਫ ਹੈ ਤੈਂ ਤੂੰ ਜ਼ਿਆਦਾ ਪੈਸੇ ਗਰੋ ਇੱਥੇ ਕਰ ਸਕਦਾ ਜਾਂ ਨਹੀਂ ਕਰ ਸਕਦਾ ਤਾਂ ਤੂੰ ਸਾਨੂੰ ਕਿੱਦਾਂ ਮਤਲਬ ਇਹ ਜਿਹੜੀ ਨਾ ਇਹ ਇੱਕ ਮਤਲਬ ਸੋਚਣ ਵਾਲੀਆਂ ਗੱਲਾਂ ਨੇ ਕਿ ਕਿਉਂ ਮਤਲਬ ਵਾਈ ਯੂ ਡੂਇੰਗ ਇਟ ਠੀਕ ਹੈ ਜਿੱਦਾਂ ਹੁਣ ਮੋਦੀ ਦਾ ਕੋਈ ਬਿਜ਼ਨਸ ਨਹੀਂ ਜਾਂ ਕਿਸੇ ਦਾ ਕੋਈ ਬਿਜ਼ਨਸ ਨਹੀਂ ਤੇ ਉਹ ਬਾਹਰ ਕਿਉਂ ਇਨਵੈਸਟ ਕਰਨ? ਹਨਾ, ਪਹਿਲੀ ਗੱਲ ਤਾਂ ਉਹਨਾਂ ਨੂੰ ਕੰਫਲਿਕਟ ਆਫ ਇੰਟਰਸਟ ਦੇ ਅਧੀਨ ਉਹਨਾਂ ਨੂੰ ਬਣਨਾ ਹੀ ਨਹੀਂ ਚਾਹੀਦਾ, ਪ੍ਰਾਈਮ ਮਿਨਿਸਟਰ ਜਾਂ ਇੱਦਾਂ ਦੇ ਅਹੁਦਿਆਂ ਤੇ ਆਉਣਾ ਹੀ ਨਹੀਂ ਚਾਹੀਦਾ। ਤੇ ਜੇ ਜਾਂ ਉਹ ਇਨਵੈਸਟਰ ਬਣ ਜਾਣ, ਜਾਂ ਉਹ ਬਿਜ਼ਨਸਮੈਨ ਬਣ ਜਾਣ, ਜਾਂ ਉਹ ਪੋਲੀਟੀਸ਼ੀਅਨ ਬਣ ਜਾਣ, ਇਹਨਾਂ ਦੋਨਾਂ ਦਾ ਕੋਈ ਮੇਲ ਨਹੀਂ ਹੋਣਾ ਚਾਹੀਦਾ। ਖੈਰ ਅਮਰੀਕ ਜੀ, ਚਲੋ ਵਧੀਆ ਗੱਲ ਹੈ ਕਿ ਜਸਟਿਸ ਸਿਸਟਮ ਤੇ ਵੀ ਇੱਕ ਮਤਲਬ ਪੋਜ਼ਿਟਿਵ ਚੀਜ਼ ਮੂਹਰੇ ਆ ਰਹੀ ਹੈ ਕਿ ਲੋਕਾਂ ਲਈ ਚਾਨਣ ਮੁਨਾਰਾ ਬਣ ਰਿਹਾ, ਇਸਦੀ ਰੈਫਰੈਂਸ ਹੋ ਰਹੀ ਹੈ, ਅਸੀਂ ਗੱਲਬਾਤ ਕਰ ਰਹੇ ਹਾਂ। ਤੇ ਉਧਰ ਪਾਕਿਸਤਾਨ ਦੇ ਵਿਚ ਹੀ ਧਮਾਕੇ ਹੋਏ ਨੇ, 90 ਵਿਅਕਤੀਆਂ ਦੀ ਮੌਤ ਹੋਈ ਆ, ਤੇ ਇਹ ਖੈਬਰ ਪਖਤੂਨ ਜਿਹੜਾ ਏਰੀਆ ਆ ਉਥੇ ਚੋਣ ਰੈਲੀਆਂ ਚੱਲ ਰਹੀਆਂ ਸਨ, ਉਥੇ ਧਮਾਕਾ ਹੋਇਆ ਤੇ ਮੌਤਾਂ ਹੋਈਆਂ ਨੇ। ਤਾਂ ਖਬਰਾਂ ਕੁਝ ਹੋਰ ਵੀ ਨੇ ਅਮਰੀਕੀ ਜਿਹੜੀਆਂ ਸਾਂਝੀਆਂ ਕਰਨੀਆਂ, ਪਰ ਇੱਕ ਪਹਿਲਾਂ ਗੀਤ ਨਾ ਸੁਣ ਲਈਏ ਤੇ ਗੀਤ ਤੋਂ ਬਾਅਦ ਫਿਰ ਦੂਜੇ ਪਾਸੇ ਆਉਂਦੇ
ਹਾਂ।
ਸਾਡੇ ਨਾਲ ਨਾ ਇੱਕ, ਚਲੋ ਇਹ ਬਾਅਦ ਚ ਸੁਣਾਉਂਦੇ ਹਾਂ, ਤੇ ਇਹ ਜਿਹੜਾ ਮੈਂ ਪਹਿਲਾਂ ਗੀਤ ਸੁਣਾਇਆ ਸੀ ਨਾ ਸੁਰਜੀਤ ਬਿੰਦ ਰੱਖੀਏ ਦਾ, ਅਮਰੀਕ ਜੀ ਤੁਹਾਡੇ ਜ਼ਮਾਨੇ ਦਾ, ਤੁਹਾਡੇ ਜ਼ਮਾਨੇ ਦਾ ਨੀ, ਤੁਹਾਡੇ ਤੋਂ ਥੋੜਾ ਜਿਹਾ ਬਾਹਰ ਸੀਗਾ, ਮੁੰਦਰੀ ਨਿਸ਼ਾਨੀ। ਇਹ ਨਾ ਇੱਕ ਲਾਈਵ ਕਿਤੇ ਸਟੇਜ ਦੇ ਉੱਤੇ ਗੀਤ ਗਾਇਆ ਸੁਰਜੀਤ ਬਿੰਦ ਰੱਖੀਏ ਨੇ, ਤੇ ਉਸ ਨੂੰ ਹੁਣ ਰੀਮਿਕਸ ਕੀਤਾ ਆ। ਰੀਮਿਕਸ ਵੀ ਵਧੀਆ ਆ, ਮਤਲਬ ਗੀਤ ਪੁਰਾਣੇ ਗੀਤਾਂ ਦੀ ਯਾਦ ਦਵਾਉਂਦਾ। ਚਲੋ ਮੈਂ ਤੁਹਾਨੂੰ ਰੀਮਿਕਸ ਸੁਣਾਉਂਦਾ, ਰੀਮਿਕਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਗੰਭੀਰ ਮੁੱਦੇ ਜਿਹੜੇ ਨੇ ਉਹ ਡਿਸਕਸ ਕਰਨੇ ਨੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਸਨਿਚਰਵਾਰ ਦਾ ਆਨੰਦ ਮਾਣੋ, ਆਪਣੇ ਕੰਮ ਕਾਰ ਵੀ ਕਰੀ ਜਾਓ, ਸਾਨੂੰ ਵੀ ਸੁਣੀ ਜਾਓ, ਤੇ ਗੀਤ ਸੰਗੀਤ ਜਾਰੀ ਰਹੇਗਾ ਤੇ ਗੱਲਾਂ ਬਾਤਾਂ ਵੀ। Jay Friend.
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਟਾਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो
0428954
ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-229-631 या विजिट करो www.healthdrops.com.au
सफर अपने नाल करन दा ही मजा है सफर अपने पंच होन दा ही स्वाद है
Safe and customer focused bus company, superior service and good value of money in every market segment, excel in anticipating, quick responding to customer needs.
ASAS hai Sandhu Bus Lines da, chahe hove business tour, academic, jaan hove sports tour, hove vyaah jaan hove janmdin, khas party da sabab bane countryside, jaan le jaani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ ਡੋਟ ਕਾਮ ਡੋਟ ਏ ਯੂ
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੀ ਦਾ ਨਾਮ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au
दिल ना दिल मिले ताइयों गल बनदी है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल कीने दुनिया भर दीआं खबरां की है मौसम दा हाल किस देश ने कीती नुक्ता चीनी किस हीरो नू हो गया प्यार किसने मारिया किते तरना कीती बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दिल वाली गल दूसरे हिस्से दे विच तुहाडा स्वागत है जी आयां नू इक वारी फिर अगर हुणे हुणे तुसी ज्वाइनिंग कर रहे हो मैं तुहाडा होस्ट अमनदीप सिद्धू कॉफ सर्विस स्टूडियो तो और मेरे नाल ਡੈਵਨਪੋਰਟ ਟਸਮੈਨੀਆ ਤੋਂ ਜੁੜੇ ਹੋਏ ਨੇ ਅਮਰੀਕ ਸਿੰਘ ਫਲੋਰਾ ਅਮਰੀਕ ਸਿੰਘ ਫਲੋਰਾ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੁਝ ਪਹਿਲਾਂ ਸੁਨੇਹੇ ਲਈਏ ਤੇ ਫਿਰ ਉਸ ਤੋਂ ਬਾਅਦ ਚਿੰਤਨ ਕਰੀਏ ਕੁਝ
ਜੀ ਅਮਨਦੀਪ
ਸੁਨੇਹਿਆਂ ਦੇ ਵਿੱਚ ਹਰਿੰਦਰ ਸਿੰਘ ਨਨੂਆ ਸਾਡੇ ਨਾਲ ਜੁੜੇ ਨੇ ਬਲੈਕ ਟਾਊਨ ਵਾਲੇ ਤੇ ਉਹ ਕਹਿੰਦੇ ਨੇ ਚਲੋ ਬਾਕੀ ਦੀਆਂ ਗੱਲਾਂ ਛੱਡੋ ਤੇ ਆ ਚੱਕੋ ਕਹਿੰਦੇ ਮੇਥੇ ਵਾਲੀ ਰੋਟੀ ਤੇ ਚਾਹ ਦਾ ਕੱਪ ਮੱਕੀ ਦੀ ਕਿਆ ਬਾਤ ਹੈ ਨਜ਼ਾਰੇ ਉਦਾਂ ਮੇਥੇ ਵਾਲੀ ਰੋਟੀ ਦੇ ਜਾਂ ਮੂਲੀਆਂ ਵਾਲੀ ਮੱਕੀ ਦੀ ਰੋਟੀ ਦੇ ਤਾਂ ਸਿਆਲਾਂ ਨੂੰ ਆਉਂਦੇ ਆ ਕਿਆ ਖੂਬ ਹੈ ਜੀ ਤੇ ਉਨ੍ਹਾਂ ਨੇ ਆਪਣਾ ਸੁਨੇਹਾ ਗਾਂਹ ਤੋਰਦੇ ਹੋਏ ਕਿਹਾ ਕਹਿੰਦੇ ਕਿ ਉਹ ਬੰਦਾ ਸ਼ਰੀਫ ਹੀ ਆ ਜਿਹੜਾ ਜੇਲ੍ਹ ਲਈ ਵਾਪਸ ਆ ਗਿਆ ਜੇ ਬਦਮਾਸ਼ ਹੁੰਦਾ ਤਾਂ ਵਾਪਸ ਵੀ ਨਹੀਂ ਸੀ ਆਉਣਾ ਮਾਲੀਆ ਤੇ ਲਲਿਤ ਮੋਦੀ ਵਾਂਗਰ ਤੇ ਉਹ ਗੱਲ ਹੈ ਕਹਿੰਦੇ ਉਹ ਗੱਲ ਹੈ ਇੱਕ ਵੈਸੇ ਕਹਿੰਦਾ ਸ਼ਰੀਫ ਹੀ ਹੈ ਬੰਦਾ ਜਿਹੜਾ ਵਾਪਸ ਆ ਗਿਆ ਜੇਲ੍ਹ ਕੱਟਣ ਲਈ ਚਲੋ
ਬਿਲਕੁਲ ਬਿਲਕੁਲ
ਬਹੁਤ ਵਧੀਆ ਗੱਲ ਹੈ ਤੇ ਹਰਪ੍ਰੀਤ ਡਾਰਵਿਨ ਵਾਲਿਆਂ ਨੇ ਸੁਨੇਹਾ ਭੇਜਿਆ ਕਹਿੰਦੇ ਵੀਰ ਜੀ ਬੇਅੰਤ ਸਿੰਘ ਬਰਾੜ ਜਿਸ ਦੀ ਡੈਥ ਹੋਈ ਹੈ ਨਾ ਜਹਾਜ਼ ਦੇ ਵਿਚ ਤੇ ਉਸ ਬਾਰੇ ਮਿੰਟੂ ਵੀਰ ਦਾ ਫੋਨ ਆਇਆ ਸੀਗਾ ਕਿ ਕੀ ਗੱਲ ਹੋਈ ਹੈ ਕਿ ਇੱਕ ਮੁੰਡੇ ਦੀ ਬਾਡੀ ਡਾਰਵਿਨ ਫਿਊਨਰਲ ਸਰਵਿਸਿਸ ਕੋਲ ਹੈ ਤੁਸੀਂ ਗੱਲ ਕਰੋ ਤੇ ਗੱਲਬਾਤ ਹੋਈ ਸੀ ਪਰ ਉਨ੍ਹਾਂ ਨੇ ਕਹਿੰਦੇ ਸਾਨੂੰ ਕੁਛ ਨਹੀਂ ਦਸਿਆ ਤੇ ਉਨ੍ਹਾਂ ਨੇ ਮਨਾ ਕਰ ਦਿੱਤਾ ਉਹ ਸਰਵਿਸਿਸ ਵਾਲੇ ਕਹਿੰਦੇ ਨੇ ਕਿ ਆਲਰੇਡੀ ਇਸ ਦੀ ਫੈਮਿਲੀ ਨਾਲ ਗੱਲਬਾਤ ਕਰ ਰਹੇ ਹਾਂ ਅਗਰ ਕੋਈ ਹੈਲਪ ਚਾਹੀਦੀ ਹੈ ਤਾਂ ਮੇਰਾ ਨੰਬਰ ਸੈਂਡ ਕਰ ਦੇਣਾ ਵੀਰ ਜੀ ਤੇ ਫੰਡਸ ਲਈ ਵੀ ਕੋਈ ਕਰਨਾ ਤਾਂ ਸੈਂਡ ਕਰ ਦੇਣਾ ਬਿਲਕੁਲ ਅਗਰ ਸਾਨੂੰ ਕੋਈ ਮੈਸੇਜ ਆਇਆ ਸੁਨੇਹਾ ਆਇਆ ਤਾਂ ਸਾਨੂੰ ਪਤਾ ਹੈ ਕਿ ਤੁਸੀਂ ਡਾਰਵਿਨ ਦੇ ਵਿਚ ਬੜਾ ਚੰਗਾ ਸੋਹਣਾ ਭਾਈਚਾਰਾ ਆਪਣਾ ਤੇ ਤੁਸੀਂ ਜ਼ਰੂਰ ਮਦਦ ਕਰੋਗੇ ਮਾੜੀ ਗੱਲ ਹੋਈ ਹੈ ਤੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਵੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਰਵਿੰਦਰ ਠੀਕ ਠਾਕ ਹੋ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤਾਂ ਮਨਦੀਪ ਸਿੰਘ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਬਾਬਾ ਜੀ ਮੇਰੀ ਗੱਟ ਫੀਲਿੰਗ ਵੀ ਕਹਿੰਦੀ ਹੈ ਫਰਾਂਸ ਹਾਰੇਗਾ ਜੀ ਚਲੋ ਆਪਾਂ ਹਾਂ ਇਹ ਗੱਲ ਮਨਦੀਪ ਆਪਾਂ ਕਰ ਲਈ ਹੈ ਕਿ ਚਾਹੇ ਹੁਣ ਕ੍ਰੋਏਸ਼ੀਆ ਜਿੱਤੇ ਚਾਹੇ ਹਾਰੇ ਉਹ ਆਲਰੇਡੀ ਵਰਲਡ ਚੈਂਪੀਅਨ ਆਲਰੇਡੀ ਉਹ ਦੁਨੀਆਂ ਦੇ ਵਿਚ ਦਿਲਾਂ ਨੂੰ ਜਿੱਤ ਚੁੱਕੇ ਨੇ ਤੇ ਸੁਨੇਹਾ ਦੇ ਵਿਚ ਸਾਡੇ ਨਾਲ ਜੁੜੇ ਸਨ ਸਾਡੇ ਇਕ ਸੱਜਣ ਬਿਸ਼ਨੰਦੀ ਜੀ ਤੇ ਉਹ ਕਹਿੰਦੇ ਨੇ ਕਿ ਕੱਲ ਪ੍ਰਾਈਮ ਹਾਂਜੀ ਹਾਂਜੀ ਇਹਦੇ ਬਾਰੇ ਆਪਾਂ ਗੱਲ ਕਰਨੀ ਮੈਂ ਤੁਹਾਡਾ ਮੈਸੇਜ ਨਾ ਮਾਰਕ ਕਰ ਲਿਆ ਤੇ ਪਾਕਿਸਤਾਨ ਦੇ ਹਾਲਾਤਾਂ ਬਾਰੇ ਗੱਲ ਜਾਣਨਾ ਚਾਹੁੰਦੇ ਸੀ ਗੁਰਜੀਤ ਸਿੰਘ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਗੁਰਮੁਖ ਸਿੰਘ ਹਾਂਜੀ ਰਿੰਪੀ ਰੰਧਾਵਾ ਵੀ ਪ੍ਰੋਗਰਾਮ ਚ ਜੁੜੇ ਨੇ ਸੋ ਅਮਰੀਕ ਜੀ ਇਕ ਨਾ ਇਕ ਅਹਿਮ ਖ਼ਬਰ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਹੁਣ ਆਉਣ ਵਾਲੇ ਟਾਈਮ ਦੇ ਵਿਚ ਆਸਟ੍ਰੇਲੀਆ ਚ ਨਾ ਇਲੈਕਸ਼ਨਾਂ ਦੀ ਤਿਆਰੀ ਕਰ ਰਿਹਾ ਚੋਰੀ ਚੋਰੀ ਮਤਲਬ ਸਾਰੀਆਂ ਪਾਰਟੀਆਂ ਜਿਹੜੀਆਂ ਨਾ ਇਲੈਕਸ਼ਨਾਂ ਤੇ ਲੱਗੀਆਂ ਹੋਈਆਂ ਕਿਤੇ ਜ਼ੋਰ ਲਾਇਆ ਜਾ ਰਿਹਾ ਭਈ ਆਪਾਂ ਕਿੱਦਾਂ ਲੁਭਾਈਏ ਹਨਾ ਵੋਟਾਂ ਦੇਖੋ ਜਿਹੜੀਆਂ ਸੈੱਟ ਵੋਟਾਂ ਉਹ ਸੈੱਟ ਹੈ ਜਿਹੜੀਆਂ ਡੋਲੂ ਵੋਟਾਂ ਨੇ ਜਿਹੜੀਆਂ ਕੰਜ਼ਰਵੇਟਿਵ ਦੀਆਂ ਵੋਟਾਂ ਨੇ ਜਾਂ ਰਾਈਟ ਵਿੰਗ ਵੋਟਾਂ ਉਨ੍ਹਾਂ ਨੂੰ ਲੁਭਾਉਣ ਦੇ ਲਈ ਹੁਣ ਕਾਫੀ ਪਾਲਿਸੀਆਂ ਜਿਹੜੀਆਂ ਡਿਕਲੇਅਰ ਕੀਤੀਆਂ ਜਾ ਰਹੀਆਂ ਕਿ ਅਸੀਂ ਜੀ ਮਾਈਗ੍ਰੇਸ਼ਨ ਕੱਟ ਰਹੇ ਹਾਂ ਅਸੀਂ ਇੰਗਲਿਸ਼ ਲੈਂਗੁਏਜ ਜਿਹੜੀ ਆ ਉਹ ਹੋਰ ਹਾਰਡ ਕਰ ਰਹੇ ਹਾਂ ਤਾਂ ਕਿ ਹਨਾ ਟਫ ਕਰ ਰਹੇ ਹਾਂ ਤੇ ਅਸੀਂ ਵੀਜ਼ੇ ਘਟਾ ਰਹੇ ਹਾਂ ਤਾਂ ਕਿ ਉਹ ਜਿਹੜੇ ਮੇਨ ਸਟ੍ਰੀਮ ਆਸਟ੍ਰੇਲੀਆ ਦੇ ਬਛਿੰਦੇ ਨੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਣ ਤੇ ਉਹ ਉਨ੍ਹਾਂ ਦੀਆਂ ਪਾਰਟੀਆਂ ਨੂੰ ਵੋਟਾਂ ਪਾ ਸਕਣ ਹੁਣ ਇਹ ਜਿਹੜਾ ਰੁਝਾਨ ਹੈ ਇਹ ਦੁਨੀਆਂ ਦੇ ਵਿਚ ਚੱਲ ਰਿਹਾ ਡੋਨਲਡ ਟਰੰਪ ਨੇ ਇਹ ਪੱਤਾ ਖੇਡਿਆ ਸੀ ਤੇ ਉਹ ਜਿੱਤ ਗਿਆ ਇੱਦਾਂ ਹੀ ਯੂਰਪ ਦੇ ਕਈ ਕੰਟਰੀਆਂ ਦੇ ਵਿਚ ਇਹ ਪੱਤੇ ਚੱਲੇ ਉਹ ਜਿੱਤ ਗਏ ਹੁਣ ਮੈਂ ਇੱਥੇ ਨਾ ਇਹ ਗੱਲ ਘੁੰਮ ਕੇ ਇੱਥੇ ਆ ਜਾਣੀ ਆ ਡੋਨਲਡ ਟਰੰਪ ਹੁਣ ਕੱਲ ਮੇਰਾ ਖਿਆਲ ਇੰਗਲੈਂਡ ਦੇ ਦੌਰੇ ਤੇ ਆਇਆ ਤੇ ਉਸ ਨੇ ਨਾ ਉੱਤਰ ਦੇ ਸਾਰ ਹੀ ਮਤਲਬ ਇੰਗਲੈਂਡ ਚ ਉੱਤਰ ਦੇ ਸਾਰ ਹੀ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਥਰੀਸਾ ਮੇ ਨਾ ਉਹਨੂੰ ਮਾੜਾ ਚੰਗਾ ਬੋਲਣ ਲੱਗ ਗਿਆ ਜਿੱਦਾਂ ਆਪਣੇ ਨੀ ਕਰ ਦਿੰਦੇ ਉਹ ਜਨੌਨੀ ਬਹੁਤ ਖਰਾਬ ਆ ਇਹਦੀ ਗੁੱਤ ਪਿੱਛੇ ਮੱਤ ਆ ਇਹ ਫਲਾਨੀ ਆ ਧਿਮਕੜੀ ਆ ਇੱਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਇਹ ਤਾਂ ਸਦੈਣ ਹਨਾ ਤੇ ਉਹ ਨਾ ਆਉਂਦਾ ਹੀ ਜਿਹੜਾ ਬੋਰਿਸ ਜੌਨਸਨ ਬੋਰਿਸ ਆ ਜਿਹੜਾ ਕਿ ਫੋਰਨ ਸੈਕਟਰੀ ਵੀ ਰਿਹਾ ਹਨਾ ਉਹਨੇ ਰਿਜ਼ਾਈਨ ਕੀਤਾ ਨਾ ਪਿਛਲੇ ਹਫ਼ਤੇ ਉਹਨੂੰ ਸਲਾਉਣ ਲੱਗ ਗਿਆ ਲੈ ਬੰਦਾ ਤਾਂ ਕਹਿੰਦੇ ਇੱਕੋ ਹੀ ਆ ਇੰਗਲੈਂਡ ਦੀ ਕਹਿੰਦੇ ਜਿਹੜਾ ਪੋਲੀਟਿਕਸ ਦੇ ਵਿਚ ਇੱਕੋ ਹੀ ਬੰਦਾ ਆ ਉਹ ਬੋਰਿਸ ਆ ਉਹ ਰਿਜ਼ਾਈਨ ਕਰਕੇ ਗਿਆ ਹਜੇ ਪਿਛਲੇ ਹਫ਼ਤੇ ਠੀਕ ਹੈ ਨਾ ਹੁਣ ਇੰਗਲੈਂਡ ਵਾਲੇ ਇਹ ਕਹਿ ਰਹੇ ਨੇ ਕਹਿੰਦੇ ਕਿ ਜਿਹੜਾ ਬੋਰਿਸ ਹੈ ਨਾ ਇਹ ਇੰਗਲੈਂਡ ਦਾ ਮੇਅਰ ਰਿਹਾ ਬਹੁਤ ਦੇਰ ਆਪਣੇ ਲੰਡਨ ਦਾ ਤੇ ਕਹਿੰਦੇ ਇਹ ਵੀ ਇਹਦਾ ਹਾਲ ਵੀ ਟਰੰਪ ਵਾਲਾ ਹੀ ਆ ਇਹ ਵੀ ਕਹਿੰਦਾ ਕਦੇ ਸਾਈਕਲ ਚਲਾਉਣ ਲੱਗ ਪੈਂਦਾ ਕਦੇ ਕਿਸੇ ਨੂੰ ਗਾਲਾਂ ਕੱਢਣ ਲੱਗ ਪੈਂਦਾ ਆ ਤਾਂ ਉਹ ਕਹਿੰਦੇ ਵੀ ਇਹ ਆਪਸ ਦੇ ਵਿਚ ਗੁਰ ਭਾਈ ਨੇ ਆਪਸ ਚ ਦੋਨੋਂ ਇੱਕੋ ਜਿਹੇ ਨੇ ਤੇ ਉਹ ਇੱਕ ਨਾ ਜਿਹੜੀ ਪੋਲੀਟਿਕਸ ਚਲਾ ਰਹੇ ਨੇ ਕਿ ਗਾਲਾਂ ਕੱਢਣ ਵਾਲੀ ਵੀ ਜਿਹੜੀ ਰਵਾਇਤੀ ਚੱਲ ਰਹੇ ਨੇ ਪੋਲੀਟੀਸ਼ੀਅਨ ਤੁਹਾਡਾ ਵੈਸੇ ਕੀ ਵਿਚਾਰ ਹੈ ਕਿ ਇੱਦਾਂ ਕਰਨੀ ਚਾਹੀਦੀ ਕਿ ਉੱਤਰਦੇ ਸਾਰ ਹੀ ਤੁਸੀਂ ਉਸ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਭੰਡਣਾ ਸ਼ੁਰੂ ਕਰ ਦਿਓ ਵਟ ਇਜ਼ ਦਿਸ ਮਤਲਬ ਪ੍ਰਾਹੁਣੇ ਜਾ ਕੇ ਅਗਲੇ ਦੇ ਘਰ ਉਹਨੂੰ ਗਾਲਾਂ ਕੱਢਣ ਲੱਗ ਜਾਓ ਇਹ ਕਿਹੜਾ ਐਥਿਕਸ ਹੋ ਗਿਆ
ਅਮਨ ਵੈਸੇ ਤਾਂ ਜੇ ਤੁਸੀਂ ਨਾ ਇਹ ਦੇਖਿਓ ਜਿਹੜੀ ਇਲੈਕਸ਼ਨ ਦੇ ਵਿਚ ਇਲੈਕਸ਼ਨ ਰਿਲੇਟਡ ਚੀਜ਼ਾਂ ਆ ਉਹਦੇ ਵਿਚ ਤਾਂ ਅਜਿਹਾ ਹੁੰਦਾ ਵੈਸੇ ਗਲਤ ਗੱਲ ਆ ਜਿੱਥੇ ਤੁਸੀਂ ਜਾਣੇ ਉਹਦੇ ਹੈਡ ਆਫ ਦਾ ਸਟੇਟ ਆ ਨਾ ਉਹਨੂੰ ਉਹਦੀ ਹੈਡ ਆਫ ਸਟੇਟ ਨੀ ਹੈਡ ਆਫ ਦਾ ਮਿਨਿਸਟਰੀ ਆ ਉਹਨੂੰ ਉਹਦੀ ਰਿਸਪੈਕਟ ਤੁਹਾਨੂੰ ਕਰਨੀ ਚਾਹੀਦੀ ਆ ਪਰ ਡੋਨਲਡ ਟਰੰਪ ਬਾਰੇ ਤਾਂ ਪਤਾ ਹੀ ਕੋਈ ਦੁਨੀਆਂ ਬਹੁਤ ਵੱਡਾ ਸਰਪੰਚ ਆ ਉਹ ਤਾਂ ਜਿਹਨੂੰ ਮਰਜ਼ੀ ਗਾਲਾਂ ਕੱਢ ਸਕਦਾ ਉਹਨੂੰ ਕੋਈ ਵੈਸੇ ਕਹਿ ਨੀ ਸਕਦਾ ਕੁਛ ਵੀ ਕਿਉਂਕਿ ਬਹੁਤ ਵੱਡੇ ਦੇਸ਼ ਦੇ ਜਿੱਦਾਂ ਸਰਪੰਚ ਆ ਇੱਕ ਤਰ੍ਹਾਂ ਦੇ ਨਾਲ ਹੁਣ ਇੱਥੇ ਵੀ ਹੁਣ ਇਹ ਵੈਸੇ ਕਰਨਾ ਨੀ ਚਾਹੀਦਾ ਹੁਣ ਜਿਹੜੇ ਮੋਦੀ ਸਾਹਿਬ ਫੇਰ ਅਸੀਂ ਮਲੋਟ ਲਾਉਂਦੇ ਆ
ਆਸਟ੍ਰੇਲੀਆ ਤੋਂ ਇੰਗਲੈਂਡ ਚਲੇ ਗਏ ਸੀ ਅਮਰੀਕਾ ਹੁਣ ਅਸੀਂ ਫੇਰ ਆਸਟ੍ਰੇਲੀਆ ਆਣਾ ਮੈਨੂੰ ਵਿੱਚ ਗੱਲ ਚੇਤੇ ਆ ਗਈ
ਮੈਨੂੰ ਮੇਰੇ ਖਿਆਲ ਦੇ ਵਿੱਚ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਆ ਜਿਹੜੀਆਂ ਇਸ ਵੇਲੇ ਸਰਕਾਰਾਂ ਕਹਿ ਰਹੀਆਂ ਕਿ ਇਮੀਗ੍ਰੇਸ਼ਨ ਟਾਈਟ ਕੀਤੀ ਜਾਊਗੀ ਮਾਈਗ੍ਰੇਸ਼ਨ ਟਾਈਟ ਕੀਤੀ ਜਾਊਗੀ ਜਿਹੜੇ ਸਿਟੀਜ਼ਨਸ਼ਿਪ ਨੂੰ ਬਹੁਤ ਕਰੜਾ ਕੀਤਾ ਜਾ ਕਿਉਂਕਿ ਜ਼ਿਆਦਾ ਵੋਟਾਂ ਜਿਹੜੀਆਂ ਆਸਟ੍ਰੇਲੀਆ ਦੇ ਵਿਚ ਆ ਉਹ ਗੋਰਿਆਂ ਦੀਆਂ ਬਹੁਤ ਬਹੁਤਾਤ ਗੋਰਿਆਂ ਦੀ ਆ ਤੇ ਗੋਰਿਆਂ ਨੂੰ ਹੁਣ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਲੈਕਸ਼ਨ ਜਿੱਤਣ ਦੇ ਲਈ ਇਹ ਇਲੈਕਸ਼ਨ ਸਟੰਟ ਹੈ ਲੇਕਿਨ ਕਈ ਇਲਾਕਿਆਂ ਦੇ ਵਿਚ ਇਹਦਾ ਪ੍ਰਭਾਵ ਉਲਟਾ ਵੀ ਪੈ ਸਕਦਾ ਮਤਲਬ ਜਿਹੜੀਆਂ ਕ੍ਰਿਸਟਲ ਜਿਹੜੀਆਂ ਵੋਟਾਂ ਹੁੰਦੀਆਂ ਜਿੱਥੇ ਮਾਈਗ੍ਰੇਟ ਲੋਕਾਂ ਦੇ ਜੁੰਡ ਰਹਿੰਦੇ ਆ ਜਿੱਥੇ ਉਹਨਾਂ ਦੀ ਮੁਹਤਾਜ ਏਰੀਆ ਆ ਉੱਥੇ ਉਹ ਵੋਟਾਂ ਦੂਜੇ ਪਾਸੇ ਵੀ ਜਾ ਸਕਦੀਆਂ ਇਹ ਵੀ ਖਿਆਲ ਰੱਖਣਾ ਪੈਂਦਾ ਸਰਕਾਰ ਨੂੰ ਲੇਕਿਨ ਮੇਨ ਸਟ੍ਰੀਮ ਦੇ ਜਿਹੜੇ ਵੋਟ ਆ ਉਹਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਅਜਿਹਾ ਕਿਹਾ ਜਾ ਰਿਹਾ ਕਿ ਡੀਸੈਂਟਰਲਾਈਜੇਸ਼ਨ ਨੂੰ ਘਟਾ ਕੇ ਸੈਂਟਰਲਾਈਜੇਸ਼ਨ ਨੂੰ ਜ਼ਿਆਦਾ ਕੀਤਾ ਜਾਊਗਾ ਤੇ ਦੇਸ਼ ਦਾ ਜਿਹੜਾ ਦੇਸ਼ ਦੇ ਕਾਰੋਬਾਰਾਂ ਦੇ ਵਿੱਚ ਜਿੱਦਾਂ ਟਰੰਪ ਨੇ ਪਤਾ ਖੇਡਿਆ ਸੀ ਕਿ ਪ੍ਰੋਟੈਕਸ਼ਨਿਜ਼ਮ ਨੂੰ ਵਾਪਸ ਲਿਆਂਦਾ ਜਾਊਗਾ ਉਹਨੇ ਲਿਆਂਦਾ ਵੀ ਥੋੜਾ ਬਹੁਤ ਕੀਤਾ ਵੀ ਆ ਆਪਣੇ ਵਾਅਦੇ ਪੂਰੇ ਵੀ ਕਰੇ ਆ ਪਰ ਉਹ ਨਾ ਇੱਕ ਤਰ੍ਹਾਂ ਦੇ ਨਾਲ ਅਨਐਥੀਕਲ ਗੱਲਾਂ ਵੀ ਕਰ ਰਹੇ ਆ ਬਹੁਤ ਜ਼ਿਆਦਾ ਤੇ ਉਹ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਵੱਡੇ ਲੈਵਲ ਤੇ ਜਾ ਕੇ ਜੇ ਤੁਸੀਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੱਜ਼ਤ ਨਹੀਂ ਕਰਦੇ ਤਾਂ ਮੇਰੇ ਖਿਆਲ ਦੇ ਤੁਹਾਡੀ ਤੁਸੀਂ ਆਪਣੀ ਪਰਸਨੈਲਿਟੀ ਨੂੰ ਡਾਊਨ ਕਰਦੇ ਆ ਅਗਲੇ ਦੀ ਪਰਸਨੈਲਿਟੀ ਨੂੰ ਡਾਊਨ ਨਹੀਂ ਕਰਦੇ।
ਅਮਰੀਕ ਜੀ ਪਹਿਲਾਂ ਨਾ ਗੌਰਵ ਸ਼ਰਮਾ ਨੇ ਵਿਨੀਪੈਗ ਤੋਂ ਇੱਕ ਨਾ ਸੁਨੇਹਾ ਭੇਜਿਆ ਸੀ ਕਹਿੰਦੇ ਮੈਂ ਪੁਰਾਣੇ ਐਪੀਸੋਡ ਸੁਣ ਰਿਹਾ ਸੀ ਤੇ ਉਹਦੇ ਵਿੱਚ ਨਾ ਤੁਸੀਂ ਕਹਿੰਦੇ ਇੱਕ ਚੰਨ ਪਰਦੇਸੀ ਫਿਲਮ ਚ ਡਾਇਲੌਗ ਸੁਣਾਇਆ ਸੀ ਓਮਪੁਰੀ ਦਾ ਤੇ ਉਹ ਸੁਣਾ ਦਿਓ ਮੈਨੂੰ ਹੁਣ ਨਾ ਉਹ ਮੈਨੂੰ ਚੇਤੇ ਆ ਗਿਆ ਤੁਸੀਂ ਫਿਲਮ ਦੇਖੀ ਆ ਚੰਨ ਪਰਦੇਸੀ ਦੇਖੀ ਹੋਣੀ ਆ ਤੁਹਾਡੇ ਟਾਈਮ ਦੀ ਆ ਤੇ ਉਹਦੇ
ਹਾਂ
ਉਹਦੇ ਵਿੱਚ ਅਮਰੀਸ਼ ਪੁਰੀ ਬਣਿਆ ਹੁੰਦਾ ਜਗੀਰਦਾਰ ਠੀਕ ਹੈ ਤੇ ਉਹ ਓਮਪੁਰੀ ਹੁੰਦਾ ਉਹਦਾ ਨੌਕਰ ਤੇ ਮੈਨੂੰ ਨਾ ਬੋਰਿਸ ਜੌਨਸਨ ਬੋਰਿਸ ਤੇ ਟਰੰਪ ਦੀ ਹੁਣ ਗੱਲ ਤੋਂ ਚੇਤੇ ਆ ਗਿਆ ਕਿ ਮੈਂ ਹੁਣ ਡਾਇਲੋਗ ਸੁਣਾਏ ਦਵਾਂ ਮੈਨੂੰ ਲੱਗਦਾ ਐਨ ਟੁੱਕਦਾ ਤੁਸੀਂ ਬੜੇ ਆਰਾਮ ਨਾਲ ਸੁਣਿਓ ਡਾਇਲੋਗ ਤੁਹਾਨੂੰ ਮਤਲਬ ਪਸੰਦ ਆਵੇਗਾ ਤੇ ਬੜਾ ਹਿੱਟ ਡਾਇਲੋਗ ਰਿਹਾ ਤੇ ਇਸ ਤੋਂ ਬਾਅਦ ਆਪਾਂ ਫਿਰ ਚਰਚਾ ਜਾਰੀ ਰੱਖਾਂਗੇ।
ਉਹ ਮੈਂ ਲਾਲੀ ਦੇ ਖੇਤਾਂ ਚ ਭੂਰੇ ਦਾ ਟਰੈਕਟਰ ਪਹੁੰਚਾ ਤਾ
ਕਿਸੇ ਨੂੰ ਪਤਾ ਤਾਂ ਨੀ ਲੱਗਾ ਕਿ ਅਸੀਂ ਭਿਜਵਾਇਆ ਫੱਟੜ ਹੋ ਜਾ ਤੁਹਾਡੀ ਖਾਤਰ ਹਜ਼ੂਰ ਮੈਂ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਾਂ ਇਹ ਤਾਂ ਗੱਲ ਹੀ ਕੁਛ ਨੀ
ਚੰਗਾ ਜਾ ਤੂੰ ਆਪਣਾ ਕੰਮ ਕਰ।
ਓ ਜੀ ਮੈਮ ਮੈਂ ਕਿਹਾ ਮਾਲਕੋ ਜਰਾ
ਕੀ ਗੱਲ ਹੈ ਹੁਣ?
ਓ ਜੀ ਮੈਮ ਮੈਂ ਜੇਬਾਂ ਤਾਂ ਚਾਰ ਲਵਾਈ ਫਿਰਦਾ ਪਰ ਕੋਲੇ ਕਿਛੁ ਅੰਨੀ ਵੀ ਨੀ ਮੇਰੇ।
ਤੇਰਾ ਢਿੱਡ ਕਦੀ ਨਾ ਭਰਿਆ
ਹਾਂਜੀ ਅਮਰੀਕ ਜੀ ਬਹੁਤ ਵਧੀਆ ਡਾਇਲੋਗ ਸੀਗਾ ਹਾਂਜੀ ਮੈਨੂੰ ਲੱਗਦਾ ਕਿ ਪਸੰਦ ਆਇਆ ਹੋਊਗਾ ਸਾਰਿਆਂ ਨੂੰ। ਸੋ ਅਮਰੀਕ ਜੀ ਅੱਗੇ ਚੱਲਦੇ ਆ ਤੇ ਜਿਹੜਾ ਆਸਟ੍ਰੇਲੀਆ ਦੀ ਆਪਾਂ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਸੀ ਇੱਕ ਜਿਹੜੀਆਂ ਖਬਰਾਂ ਅਨੈਲਿਸਿਸ ਇਹ ਆ ਰਹੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਕਿ ਜਿਹੜੀ ਚੈਂਬਰ ਆਫ ਕਾਮਰਸ ਹੈ ਆਸਟ੍ਰੇਲੀਆ ਦੀ ਉਨ੍ਹਾਂ ਨੇ ਸਟੱਡੀ ਕੀਤੀ ਆ ਕਿ ਜਿਹੜਾ ਮਾਈਗ੍ਰੇਸ਼ਨ ਕੱਟ ਲੱਗ ਰਿਹਾ ਆ ਜਾਂ ਲੱਗਿਆ ਆ ਉਹਦਾ ਸਾਰਿਆਂ ਨਾਲ ਵੱਧ ਇਫੈਕਟ ਜਿਹੜਾ ਰੀਜਨਲ ਆਸਟ੍ਰੇਲੀਆ ਨੂੰ ਪਿਆ ਆ ਸ਼ਹਿਰਾਂ ਨੂੰ ਨਹੀਂ ਪਿਆ ਰੀਜਨਲ ਆਸਟ੍ਰੇਲੀਆ ਨੂੰ ਕਿਉਂਕਿ ਰੀਜਨਲ ਆਸਟ੍ਰੇਲੀਆ ਦੇ ਵਿੱਚ ਕਾਮਿਆਂ ਦੀ ਬਹੁਤ ਸ਼ਾਰਟੇਜ ਆ ਖਾਸ ਕਰਕੇ ਸਕਿਲਡ ਕੰਮ ਏ ਤੇ ਘੱਟੋ ਘੱਟ ਇਹ ਜਿਹੜਾ ਕੱਟ ਹੈ ਘੱਟੋ ਘੱਟ ਕੱਟ ਜਿਹੜਾ ਆ ਇਹ ਮਤਲਬ 20,000 ਦਾ ਆ। ਹੁਣ ਖਬਰ ਇਹ ਆ ਕਿ ਪਿਛਲੇ ਸਾਲ ਦੇ ਵਿੱਚ 2017-18 ਦੇ ਵਿੱਚ 1,62,417 ਜਿਹੜੇ ਕਾਮੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਟ ਹੋਏ ਜਿਹੜੇ ਕਿ 1,90,000 ਤੋਂ ਬਹੁਤ ਸ਼ਾਰਟ ਹੈ ਘੱਟੋ ਘੱਟ ਦੇ ਤੁਸੀਂ ਦੇਖ ਲਓ ਕਿੰਨੇ ਆ 28,000 ਬੰਦਾ ਜਿਹੜਾ ਘੱਟ ਹੈ ਹਨਾ ਤੇ ਇਹ ਘਟਦੇ ਜਾ ਰਹੇ ਨੇ ਘਟਦੇ ਕਿੱਦਾਂ ਜਾ ਰਹੇ ਨੇ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਜਿਹੜੀ ਸਰਕਾਰ ਹੈ ਉਹ ਜਾਣ ਬੁੱਝ ਕੇ ਇੰਗਲਿਸ਼ ਹਾਈ ਕਰ ਰਹੀ ਹੈ ਤੇ ਉਨ੍ਹਾਂ ਦੇ ਵੈਸੇ ਹੀ ਉਨ੍ਹਾਂ ਨੂੰ ਟਫ ਕਰ ਰਹੀ ਹੈ ਕਦੇ ਆਹ ਕਰੋ ਕਦੇ ਉਹ ਕਰੋ ਹਨਾ ਸੋ ਇਸ ਕਰਕੇ ਨਾ ਉਹ ਜਿਹੜੇ ਲੋਕ ਨੇ ਉਹ ਆਸਟ੍ਰੇਲੀਆ ਨਹੀਂ ਆ ਰਹੇ ਸਕਿੱਲ ਤੇ ਉਨ੍ਹਾਂ ਵਿਚੋਂ ਖਾਸ ਕਰਕੇ ਜਿਹੜੇ ਰੀਜਨਲ ਇਲਾਕੇ ਉਨ੍ਹਾਂ ਦੇ ਵਿਚ ਨਹੀਂ ਸੈੱਟ ਹੋ ਰਹੇ ਤੇ ਇਹਦਾ ਸਿੱਧਾ ਸਿੱਧਾ ਜਿਹੜਾ ਆ ਉਹ ਵੋਟ ਬੈਂਕ ਦੇ ਨਾਲ ਰਿਲੇਸ਼ਨ ਹੈ। ਹੁਣ ਇੱਕ ਤਾਂ ਇੰਪਲੋਇਰ ਦੇ ਲਈ ਬੜਾ ਟਫ ਕਰ ਦਿੱਤਾ ਗਿਆ ਫੀਸਾਂ ਬੜੀਆਂ ਵਧਾ ਦਿੱਤੀਆਂ ਗਈਆਂ ਨੇ ਰੂਲਸ ਬੜੇ ਸਟ੍ਰਿਕਟ ਕਰ ਦਿੱਤੇ ਗਏ ਨੇ ਜੇ ਹੁਣ ਆਪਾਂ ਇਹਦਾ ਸਾਰਾ ਦੋਸ਼ ਜਿਹੜਾ ਆ ਮੌਜੂਦਾ ਆਪਾਂ ਸਰਕਾਰ ਨੂੰ ਦਿੰਨੇ ਆ ਲਿਬਰਲ ਨੂੰ ਜਾਂ ਕੋਲੀਸ਼ਨ ਨੂੰ ਦਿੰਨੇ ਆ ਇਹ ਵੀ ਇੱਕ ਗੱਲ ਜਾਇਜ਼ ਆ ਕਾਫੀ ਹੱਦ ਤੱਕ ਜਾਇਜ਼ ਆ ਕਿ ਪਰ ਇਹ ਵੀ ਪੋਲੀਟਿਕਸ ਖੇਡ ਰਹੇ ਨੇ ਜੋ ਕਿ ਪਾਪੂਲਰ ਇਹਨੂੰ ਹੁਣ ਫਿਊਲ ਕੌਣ ਕਰ ਰਿਹਾ ਜੇ ਆਪਾਂ ਦੇਖੀਏ ਕਿ ਜੇ ਆਪਾਂ ਇਹਨਾਂ ਨੂੰ ਛੱਡ ਕੇ ਹੁਣ ਲੇਬਰ ਗਵਰਨਮੈਂਟ ਨੂੰ ਵੋਟ ਪਾਉਂਦੇ ਆ ਸਮਝਦੇ ਕਿ ਮਾਫ ਕਰਨਾ ਸਮਝਦੇ ਆ ਕਿ ਲੇਬਰ ਗਵਰਨਮੈਂਟ ਜਿਹੜੀ ਆ ਇਸਦੀ ਹੈਲਪ ਕਰੂਗੀ ਅਮਰੀਕ ਜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਲੇਬਰ ਦੀ ਕੀ ਪਾਲਿਸੀ ਆ ਇਹ ਜਿਹੜੀਆਂ ਫੀਸਾਂ ਵਧਾ ਰਹੇ ਨੇ ਜਾਂ ਰਿਸਟ੍ਰਿਕਟ ਕਰ ਰਹੇ ਨੇ ਇਹ ਡਾਇਰੈਕਟ ਰਿਜ਼ਲਟ ਹੈ ਕਿ ਲੇਬਰ ਲੇਬਰ ਇਹੋ ਜਿਹੀਆਂ ਪਾਲਿਸੀਆਂ ਸਿੱਲੀ ਪਾਲਿਸੀਆਂ ਲੈ ਕੇ ਆ ਰਹੀ ਹੈ ਕਿ ਉਨ੍ਹਾਂ ਨੂੰ ਪ੍ਰੈਸ਼ਰ ਦੇ ਅੰਡਰ ਇਹ ਕੰਮ ਕਰਨਾ ਪੈ ਰਿਹਾ। ਤੁਹਾਨੂੰ ਪਤਾ ਲੇਬਰ ਬਿੱਲ ਸ਼ੋਰਟਨ ਨੇ ਇਹ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਏਗੀ ਤਾਂ ਜਿਹੜੀਆਂ ਵੀਜ਼ੇ ਦੀਆਂ ਫੀਸਾਂ ਆ 457 ਜਾਂ ਉਹਦੇ ਅੰਡਰ ਜਿਹੜੇ ਸਪਾਊਸ ਵੀਜ਼ੇ ਲੱਗਣੇ ਜਾਂ ਕੋਈ ਵੀ ਐਪਲੀਕੇਸ਼ਨਾਂ ਲੱਗਣੀਆਂ ਨੇ ਉਹਨਾਂ ਦੀ ਫੀਸ 3 ਗੁਣਾ ਕਰ ਦਿੱਤੀ ਜਾਏਗੀ 3 times।
ਅੱਛਾ ਜੀ
ਹਾਂਜੀ ਮਤਲਬ ਜਦੋਂ ਇੱਕ ਓਪੋਜੀਸ਼ਨ ਪਾਰਟੀ ਜਿਹੜੀ ਆ ਉਹ ਫਲੋਟ ਕਰਨ ਲੱਗ ਜਾਵੇ ਇਹ ਆਈਡੀਆ ਕਿ ਇਹ ਜਿੰਨੀ ਹੋਣਾ ਸੀ ਇਹ ਤੋਂ ਤਿੰਨ ਗੁਣਾ ਕਰ ਦਾਂਗੇ, ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੂੰ ਤਿੰਨ ਗੁਣਾ ਜਿੰਨਾ ਰੂਮ ਮਿਲ ਜਾਂਦਾ ਵਧਾਉਣ ਦੇ ਲਈ। ਉਹ ਜੇ ਮਤਲਬ ਉਹ ਚ ਅੱਧਾ ਵੀ ਵਧਾ ਦੇਵੇ ਤਾਂ ਵੀ ਉਹ ਜਾਇਜ਼ ਹੋ ਜਾਣਾ, ਕਿਉਂਕਿ ਆਪੋਜੀਸ਼ਨ ਪਾਰਟੀ ਤਾਂ ਪਹਿਲਾਂ ਹੀ ਉਸ ਤੋਂ ਤਿੰਨ ਗੁਣਾ ਵੱਧ ਕਰ ਰਹੀ ਆ, ਠੀਕ ਹੈ ਨਾ
ਜੀ।
ਸੋ ਇਸ ਕਰਕੇ ਮਤਲਬ ਜਿਹੜੀ ਲੇਬਰ ਪਾਰਟੀ ਵੀ ਆ ਉਹ ਵੀ ਕੋਈ ਹੈਲਪ ਨਹੀਂ ਕਰ ਰਹੀ ਮਾਈਗ੍ਰੈਂਟਸ ਦੀ, ਜਾਂ ਜਿਹੜੇ ਮਾਈਗ੍ਰੈਂਟ ਹੋਣੇ ਆ ਜਿਹੜੇ 457 ਤੇ ਇੱਥੇ ਆਏ ਹੋ ਉਹਨਾਂ ਨੇ ਫਾਈਲਾਂ ਪਾਉਣੀਆਂ, ਉਹ ਵੀ ਇਸ ਦੇ ਉੱਤੇ ਬਲਦੀ ਦੇ ਉੱਤੇ ਤੇਲ ਪਾ ਰਹੇ ਨੇ ਸਿਰਫ ਵੋਟਾਂ ਜਿੱਤਣ ਨੂੰ। ਸੋ ਦੋਨੋਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਆਸਟ੍ਰੇਲੀਆ ਦੀਆਂ ਉਹ ਵੋਟਾਂ ਜਿੱਤਣ ਦੇ ਲਈ ਇੰਪਲੋਇਰਸ ਨੂੰ ਰਗੜ ਰਹੀਆਂ ਨੇ, ਰੀਜਨਲ ਆਸਟ੍ਰੇਲੀਆ ਨੂੰ ਰਗੜ ਰਹੀਆਂ ਨੇ, ਤੇ ਖਾਸ ਕਰਕੇ ਮਾਈਗ੍ਰੈਂਟਸ ਜਿਹੜੇ ਵਰਕ ਵੀਜ਼ੇ ਤੇ ਆਏ ਹੋਏ ਨੇ 457 ਤੇ ਆਏ ਹੋਏ ਨੇ ਜਾਂ ਉਧਰ ਨੂੰ ਜਾ ਰਹੇ ਨੇ ਇਸ ਵੱਲ ਨੂੰ ਪਾਥਵੇ, ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਐਕਸਪਲੋਇਟ ਕਰ ਰਹੇ ਨੇ। ਅਮਰੀਕ ਜੀ ਇੱਥੇ ਮੇਰੀ ਇੱਕ ਆਪਣੀ ਰਾਏ ਆ, ਤੁਸੀਂ ਆਪਣੀ ਰਾਏ ਵੀ ਦੱਸਿਓ ਕਿ ਜਦੋਂ ਤੁਹਾਨੂੰ ਏਦਾਂ ਪੀੜ ਪੀੜ ਕੇ ਪੱਕਾ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿੱਚ, ਐਨ ਤੁਸੀਂ ਏਦਾਂ ਮਹਿਸੂਸ ਕਰਦੇ ਆ ਕਿ ਸਾਨੂੰ ਲੁੱਟਿਆ ਜਾ ਰਿਹਾ, ਅਸੀਂ ਵੀ ਇੰਪਲੋਇਰ ਆ, ਸਾਨੂੰ ਏਦਾਂ ਮਹਿਸੂਸ ਕੀਤਾ ਜਾ ਰਿਹਾ ਕਿ ਸਾਨੂੰ ਆਪਣਾ ਬਿਜ਼ਨਸ ਚਲਾਉਣ ਦੇ ਲਈ ਸਾਨੂੰ ਲੁੱਟਿਆ ਜਾ ਰਿਹਾ, ਠੀਕ ਹੈ ਨਾ? ਤੁਸੀਂ ਮੈਨੂੰ ਇਹ ਦੱਸੋ ਭਈ ਫੇਰ ਸਰਕਾਰ ਪ੍ਰਤੀ ਜਾਂ ਓਨੈਸਟੀ ਪ੍ਰਤੀ ਵੀ ਅਸੀਂ ਕਿੰਨੇ ਓਨੈਸਟ ਰਹੀਏ ਦੇਸ਼ ਪ੍ਰਤੀ ਸਰਕਾਰ ਪ੍ਰਤੀ, ਕੀ ਉਹਨੂੰ ਢਾਹ ਨਹੀਂ ਲੱਗਦੀ? ਅਗਲਾ ਕਹਿੰਦਾ ਯਾਰ ਮੈਨੂੰ ਇੰਨਾ ਲੁੱਟਿਆ ਹੁਣ ਮੈਂ ਵੀ ਲੁੱਟਣਾ ਹੈ, ਤੁਹਾਡਾ ਕੀ ਵਿਚਾਰ ਹੈ?
ਜੀ ਬਿਲਕੁਲ ਬਿਲਕੁਲ ਅਮਨਦੀਪ, ਇਹ ਜਿਹੜੀਆਂ ਮਾਰੂ ਪਾਲਿਸੀਆਂ ਦੋਨਾਂ ਪਾਰਟੀਆਂ ਮੇਨ ਸਟ੍ਰੀਮ ਪਾਰਟੀਆਂ ਜਿਹੜੀਆਂ ਆ, ਤੁਸੀਂ ਵੈਸੇ ਤਾਂ ਕਲੀਅਰ ਕਰ ਹੀ ਦਿੱਤਾ ਹੈ ਕਿ ਇਹ ਤਾਂ ਕੀਤੀਆਂ ਜਾ ਰਹੀਆਂ ਕਿ ਜੇ ਮੇਨ ਸਟ੍ਰੀਮ ਵੋਟਰ ਹੈ ਜਿਹੜਾ ਉਹਨੂੰ ਲਵਾਇਆ ਜਾਵੇ, ਤਾਂ ਜਿਹੜੇ ਇੰਨਾ ਪ੍ਰਭਾਵਿਤ ਹੋਣਗੇ ਜਿਹੜੇ ਖਾਸ ਤੌਰ ਤੇ ਇੰਪਲੋਇਰ ਹੋਣਗੇ, ਮਾਈਗ੍ਰੈਂਟ ਹੋਣਗੇ, ਤਾਂ ਰੀਜਨਲ ਜਿਹੜੇ ਲੋਕ ਹੋਣਗੇ ਉਹਨਾਂ ਦੀਆਂ ਉਹਨਾਂ ਨੂੰ ਫੈਸਿਲਿਟੀਜ਼ ਘੱਟ ਮਿਲਣਗੀਆਂ, ਕਿਉਂਕਿ ਅਗਰ ਉਹਨਾਂ ਨੂੰ ਵਰਕਰ ਨਹੀਂ ਟਾਈਮ ਸਿਰ ਮਿਲੂਗੇ ਤੇ ਉਹਨਾਂ ਦੀਆਂ ਫਸਲਾਂ ਖਰਾਬ ਹੋਣਗੀਆਂ, ਉਹਨਾਂ ਦੇ ਕਾਰੋਬਾਰ ਖਰਾਬ ਹੋਣਗੇ, ਤੇ ਉਹ ਲੋਕ ਇਹਨਾਂ ਚੀਜ਼ਾਂ ਨੂੰ ਦਿਲੋਂ ਪਸੰਦ ਨਹੀਂ ਕਰਦੇ ਅਮਨਦੀਪ। ਮੇਰੇ ਖਿਆਲ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਬਿਲਕੁਲ ਠੀਕ ਕਹਿ ਰਹੇ ਹੋ, ਤੇ ਉਹਨਾਂ ਦੇ ਭਰਾਵ ਹੋਣ ਦੇ ਕਾਰਨ ਫਿਰ ਉਹਨਾਂ ਦੀ ਜਿਹੜੀ ਸ਼ਰਧਾ ਆ, ਸ਼ਰਧਾ ਨਹੀਂ ਡਿਟਰਮੀਨੇਸ਼ਨ ਦੇਸ਼ ਦੇ ਪ੍ਰਤੀ, ਉਹ ਵੀ ਖਰਾਬ ਹੁੰਦਾ ਤੇ ਉਹ ਦਿਲੋਂ ਮਨੋਂ ਫਿਰ ਕੰਮ ਨਹੀਂ ਠੀਕ ਤਰ੍ਹਾਂ ਨਾਲ ਕਰਦੇ। ਮੇਰੇ ਖਿਆਲ ਦੇ ਇਹਦੇ ਨਾਲ ਕਾਫੀ ਨੈਗੇਟਿਵ ਇੰਪੈਕਟ ਸਾਡੀ ਇਕਾਨਮੀ ਤੇ ਸਾਡੇ ਦੇਸ਼ ਤੇ ਪੈਂਦੇ ਤੇ ਲੋਕਾਂ ਤੇ ਵੀ ਪੈਂਦੇ।
ਮਤਲਬ ਰਾਦਰ ਦੈਨ ਦੇਸ਼ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਪਾਲਿਸੀ ਬਣਾਉਣੀ, ਹਨਾ, ਵੀ ਸਾਡੇ ਰੀਜਨਲ ਏਰੀਏ ਨੂੰ, ਸਾਡੇ ਖੇਤੀਬਾੜੀ, ਸਾਡੇ ਮਾਈਨਿੰਗ ਏਰੀਏ ਨੂੰ, ਜਾਂ ਕਿਸੇ ਸਾਡੇ ਈਵਨ ਕਿ ਹੋਸਪਿਟੈਲਿਟੀ ਨੂੰ ਰੱਖ ਲਓ, ਵੀ ਸਾਨੂੰ ਇੰਨੇ ਬੰਦਿਆਂ ਦੀ ਲੋੜ ਹੈ ਤੇ ਉਹਨੂੰ ਪੂਰੀ ਕਿੱਦਾਂ ਕਰੀਏ ਤਾਂ ਕਿ ਸਾਡੇ ਬਿਜ਼ਨਸ ਚੱਲ ਸਕਣ, ਹਨਾ, ਉਸ ਨੂੰ ਨਜ਼ਰ ਅੰਦਾਜ਼ ਕਰਕੇ, ਮਤਲਬ ਉਹਨਾਂ ਨੂੰ ਤੰਗ ਕਰਕੇ ਵੋਟਾਂ ਦਾ ਐਂਗਲ ਤੋਂ ਦੇਖਣਾ ਇਸ ਚੀਜ਼ ਨੂੰ, ਇਹ ਵੀ ਨਲਾਇਕੀ ਹੈ ਮੈਂ ਸਮਝਦਾ ਕਿ ਸਾਡੇ ਪੋਲੀਟੀਸ਼ੀਅਨਾਂ ਦੀ ਆਸਟ੍ਰੇਲੀਆ ਦੇ ਵਿੱਚ। ਔਰ ਹੁਣ ਆਪਾਂ ਗੱਲ ਕਰਾਂਗੇ ਜੋ ਮਲੋਟ ਚ ਹੋਇਆ, ਹੁਣ ਆਉਣੇ ਮਲੋਟ ਨਲਾਇਕੀਆਂ ਦੀਆਂ ਗੱਲਾਂ ਕਰਦੇ, ਤੁਹਾਨੂੰ ਪਤਾ ਵੈਸੇ ਹੋਇਆ ਕੀ ਮਲੋਟ?
ਮੈਂ ਤਾਂ ਵੈਸੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਸੁਣਿਆ, ਉਹਦੇ ਚ ਤਾਂ ਮੈਨੂੰ ਇਹੀ ਲੱਗਾ ਕਿ ਉਹ ਜੁਮਲੇਬਾਜ਼ੀ ਨਹੀਂ ਕਰਦੇ, ਬਹੁਤ ਜੁਮਲੇਬਾਜ਼ੀ ਵੀ ਕਰਦੇ, ਨਾਲ ਚੋਰੀਆਂ ਵੀ ਕਰਦੇ ਆ।
ਚੋਰੀਆਂ ਉਹ ਕਾਹਦੀਆਂ?
ਹਾਂਜੀ,
ਤੁਹਾਨੂੰ
ਮੈਨੂੰ ਸਾਡੇ ਵਿਚਾਰਾਂ ਦੀਆਂ, ਸਾਡੀਆਂ ਗੱਲਾਂ ਦੀਆਂ, ਸਾਡੇ ਪ੍ਰੋਗਰਾਮ ਦੇ ਨਾਂ ਦੀਆਂ, ਜੋ ਜੋ ਅਸੀਂ ਪਹਿਲਾਂ ਕਿਹਾ ਆ ਤੇ ਉਹਦੇ ਭਾਸ਼ਣ ਬਿਲਕੁਲ ਉਹੀ ਗੱਲਾਂ ਉਹਨਾਂ ਨੇ ਕੀਤੀਆਂ ਜੋ ਪਹਿਲਾਂ ਅਸੀਂ ਐਗਰੋ ਬਿਜ਼ਨਸ ਬਾਰੇ ਕਰਦੇ ਰਹੇ ਹਾਂ, ਕਾਫੀ ਦੇਰ ਤੋਂ ਅਸੀਂ ਕਰਦੇ ਰਹੇ ਹਾਂ, ਉਹ ਸਾਰੀਆਂ ਗੱਲਾਂ ਉਹਨਾਂ ਨੇ ਉੱਥੇ ਕੀਤੀਆਂ।
ਅੱਛਾ, ਮਤਲਬ ਤੁਸੀਂ ਉਹਨਾਂ ਤੇ ਇਹ ਦੋਸ਼ ਲਾ ਰਹੇ ਹੋ ਕਿ ਉਹਨੇ ਸਾਡਾ ਪ੍ਰੋਗਰਾਮ ਸੁਣ ਕੇ ਸਾਡਾ ਨਾਮ ਵੀ ਚੋਰੀ ਕੀਤਾ, ਦਿਲ ਵਾਲੀ ਗੱਲ ਹੈ ਨਾ, ਤੇ ਉਸ ਤੋਂ ਬਾਅਦ
ਜੀ ਮਨ ਕੀ ਬਾਤ ਰੱਖ ਲਿਆ।
ਅੱਛਾ, ਤੇ ਐਨ ਉਹੀ ਚੀਜ਼ਾਂ ਉੱਥੇ ਕੀਤੀਆਂ
ਤੇ ਉਸ ਤੋਂ ਬਾਅਦ ਅਮਨਦੀਪ ਜਿੱਦਾਂ ਉਹਨਾਂ ਨੇ ਵਾਅਦਾ ਕੀਤਾ ਸੀ ਨਾ ਵੀ ਕਿਸਾਨਾਂ ਦੀ ਜਿਹੜੀ ਉਮਰ, ਕਿਸਾਨਾਂ ਦੀ ਜਿਹੜੀ ਆਮਦਨ ਆ ਇਹ ਦੋ ਗੁਣਾ ਕਰ ਦਿੱਤੀ ਜਾਊਗੀ ਤੇ ਤਿੰਨ ਗੁਣਾ ਵੀ ਹੋ ਸਕਦੀ ਆ, ਲੇਕਿਨ ਜਿਹੜੀ ਅਸੀਂ ਪਹਿਲਾਂ ਵਿਚਾਰ ਕਰਦੇ ਰਹੇ ਆਪਣੇ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿਸਾਨ ਹੈ ਉਹਨੂੰ ਐਗਰੋ ਬਿਜ਼ਨਸ ਤਿਆਰ ਕਰਨਾ ਚਾਹੀਦਾ, ਉਹਨੂੰ ਬਿਜ਼ਨਸਮੈਨ ਵੀ ਬਣਨਾ ਚਾਹੀਦਾ, ਉਹ ਦੋ ਫਸਲਾਂ ਤੇ ਨਾ ਨਿਰਧਾਰਿਤ ਹੋਵੇ, ਬਿਲਕੁਲ ਉਹੀ ਗੱਲਾਂ ਉਹਨਾਂ ਦਾ ਭਾਸ਼ਣ ਸੁਣ ਲਓ। ਉਹਨਾਂ ਦੇ ਵਿੱਚ ਕਿਹਾ ਕਿ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਊਗੀ ਜੇਕਰ ਕਿਸਾਨ ਥੋੜਾ ਬਿਜ਼ਨਸ ਮਾਈਂਡਡ ਬਣੇ, ਜੇਕਰ ਕਿਸਾਨ ਰਵਾਇਤੀ ਫਸਲਾਂ ਝੋਨਾ ਜਾਂ ਕਣਕ ਨੂੰ ਛੱਡ ਕੇ ਦੂਜੀਆਂ ਫਸਲਾਂ ਬੀਜੇ, ਉਹਨਾਂ ਦੀ ਮਾਰਕੀਟਿੰਗ ਆਪ ਕਰੇ, ਤਾਂ ਉਹ ਦੋ ਗੁਣਾ ਹੀ ਨਹੀਂ, ਉਹ ਤਿੰਨ ਗੁਣਾ ਵੀ ਉਹਦਾ ਵਪਾਰ ਵੱਧ ਸਕਦਾ ਜੇ ਆਪਣੇ ਖਰਚਿਆਂ ਤੇ ਕਾਬੂ ਰੱਖੇ। ਇਹ ਸਾਰੀ ਗੱਲਾਂ ਉਹਨੇ ਆਪਣੇ ਭਾਸ਼ਣ ਵਿੱਚ ਕੀਤੀਆਂ, ਇਹ ਤਾਂ ਗੱਲਾਂ ਅਸੀਂ ਪਹਿਲਾਂ ਹੀ ਕਰਦੇ, ਉਹਨਾਂ ਨੇ ਰੇਡੀਓ ਤੇ ਬਹੁਤ ਵਾਰੀ ਕੀਤੀਆਂ, ਤੇ ਮੈਂ ਤਾਂ ਕਹਾਂਗਾ ਕਿ ਉਹਨਾਂ ਨੇ ਸਾਡੇ ਪ੍ਰੋਗਰਾਮ ਦਾ ਨਾਂ ਵੀ ਚੋਰੀ ਕੀਤਾ ਤੇ ਸਾਡੇ ਵਿਚਾਰਾਂ ਨੂੰ ਵੀ ਚੋਰੀ ਕੀਤਾ ਜੀ। ਅਮਨਦੀਪ,
ਜਿਹੜਾ ਮੇਨ ਮੁੱਦੇ ਤੇ ਤੁਸੀਂ ਗੱਲੇ ਨੀ ਕਰਦੇ, ਮੈਨੂੰ ਤਾਂ ਹਾਸਾ ਵੀ ਆਉਂਦਾ ਆ, ਮੈਨੂੰ ਚੇਤਾ ਵੀ ਆਉਂਦਾ ਆ, ਮੈਨੂੰ ਤੁਹਾਨੂੰ ਪਤਾ ਮੈਨੂੰ ਖੋਜ ਕਰਨ ਦੀ ਬੜੀ ਆਦਤ ਹੈ, ਤੇ ਮੈਂ ਜਿੱਥੇ ਵੀ ਜਾਣਾ ਤੇ ਕੋਈ ਵੀ ਕਰਦਾ ਮੈਂ ਉਹਨਾਂ ਨੂੰ ਤਹਿ ਤੱਕ ਪੁੱਛਦਾ ਹੁੰਦਾ। ਇੱਕ ਵਾਰੀ ਨਾ ਇਹਦੀ ਮੈਂ ਤੁਹਾਡੀ ਗੱਲ ਤੋਂ ਹੁਣ ਚੇਤਾ ਆ ਗਿਆ ਤੇ ਇੱਕ ਬੁੜੀਆਂ ਨਾ ਮਕਾਨ ਜਾਂਦੀਆਂ ਹੁੰਦੀਆਂ ਪਿੰਡ ਦੇ ਵਿੱਚ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗਾ, ਹਾਂਜੀ ਮਕਾਨ ਨੀ ਲੈ ਕੇ ਜਾਂਦੀ ਹੁੰਦੀ, ਤੇ ਉਹ ਸਾਡੀ ਦਾਦੀ ਵੀ ਹੁੰਦੀ ਸੀ ਜਿੱਦਾਂ ਜਾਂਦੇ ਫਿਰ ਸਿਆਣੀਆਂ ਨੂੰ ਨਾਲ ਲੈ ਕੇ ਜਾਣਾ, ਤੇ ਉਹ ਮੈਂ ਵੈਸੇ ਹੀ ਉਹਨਾਂ ਨੂੰ ਪੁੱਛ ਬੈਠਾ, ਮੈਂ ਕਿਹਾ ਬੀਬੀ ਮਤਲਬ ਜਿਹੜੀ ਸਾਡੀ ਦਾਦੀ ਨੀ ਹੋਰ, ਮੈਂ ਕਿਹਾ ਬੀਬੀ ਵੀ ਤੁਸੀਂ ਉਹਨੂੰ ਜਾਣਦੀਆਂ ਵੀ ਨੀ ਹੁੰਦੀਆਂ ਜਿਹੜਾ ਮਰਿਆ ਹੁੰਦਾ ਆ, ਮਤਲਬ ਹੁਣ ਕਿਤੇ ਗਾਂ ਤੇ ਗਾਂ ਨੀ ਜਾਂਦੇ ਨਾਨਕਿਆਂ ਦੀ ਗਾਂ ਬਰਾਤ ਜਾ ਕੇ ਬਰਾਤ ਕਹਿੰਦੇ ਸੱਚ ਮਕਾਨ ਲੈ ਕੇ ਜਾਣਾ, ਵੀ ਤੁਸੀਂ ਉਹਨੂੰ ਜਾਣਦੀਆਂ ਵੀ ਨੀ ਹੁੰਦੀਆਂ ਜਿਹੜਾ ਕੋਈ ਮਰਿਆ ਹੁੰਦਾ, ਵੀ ਤੁਸੀਂ ਉੱਥੇ ਰੋ ਕਿੱਦਾਂ ਲੈਣੀਆਂ, ਮਤਲਬ ਤੁਹਾਡੇ ਅੱਖਾਂ ਚ ਹੰਝੂ ਕਿੱਦਾਂ ਆ ਜਾਂਦੇ ਆ, ਵੀ ਤੁਸੀਂ ਧਾਂ ਮਾਰ ਮਾਰ ਕੇ ਰੋਨੀਆਂ ਉੱਚੀ ਉੱਚੀ ਹਨਾ। ਉਹਨ ਮੈਨੂੰ ਇੱਕ ਗੱਲ ਕਹੀ ਜਿਹੜੀ ਮੈਨੂੰ ਚੇਤੇ, ਕਹਿੰਦੀ ਅਸੀਂ ਉਹਨੂੰ ਨੀ ਰੋਨੀਆਂ, ਅਸੀਂ ਜਿਹੜਾ ਮਰਿਆ ਹੁੰਦਾ ਉਹਨੂੰ ਨੀ ਰੋਨੀਆ, ਸਾਨੂੰ ਆਪਣੇ ਮਰੇ ਉਹ ਚੇਤੇ ਆ ਜਾਂਦੇ ਆ, ਤੇ ਤੁਸੀਂ ਮੋਦੀ ਸਾਹਿਬ ਨੂੰ ਪੱਗ ਦੇ ਮਸਲੇ ਤੇ ਨੀ ਰੋ ਰਹੇ, ਤੁਸੀਂ ਜਿਹੜੀ ਆਪਣੀ ਚੋਰੀ ਕੀਤੀ, ਤੁਹਾਨੂੰ ਆਪਣੀ ਆਪਣੀਆਂ ਚੋਰੀਆਂ ਜਿਹੜੀਆਂ ਉਹ ਚੇਤੇ ਆ ਰਹੀਆਂ ਬੁੜੀਆਂ ਦੀ ਮਕਾਨ ਮੰਗਰ, ਤੇ ਤੁਸੀਂ ਆਪਣੇ ਰੋਣੇ ਰੋਣ ਲੱਗ ਪਏ ਪਹਿਲਾਂ ਵੀ ਸਾਡੇ ਜੀ ਨਾਮ ਚੋਰੀ ਕਰ ਲਿਆ ਪ੍ਰੋਗਰਾਮ ਦਾ, ਸਾਡੇ ਆਈਡੀਆ ਚੋਰੀ ਕਰਦੇ, ਉਹ ਜਿਹੜਾ ਐਡਾ ਮੁੱਦਾ ਬਣਿਆ ਆ। ਹੁਣ ਜਿਹੜੀ ਪੱਗ ਹੈ ਨਾ, ਮੈਂ ਤੁਹਾਨੂੰ ਦੱਸਦਾ ਹੋਇਆ ਕਿ ਉਹ ਮਲੋਟ ਦੇ ਵਿੱਚ ਰੈਲੀ ਸੀ ਤੇ ਬਹੁਤੇ ਬੰਦੇ ਪਹੁੰਚੇ ਨੀ, ਤੇ ਮੋਦੀ ਸਾਹਿਬ ਤਾਂ ਤੁਹਾਨੂੰ ਪਤਾ ਅਪਸੈਟ ਹੋ ਜਾਂਦੇ ਜਦ ਉਹਨਾਂ ਦੇ ਮੂਹਰੇ ਕੋਈ ਬੰਦੇ ਨਾ ਬੈਠੇ ਹੋਣ ਕੁਰਸੀਆਂ, ਤੇ ਉਹ ਉੱਥੇ ਨਾ ਥੋੜੀ ਕਾਲ ਦਾ ਵੀ ਰੌਲਾ। ਤੇ ਹੁਣ ਗੱਲ ਇਹ ਹੋਈ ਜਿਹੜੀ ਆਮ ਨਜ਼ਰ ਨੂੰ ਦੇਖਣ ਨੂੰ ਵੀਡੀਓ ਵੀ ਆਇਆ ਕਿ ਬਾਦਲ ਹੁਣੀ ਉਹਦੇ ਸਿਰ ਦੇ ਉੱਤੇ ਪੱਗ ਰੱਖੀ ਮੋਦੀ ਸਾਹਿਬ ਦੇ, ਠੀਕ ਹੈ, ਪੱਗ ਰੱਖੀ ਤਾਂ ਉਹ ਹਜੇ ਰੱਖੀ ਸੀ, ਮਤਲਬ ਬਹੁਤ ਤੇਜ਼ੀ ਨਾਲ ਉਹਨੂੰ ਪੱਗ ਲਾ ਕੇ ਫੇਰ ਭਾਸ਼ਣ ਦੇਣ ਲੱਗ ਗਿਆ, ਠੀਕ ਹੈ। ਇਹ ਮੁੱਦਾ ਆ ਵੀ ਉਹ ਕਹਿੰਦੇ ਵੀ ਪੱਗ ਦੀ ਜਿਹੜੀ ਆ ਬੇਅਦਬੀ ਕੀਤੀ ਆ, ਹਨਾ, ਵੀ
ਚਾਹੇ ਤੁਸੀਂ ਇਹਨੂੰ ਬੇਅਦਬੀ ਕਹਿ ਲੋ, ਮੇਰੇ ਖਿਆਲ ਦੇ ਵਿੱਚ ਉੱਥੇ ਗਰਮੀ ਬਹੁਤ ਸੀ ਉਦਣ ਮਲੋਟ ਦੇ ਵਿੱਚ, ਤੇ ਮੋਦੀ ਸਾਹਿਬ ਨੂੰ ਆਦਤ ਨਹੀਂ ਪੱਗ ਸਿਰ ਤੇ ਰੱਖਣ ਦੀ, ਤੇ ਮੈਨੂੰ ਉਹਨਾਂ ਨੂੰ ਗਰਮੀ ਬਹੁਤ ਲੱਗ ਰਹੀ ਹੋਊਗੀ ਤਾਂ ਕਰਕੇ ਉਹਨਾਂ ਨੇ ਪੱਗ ਨੂੰ ਥੱਲੇ ਰੱਖ ਦਿੱਤਾ ਹੋਊਗਾ ਲਾ ਕੇ, ਜਾਂ ਉਹਨਾਂ ਨੂੰ ਹੈਬਿਟ ਵੀ ਨਹੀਂ ਹੈ ਪੱਗ ਬੰਨ ਕੇ ਭਾਸ਼ਣ ਦੇਣ ਦੀ, ਸ਼ਾਇਦ ਉਹਨਾਂ ਦੇ ਆਈਡੀਆ ਵੀ ਮਿਸ ਹੋਣ ਲੱਗ ਪੈਂਦੇ ਹੋਣਗੇ।
ਤੁਸੀਂ ਚਲੋ ਉਹ ਤਾਂ ਠੀਕ, ਉਹਦੇ ਗੱਲ ਤਾਂ ਜਿਨ੍ਹਾਂ ਨੇ ਬੰਨੀਆਂ ਸੀਗੀਆਂ, ਹੁਣ ਉੱਥੇ ਸੁਖਬੀਰ ਨੇ ਵੀ ਤਾਂ ਬੰਨੀ ਹੋਈ ਸੀ ਪੱਗ, ਤੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਨੇ ਵੀ ਬੰਨੀ ਹੋਈ ਸੀ, ਉਹਨਾਂ ਨੂੰ ਫਿਰ ਬੰਨਣੀ ਨਹੀਂ ਸੀ ਚਾਹੀਦੀ ਜੇ ਉਹਨਾਂ ਨੂੰ ਆਪ ਨੂੰ ਗਰਮੀ ਲੱਗਦੀ ਸੀ, ਤੇ ਮੈਂ ਤਾਂ ਸਮਝਦਾ ਇਹ ਤਾਂ ਭਾਜੀ ਤੁਸੀਂ ਹੁਣ ਲੇਮ ਐਕਸਕਿਊਜ਼ ਦੇ ਰਹੇ ਆ, ਇਹ ਨਹੀਂ ਗੱਲ ਹੈਗੀ। ਗੱਲ ਇਹ ਹੈ ਕਿ ਉੱਥੇ ਨਾ ਪੋਲੀਟਿਕਸ ਕੋਈ ਹੋਰ ਚੱਲੀ, ਗੱਲ ਪਹਿਲਾਂ ਮੈਂ ਤੁਹਾਨੂੰ ਦੱਸਦਾ, ਹੁਣ ਉਹਦਾ ਜੁਮਲਾ ਇਹਦੇ ਹਾਸੇ ਦੇ ਜੋਕ ਇਹ ਆ ਰਹੇ ਨੇ, ਕਹਿੰਦੇ ਨੇ ਕਿ ਮੋਦੀ ਸਾਰਾ ਵੀਡੀਓ ਦੇਖਿਆ ਲੋਕਾਂ ਨੇ ਤੇ ਉਹਦੀ ਟਾਈਮਿੰਗ ਨੋਟ ਕੀਤੀ, ਮੋਦੀ ਦਾ ਪਤਾ ਕਿੰਨੇ ਸੈਕਿੰਡ ਉਹਨੇ ਪੱਗ ਰੱਖੀ ਮੁਕਤਸਰ ਦੇ ਵਿੱਚ ਉੱਥੇ ਮਲੋਟ ਚ, ਤੇ ਉਹਨਾਂ ਨੇ ਮਤਲਬ ਜਿਹੜੀ ਪੱਗ ਹੈ ਉਹ 9 ਸੈਕਿੰਡ ਤੇ 9.50 ਮਿਲੀ ਸੈਕਿੰਡ 9.5 ਸੈਕਿੰਡ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਪੱਗ ਰੱਖੀ ਆ, ਇੰਨੀ ਦੇਰ ਸਿਰਫ।
ਅੱਛਾ ਜੀ।
ਹਾਂ, ਕਹਿੰਦੇ ਇਹ ਉਸੀਅਨ ਬੋਲਟ ਜਿਹੜਾ ਆ 100 ਮੀਟਰ ਦਾ ਰਿਕਾਰਡ ਹੈ 9:58 ਤੋਂ ਵੀ 8 ਸੈਕਿੰਡ ਘੱਟ ਹੈ, ਇੰਨੀ ਤੇਜ਼ੀ ਨਾਲ ਉਹਨੇ ਲਾ ਦਿੱਤੀ ਪੱਗ।
ਹਾਂਜੀ ਹਾਂਜੀ, 100 ਮੀਟਰ ਰੇਸ ਜਿਹੜਾ ਰਿਕਾਰਡ ਆ ਉਹਨੇ ਦੇਰ ਵੀ ਨੀ ਰੱਖੀ,
ਉਹ ਵੀ ਰਿਕਾਰਡ ਤੋੜਤਾ ਮੋਦੀ ਸਾਹਿਬ ਨੇ ਪੱਗ ਬੰਨਣ ਦਾ ਤੇ ਰੱਖਣ ਦਾ ਤੇ ਲਾਉਣ ਦਾ। ਮਤਲਬ ਇੱਥੇ ਤੱਕ ਮਤਲਬ ਹੁਣ ਗੱਲ ਪਹੁੰਚੀ ਹੋਇਆ, ਤੁਸੀਂ ਹੁਣ ਐਕਸਕਿਊਜ਼ ਨਾ ਦਿਓ ਛੋਟੇ ਮੋਟੇ, ਇਹ ਨੀ ਚੱਲਣੇ। ਤੇ ਦੂਜੀ ਗੱਲ ਨਾ, ਇੱਕ ਸਾਨੂੰ ਸੱਜਣਾ ਨੇ ਭੇਜੀ ਸੀ, ਕਹਿੰਦੇ ਜਿਹੜੀ ਅਸਲ ਦੇ ਵਿੱਚ ਪੱਗ ਬੰਨਣ ਦਾ ਕਹਿੰਦੇ ਸਿਸਟਮ ਜਿਹੜਾ ਸੀਗਾ ਵੀ ਪੱਗ ਬੰਨਣੀ ਆ ਜੀ ਮੋਦੀ ਸਾਹਿਬ ਦੇ, ਠੀਕ ਹੈ, ਸਟੇਜ ਦੇ ਉੱਤੇ ਉਹ ਖਟੜਾ ਲੈ ਕੇ ਆਇਆ ਸੀ ਪੱਗ, ਇੱਕ ਹੋਰ ਪੋਲੀਟੀਸ਼ਨ ਆ। ਹਾਂ, ਹੁਣ ਉਹ ਲੈ ਕੇ ਆਇਆ ਪੱਗ ਤੇ ਉਹ ਸਟੇਜ ਦੇ ਉੱਤੇ ਕਹਿੰਦੇ ਟਸਲਬਾਜ਼ੀ ਚੱਲ ਪਈ, ਹਨਾ, ਇੱਕ ਹੁੰਦਾ ਨਾ ਬੰਦਾ ਵੀ ਹੁਣ ਇੱਥੇ ਸਿਡਨੀ ਵੀ ਇੱਦਾਂ ਹੀ ਹੋਈ ਸੀ ਵੀ ਆਪਣੇ ਆਪਣੇ ਬੰਦੇ ਨਾ ਆਪਣੇ ਆਪਣੀ ਚੀਜ਼ ਲਿਆਂਦੀ, ਮੈਂ ਜੀ ਤੁਹਾਨੂੰ ਸਨਮਾਨ ਦੇਣਾ ਗਰਾਊਂਡਾਂ ਚ ਖੜ ਕੇ, ਮੈਂ ਤੁਹਾਡੇ ਕੈਂਠਾ ਪਾਣਾ, ਤੁਹਾਨੂੰ ਟਰਾਫੀ ਦੇਣੀ ਆ, ਇੱਦਾਂ ਬੰਦੇ ਆਪ ਹੀ ਲੈ ਕੇ ਆ ਜਾਂਦੇ ਆ, ਫਿਰ ਨਾ ਉਹ ਟਸਲਬਾਜ਼ੀ ਚੱਲਣ ਲੱਗ ਪੈਂਦੀ ਆ। ਤੇ ਕਹਿੰਦੇ ਉਹ ਪੱਗ ਲੈ ਕੇ ਆ ਗਿਆ ਤੇ ਬਾਦਲ ਹੁਣਾਂ ਨੂੰ ਪਤਾ ਨਹੀਂ ਸੀਗਾ ਵੀ ਪੱਗ ਬੰਨਣੀ ਆ, ਪਹਿਲਾਂ ਕੋਈ ਰੁਟੀਨ ਚ ਹੈ ਨਹੀਂ ਸੀਗੀ ਨਾ ਵੀ ਮੋਦੀ ਦਾ, ਉਹ ਹੁਣ ਜਿਹੜਾ ਪੱਗ ਬੰਨੂਗਾ ਮੋਦੀ ਸਾਹਿਬ ਦੇ ਉਹ ਤਾਂ ਫਿਰ ਮਹਾਨ ਬਣ ਜਾਊਗਾ ਨਾ ਫਿਰ, ਠੀਕ ਹੈ ਨਾ। ਮਹਾਨ ਵਾਲ ਜਿੱਦਾਂ ਹੁਣ ਖੱਟੜਾ ਸਾਹਿਬ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ, ਮੈਂ ਉਹਦੀ ਗੱਲ ਕਰ ਰਿਹਾ ਨਾ, ਉਹਨਾਂ ਨੇ ਪੱਗ ਬੰਨਣੀ ਸੀਗੀ। ਹੁਣ ਰੌਲਾ ਉੱਥੇ ਇਹ ਪੈ ਗਿਆ ਕਿ ਪੰਜਾਬ ਦੇ ਵਿੱਚ ਰੈਲੀ ਹੋ ਰਹੀ ਆ ਦੇਸ਼ ਦਾ ਪ੍ਰਾਈਮ ਮਿਨਿਸਟਰ ਦਿੱਲੀ ਤੋਂ ਆਇਆ ਹੋਇਆ ਤੇ ਹਰਿਆਣੇ ਦਾ ਪੱਗ ਬੰਨੂਗਾ ਆ ਕੇ ਹਨਾ। ਹੁਣ ਬਾਦਲਾਂ ਨੂੰ ਇਹ ਗੱਲ ਜਚੀ ਨੀ ਵੀ ਯਾਰ ਇਹ ਤਾਂ ਮਤਲਬ ਸਾਡੇ ਮਤਲਬ ਘਰ ਆ ਕੇ ਮਤਲਬ ਸਾਡੀ ਬੇਇੱਜ਼ਤੀ ਵਾਲਾ ਕੰਮ ਹੈ, ਪੱਗ ਤਾਂ ਅਸੀਂ ਬੰਨਣੀ ਹੈ, ਇਹ ਕਿੱਦਾਂ ਬੰਨ ਲਊਗਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਾਹਲੀ ਕਾਹਲੀ ਜਾ ਕੇ ਨਾ ਮੋਦੀ ਦੇ ਪੱਗ ਬੰਨਤੀ, ਉਹੀ ਰੱਖੀ ਹੋਈ ਸੀਗੀ ਉੱਥੇ। ਹਾਂ ਉਹ ਖਰੜੇ ਨੂੰ ਬੰਨਣ ਨੀ ਦਿੱਤੀ, ਉਹ ਤਾਂ ਉੱਪਰ ਦੀ ਪੈ ਗਏ ਜਾਣਗੇ ਪਹਿਲਾਂ ਹੀ, ਠੀਕ ਹੈ। ਤੇ ਉਹ ਜਦੋਂ ਉਹਨੇ ਪੱਗ ਰੱਖੀ, ਮੋਦੀ ਤਾਂ ਖਰੜੇ ਦੀ ਪਹਿਲਾਂ ਹੀ ਸਲਾਹ ਸੀਗੀ ਵੀ ਤੂੰ ਬੰਨੀ, ਉਹ ਮੋਦੀ ਨੇ ਦੇਖਿਆ ਯਾਰ ਇਹਦਾ ਚਿੱਕਾ ਮਾਰ ਗਏ, ਇਹ ਤਾਂ ਖਰੜੇ ਨੂੰ ਹੇਠਾਂ ਲਾ ਗਏ। ਉਹਨੇ ਤਾਂ ਇੰਨੀ ਛੇਤੀ ਰਿਕਾਰਡ ਬਣਾਇਆ ਵਰਲਡ ਰਿਕਾਰਡ ਪੱਗ ਲਾਉਣ ਦਾ ਕਿ ਮੈਂ ਉਹ ਅਸਲ ਚ ਖਰੜੇ ਤੋਂ ਬਣਾਉਣਾ ਚਾਹੁੰਦਾ ਸੀ, ਬਾਦਲ ਹੋਣਾ ਤੋਂ ਨਹੀਂ ਸੀ ਬਣਾਉਣਾ ਚਾਹੁੰਦਾ। ਇਹ ਇਹ ਅੰਦਰ ਕੀ ਬਾਤ ਇਹ ਆ ਰਹੀ ਹੈ, ਮਸਲੇ ਦਾ ਹੱਲ ਇਹ ਨਿਕਲ ਰਿਹਾ ਕਿ ਜਿਹੜੀ ਟਸਲਬਾਜ਼ੀ ਹੈ ਨਾ
ਅੰਦਰੂਨੀ ਬਾਤ,
ਇਹ ਅੰਦਰ ਕੀ ਬਾਤ ਸੀਗੀ, ਇਹ ਮਨ ਕੀ ਬਾਤ ਨਹੀਂ ਸੀ, ਅੰਦਰ ਕੀ ਬਾਤ ਜਿਹੜੀ ਇੱਕ ਦੂਜੇ ਨਾਲ ਲਾਗ ਡਾਟ ਹੈ। ਜਾਂ ਮੋਦੀ ਜਿਹੜਾ ਆਇਆ ਸੀ ਪੰਜਾਬ ਦੇ ਵਿੱਚ, ਉਹ ਬੀਜੇਪੀ ਨੂੰ ਉਭਾਰਨ ਆਇਆ ਸੀ, ਨਾ ਕਿ ਗੱਠਜੋੜ ਨੂੰ। ਇਹ ਮਸਲੇ ਆ ਅਮਰੀਕ। ਹਾਂ ਸੋ ਇਹ ਇਹ ਸਾਡੇ ਮਿੱਤਰਾਂ ਨੇ ਇਹ ਜਾਣਕਾਰੀ ਭੇਜੀ ਸੀ ਤੇ ਮੈਨੂੰ ਲੱਗਦਾ ਹੈ ਕਿ ਉਹ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ। ਹੁਣ ਮੈਂ ਬਹੁਤ ਮੈਸੇਜ ਹੇਠਾਂ ਚੱਲੇ,
ਜਾਣਕਾਰੀ ਤਾਂ ਅਮਨਦੀਪ ਬਹੁਤ ਵਧੀਆ, ਕਾਫੀ ਡੀਪਲੀ ਇਹਨਾਂ ਨੇ ਐਨਾਲਿਸਿਸ ਕਰਕੇ ਜਾਣਕਾਰੀ ਸਾਨੂੰ ਦਿੱਤੀ ਹੈ ਤੇ ਇਹਦੇ ਵਿੱਚ ਕਾਫੀ ਦਮ ਵੀ ਲੱਗਦਾ ਇਸ ਜਾਣਕਾਰੀ ਦੇ ਵਿੱਚ, ਪੱਗ ਵਾਲੀ ਸਟੋਰੀ ਦੇ ਵਿੱਚ। ਤੇ ਵੈਸੇ ਮੋਦੀ ਸਾਹਿਬ ਨੇ ਬਾਦਲ ਸਾਹਿਬ ਦੀ ਬਹੁਤ ਜ਼ਿਆਦਾ ਸਿਫਤ ਕੀਤੀ ਉਸ ਭਾਸ਼ਣ ਦੇ ਵਿੱਚ, ਪਤਾ ਨੀ ਕਿਹੜੇ ਕਿਹੜੇ ਐਂਗਲ ਤੋਂ ਉਹਨਾਂ ਨੇ ਕੀਤੀ, ਕਾਫੀ ਸਿਫਤ ਉਹਨਾਂ ਨੇ ਕੀਤੀ। ਬਾਦਲ ਸਾਹਿਬ ਬਹੁਤ ਵੱਡੇ ਕਿਸਾਨ ਲੀਡਰ ਆ, ਉਹ ਬਹੁਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨੇ ਇੰਨੀ ਗਰਮੀ ਦੇ ਵਿੱਚ ਇੰਨੀ ਉਮਰ ਦੇ ਵਿੱਚ ਇੱਥੇ ਸਾਨੂੰ ਆਸ਼ੀਰਵਾਦ ਦੇਣ ਆਏ। ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਲਿਸਨਰ ਆ ਜਿਹੜੇ ਇੱਥੇ ਸਾਰੇ ਬੈਠੇ ਆ ਲੋਕ, ਉਹ ਵੀ ਮੈਨੂੰ ਇੰਨੀ ਗਰਮੀ ਚ ਆਸ਼ੀਰਵਾਦ ਦੇਣ ਬਾਅਦ ਆਏ। ਤੇ ਆਸ਼ੀਰਵਾਦ ਪਤਾ ਨੀ ਕਾਹਦਾ ਮੰਗਦੇ ਸੀ, ਉਹ ਚੋਣਾਂ ਦੇ ਮੰਗਦੇ, ਉਹ ਵਿਆਹ ਤਾਂ ਉਹਨਾਂ ਦਾ ਹੋਇਆ ਨੀ ਵੈਸੇ, ਚੋਣਾਂ ਦੇ ਹੋਗੀ ਆਸ਼ੀਰਵਾਦ, ਫੇਰ ਹੁਣ ਅਗਲੀ ਚੋਣਾਂ ਇੱਕ ਵਾਰੀ ਫੇਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਊਗਾ।
ਵੈਸੇ ਵੈਸੇ ਆਪਾਂ ਨੂੰ ਹਰ ਗੱਲ ਨੈਗੇਟਿਵ ਨਹੀਂ ਲੈਣੀ ਚਾਹੀਦੀ, ਦੇਖੋ ਆਪਾਂ ਅੰਦਰ ਤੱਕ ਗਏ, ਸਾਰੀ ਗੱਲ ਦੇਖੀ ਪੱਗ ਦੀ ਪੋਲਿਟਿਕਸ ਦੀ ਵੀ ਕੀ ਚੱਲ ਰਹੀ ਆ ਹਨਾ। ਹੁਣ ਗੱਲ ਇਹ ਆ ਰਹੀ ਆ ਕਿ ਪਹਿਲਾਂ ਮੈਂ ਤੁਹਾਡੀ ਗੱਲ ਤੇ ਆਣਾ ਵੀ ਆਸ਼ੀਰਵਾਦ ਹੀ ਹੁੰਦਾ, ਦੇਖੋ ਇੱਕ ਆਪਣੇ ਆਪ ਨੂੰ ਹੰਬਲ ਸ਼ੋ ਕਰਨਾ, ਉਹੋ ਜਿਹੇ ਸ਼ਬਦਾਂ ਦੀ ਚੋਣ ਕਰਨੀ, ਜਦ ਤੁਸੀਂ ਪਬਲਿਕ ਨੂੰ ਮੁਖਾਤਿਬ ਹੁੰਦੇ ਹੋ ਤਾਂ ਇਹ ਇੱਦਾਂ ਦੇ ਜਿਹੜੇ ਸ਼ਬਦ ਹੈ ਵੀ ਮੈਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਜੀ ਤੁਹਾਡੇ, ਮਤਲਬ ਉਹ ਹਾਲਾਂਕਿ ਬਹੁਤੀਆਂ ਵੋਟਾਂ ਵੀ ਹਜੇ ਹੈ ਨਹੀਂ, ਪਰ ਫਿਰ ਵੀ ਜਿੱਥੋਂ ਤੱਕ ਮੈਂ ਦੇਖਦਾ ਨਾ ਇੰਡੀਪੈਂਡੈਂਟਲੀ ਮੇਰਾ ਆਪਣਾ ਵਿਚਾਰ ਹੈ ਕਿ ਜੇ ਆਪਾਂ ਕੰਪੇਅਰ ਕਰੀਏ ਮਤਲਬ ਮੋਦੀ ਨੂੰ ਤੇ ਉਧਰ ਹੁਣ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਰੀਏ, ਤੇ ਮਤਲਬ ਮੋਦੀ ਬਹੁਤ ਹੀ ਜ਼ਿਆਦਾ ਵੱਡਾ ਵਰਕਰ ਹੈ, ਮਤਲਬ ਉਹ ਕੰਮ ਬਹੁਤ ਕਰਦਾ, ਉਹ ਮੈਥਡ ਉਹਦਾ ਉਹ ਜਿੱਦਾਂ ਦਾ ਹੈਗਾ ਉਹ ਹੈਗਾ, ਉਹਦੇ ਬਾਰੇ ਨਹੀਂ ਆਪਾਂ ਕਰਾਂਗੇ, ਪਰ ਹੀ ਇਜ਼ ਅ ਵੈਰੀ ਵੈਰੀ ਗੁੱਡ ਵਰਕਰ ਹੈ ਨਾ, ਉਹ ਆਪਣੀ ਪਾਰਟੀ ਲਈ ਆਪਣੇ ਜੋ ਵੀ ਉਹਦਾ ਏਜੰਡਾ ਉਹਦੇ ਲਈ ਉਹ ਗਰਾਊਂਡ ਵਰਕ ਬਹੁਤ ਕਰ ਰਿਹਾ। ਹੁਣ ਦੂਜੇ ਪਾਸੇ ਦੇਖੋ ਅਮਰਿੰਦਰ ਸਿੰਘ, ਦੇਖੋ ਮਤਲਬ ਉਹ ਤਾਂ ਪਾਰਲੀਮੈਂਟ ਚ ਨਹੀਂ ਜਾਂਦਾ ਦੋ ਦੋ ਤਿੰਨ ਤਿੰਨ ਸਾਲ ਚੋਣ ਹੋ ਕੇ, ਠੀਕ ਹੈ ਨਾ, ਮਤਲਬ ਇਜ਼ ਨਾਟ ਅ ਵਰਕਰ ਐਟ ਆਲ, ਇਜ਼ ਅ ਕਿੰਗ, ਉਹ ਚਾਹੁੰਦਾ ਕਿ ਲੋਕ ਉਹਦੇ ਕੋਲ ਆਣ ਹਨਾ। ਮਤਲਬ ਹੁਣ ਜਿਹੜੇ ਮੋਦੀ ਆ ਜਾਂ ਬਾਦਲ ਹੋਣੀ ਆ ਉਹ ਲੋਕਾਂ ਕੋਲ ਜਾਂਦੇ ਨੇ, ਭੋਗਾਂ ਤੇ ਜਾਂਦੇ ਨੇ, ਦੁਨੀਆਂ ਦੇ ਮਤਲਬ ਮਾਰਗ ਤੇ ਜਾਂਦੇ ਨੇ, ਦੇ ਆਊਟ ਰੀਚ ਐਂਡ ਕਨੈਕਟ ਟੂ ਦ ਪੀਪਲ, ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਮਤਲਬ ਇਹੀ ਕਾਰਨ ਹੈ ਕਿ ਪਾਲਿਸੀਆਂ ਚ ਫਲੋ ਹੋਣ ਦੇ ਕਾਰਨ, ਗਲਤੀਆਂ ਹੋਣ ਦੇ ਕਾਰਨ ਵੀ ਲੋਕ ਉਹਨਾਂ ਨੂੰ ਚੁਣ ਲੈਂਦੇ ਆ, ਕਿਉਂ, ਕਿਉਂਕਿ ਉਹ ਲੋਕਾਂ ਨਾਲ ਜਾ ਕੇ ਕਨੈਕਟ ਹੁੰਦੇ ਆ,
ਲੋਕਾਂ ਨਾਲ ਜੁੜੇ ਹੋਏ ਹੁੰਦੇ। ਤੁਸੀਂ ਬਾਦਲ ਸਾਹਿਬ ਦੀ ਸਟੋਰੀ ਲੈ ਲਓ, ਤੁਸੀਂ ਕਿਹਾ ਹੀ ਆ ਕਿ ਮੋਦੀ ਸਾਹਿਬ ਉਹ ਲੋਕਾਂ ਨਾਲ ਜੁੜੇ ਹੋਏ ਆ, ਲੋਕਾਂ ਦੇ ਕੋਲ ਜਾ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ। ਈਵਨ ਤੁਸੀਂ ਦੇਖ ਲਓ ਯੂਪੀ ਦੇ ਜਿਹੜੇ ਯੂਪੀ ਦੇ ਸੀਐਮ ਆ ਐਸ ਐਲ ਯੋਗੀ ਆਦਿੱਤਿਆ ਨਾਥ, ਉਹ ਵੀ ਕਾਫੀ ਲੋਕਾਂ ਦੇ ਨਾਲ ਜੁੜਿਆ ਹੋਇਆ ਆਦਮੀ ਹੈ, ਤੇ ਉਹ ਵੀ ਲੋਕਾਂ ਦੀ ਗੱਲ ਸੁਣਦਾ ਹੈ, ਲੋਕਾਂ ਦੇ ਘਰਾਂ ਜਾ ਕੇ ਉਹਨਾਂ ਦੀ ਮੁਸੀਬਤਾਂ ਨੂੰ ਸੁਣਦਾ ਹੈ, ਤੇ ਲੋਕਾਂ ਦੇ ਨਾਲ ਜੁੜੇ ਰਹਿਣ ਦੇ ਕਾਰਨ ਚਾਹੇ ਉਹਦੀਆਂ ਪਾਲਿਸੀਆਂ ਮਾੜੀਆਂ ਵੀ ਹੋਣ, ਜੁਮਲੇ ਵੀ ਹੋਣ, ਲੋਕ ਫਿਰ ਵੀ ਉਹਨੂੰ ਸਵੀਕਾਰ ਕਰਕੇ ਵੋਟਾਂ ਪਾ ਦਿੰਦੇ, ਕਿਉਂਕਿ ਉਹ ਚਾਹੁੰਦੇ, ਉਹ ਦੇਖਦੇ ਆ ਕਿ ਸਾਡੇ ਕੋਲ ਆਉਂਦੇ ਆ, ਸਾਡੇ ਕੋਲ ਸਾਡੇ ਨਾਲ ਬਹਿੰਦੇ, ਸਾਡੇ ਦੁੱਖ ਸੁੱਖ ਸਾਨੂੰ ਸਾਥ ਦਿੰਦੇ ਆ, ਜੁਮਲੇਬਾਜ਼ੀ ਤਾਂ ਵੈਸੇ ਚੱਲਦੀ ਰਹਿੰਦੀ ਹੈ। ਹੁਣ ਅਮਰਿੰਦਰ ਸਿੰਘ ਤਾਂ ਵੈਸੇ ਜ਼ਿਆਦਾਤੌਰ ਤੇ ਐਕਸਪ੍ਰੈਸ ਦੇ ਵਿੱਚ ਹੀ ਜਿੱਦਾਂ ਖ਼ਬਰਾਂ ਆ ਰਹੀਆਂ ਕਿ ਚੱਲ ਜਾਂਦੇ ਇੱਧਰ ਆਪਣੇ ਠੰਡੇ ਸਥਾਨਾਂ ਤੇ ਜਾ ਕੇ ਯਾਤਰਾ ਕਰਦੇ ਆ, ਕਦੇ ਕਦੇ ਪਾਰਲੀਮੈਂਟ ਜਾਂਦੇ ਆ, ਕਦੇ ਨਹੀਂ ਵੀ ਜਾਂਦੇ ਆ,
ਠੰਡੇ ਸਥਾਨ,
ਤੇ ਉਹਨਾਂ ਦੀ ਵੀ ਕਾਫੀ ਕ੍ਰਿਟਿਸਿਜ਼ਮ ਹੁੰਦੀ ਆ।
ਇਹ ਕਿਹੜਾ ਅਮਰੀਕ ਜੀ ਇਹ ਕਿਹੜਾ ਦੇਸ਼ ਹੋ ਗਿਆ ਠੰਡਾ ਸਥਾਨ,
ਜਿੱਦਾਂ ਹਿਮਾਚਲ ਚ ਚੱਲ ਜਾਣਾ, ਹਿਮਾਚਲ ਦੇ ਪ੍ਰਦੇਸ਼ਾਂ ਜਾ ਕੇ ਛੁੱਟੀਆਂ ਕੱਟਣੀਆਂ, ਉੱਥੇ ਸ਼ਿਮਲਾ ਚੱਲ ਜਾਣਾ, ਕਸੌਲੀ, ਇੱਦਾਂ ਠੰਡੇ ਸਥਾਨ ਆ, ਉੱਥੇ ਜਾ ਕੇ ਗਰਮੀਆਂ ਕੱਟਣੀਆਂ, ਏਦਾਂ ਦੇ ਕੰਮ ਕਰਨੇ, ਤੇ ਲੋਕ ਤਾਂ ਇੱਧਰ ਗਰਮੀ ਨਾਲ ਮਰ ਰਹੇ, ਇੰਨੀ ਇੰਨੀ ਗਰਮੀ ਪੈ ਰਹੀ ਹੈ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਕਸੌਲੀ ਜਾਣ ਦਾ ਮੌਕਾ ਮਿਲਦਾ ਨੀ। ਲੇਕਿਨ ਜਿਹੜੇ ਸਾਡੇ ਰਾਜੇ ਮਹਾਰਾਜਿਆਂ ਵਾਲੀ ਜਿੰਦਗੀ ਕਰਨ ਵਾਲੇ ਲੀਡਰ ਆ,
ਅਮਰੀਕ ਜੀ, ਕੱਲ ਨੂੰ ਨਾ ਸਵੇਰ ਨੂੰ ਮੈਂ ਇੱਥੇ ਪੂਰਾ ਇੱਕ ਟੋਪਿਕ ਤਿਆਰ ਕੀਤਾ ਹੋਇਆ, ਮੈਂ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਲਾ ਰਿਹਾ ਸਵੇਰੇ ਅਰਲੀ ਮਾਰਨਿੰਗ, ਪਹਿਲਾਂ ਹੀ ਸ਼ੁਰੂ। ਹਾਂ, ਮੈਂ ਬਹੁਤ ਜ਼ਬਰਦਸਤ ਕੀਤਾ ਹੋਇਆ ਤਿਆਰ, ਤੁਸੀਂ ਸੁਣਿਓ ਜ਼ਰੂਰ ਓਪਨਿੰਗ ਦੇ ਵੇਲੇ। ਤੇ ਇਸੇ ਮੁੱਦਾ ਜਿਹੜਾ ਤੁਸੀਂ ਮੁੱਦਾ ਛੇੜਿਆ, ਇਹਦਾ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਹੈਰਾਨੀ ਹੁੰਦੀ ਹੈ ਕਿ ਪੂਰਾ ਮੀਡੀਆ ਪੱਗ ਮਗਰ ਪਿਆ ਹੋਇਆ, ਅਸਲ ਮੁੱਦੇ ਕਿੱਥੇ ਗਏ? ਮੋਦੀ ਨੇ ਕੀ ਐਲਾਨ ਕੀਤਾ ਕਿਸਾਨਾਂ ਦੇ ਲਈ ਤੇ ਪੰਜਾਬ ਦੇ ਲਈ? ਕਹਿੰਦੇ ਲੱਗਦਾ ਕਿ ਮੋਦੀ ਪੱਗ ਲਾ ਕੇ ਵਿਰੋਧੀ ਮੀਡੀਆ ਤੇ ਟੋਪੀ ਪਾ ਗਏ। ਮਤਲਬ ਮੈਂ ਉਹੀ ਗੱਲ ਕਹਿ ਰਿਹਾ ਨਾ ਕਿ ਜਿੱਦਾਂ ਹੁਣ ਇੱਕ 9 ਸੈਕਿੰਡ ਦਾ ਜਾਂ 10 ਸੈਕਿੰਡ ਦਾ ਜਿਹੜਾ ਕੰਮ ਉਹ ਹਾਈਲਾਈਟ ਕਰੀ ਜਾ ਰਿਹਾ ਮੀਡੀਆ ਨਾ, ਪਰ ਅਸਲ ਦੇ ਵਿੱਚ ਜਿਹੜੀਆਂ ਪਾਲਿਸੀਜ਼ ਆ ਜਾਂ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਨਸੀਹਤ ਦੇ ਕੇ ਗਏ ਨੇ ਕਿ ਝੋਨਾ ਕਣਕ ਦੇ ਚੱਕਰ ਦੇ ਨਾਲ ਨਾਲ ਤੁਸੀਂ ਕੋਈ ਐਕਸਟਰਾ ਕੰਮ ਕਰੋ, ਵਾਧੂ ਕੰਮ ਕਰੋ ਤਾਂ ਆਮਦਨ ਵੱਧ ਸਕਦੀ ਆ। ਅਮਰੀਕ ਜੀ, ਵੈਸੇ ਇਹ ਗੱਲ ਅੱਗੇ ਵੀ ਕਈ ਵਾਰੀ ਕਰ ਚੁੱਕੇ ਆ, ਹੁਣ ਅਸੀਂ ਇੱਥੇ ਦੇਖੋ ਆਸਟ੍ਰੇਲੀਆ ਦੇ ਵਿੱਚ ਕੰਮ ਕਰਦੇ ਆ, ਤੁਸੀਂ ਟੀਚਰ ਹੋ, ਅਸੀਂ ਖੇਤੀ ਕਰਦੇ ਆ ਜਾਂ ਕੁਛ ਕਰਦੇ ਆ ਹਨਾ, ਤੇ ਕੋਈ ਬੰਦਾ ਜੋਬ ਕਰ ਰਿਹਾ ਤੇ ਉਹ ਸੈਕੰਡ ਜੋਬ ਕਰਦਾ ਹੀ ਆ, ਸੈਕੰਡ ਜੋਬ ਵੀ ਕਰਦਾ, ਕਈ ਥਰਡ ਜੋਬ ਵੀ ਕਰਦੇ, ਸਾਡੇ ਫਾਦਰ ਸਾਹਿਬ ਹੋਣੀ 3-3 ਜੋਬਾਂ ਕੀਤੀਆਂ ਨੇ
ਹਨਾ, ਅਸੀਂ ਆਪ ਕਰਦੇ ਹਾਂ ਇੱਕ ਜੋਬ, ਕਿਸ ਵੇਲੇ ਦੂਜੀ ਜੋਬ ਵੀ ਕਰਨੀ ਪੈਂਦੀ ਹੈ। ਉਹਦੇ ਨਾਲ ਤੁਸੀਂ ਇਹ ਸੋਚਦੇ ਕਿ ਟੀਚਿੰਗ ਤੋਂ ਬਾਅਦ ਤੁਸੀਂ ਕੀ ਕਰਨਾ, ਰਿਟਾਇਰਮੈਂਟ ਤੋਂ ਬਾਅਦ ਤੁਸੀਂ ਕੀ ਕਰਨਾ, ਉਹਦੇ ਲਈ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਪੈਂਦਾ ਆ। ਤੇ ਇੱਕ ਤਾਂ ਅਸੀਂ 2-3 ਜੋਬਾਂ ਵੀ ਕਰਦੇ ਰਹੇ ਹਾਂ ਜਦੋਂ ਅਸੀਂ ਇੱਥੇ ਆਏ ਹਾਂ, ਹੁਣ ਵੀ ਕਰਦੇ ਹਾਂ, ਇਹਦੇ ਵਿੱਚ ਕੋਈ ਮਿਹਣਾ ਨਹੀਂ ਹੈ। ਇਸ ਲਈ ਕਿਸਾਨ ਜਿਹੜਾ ਪੰਜਾਬ ਦਾ, ਜਿੱਦਾਂ ਮੋਦੀ ਸਾਹਿਬ ਨੇ ਉਹਨੂੰ ਨਸੀਹਤ ਦਿੱਤੀ ਆ, ਤੋ ਇਸ ਨੂੰ ਐਗਰੀਕਲਚਰ ਦੇ ਤੌਰ ਤੇ ਨਾ ਲੈਣ, ਇਸ ਨੂੰ ਐਗਰੋ ਬਿਜ਼ਨਸ ਦੇ ਤੌਰ ਤੇ ਲੈਣ। ਇਹਦੇ ਵਿੱਚ ਉਹਨਾਂ ਨੇ ਮੁਰਗੀ ਪਾਲਣ ਬਾਰੇ ਗੱਲ ਕੀਤੀ, ਮੱਛੀ ਪਾਲਣ ਬਾਰੇ ਗੱਲ ਕੀਤੀ, ਜਾਂ ਹੋਰ ਜਿਹੜੇ ਸਹਾਇਕ ਧੰਦੇ ਆ ਉਹਨਾਂ ਨੂੰ ਅਪਣਾਉਣ ਬਾਰੇ ਗੱਲ ਕੀਤੀ। ਇਹ ਤਾਂ ਵੈਸੇ ਹੁਣ ਕਹਿੰਦੇ ਮੋਦੀ ਸਾਹਿਬ ਨੇ ਕੋਈ ਪੰਜਾਬ ਨੂੰ ਪੈਕੇਜ ਨਹੀਂ ਦਿੱਤਾ। ਇੱਕ ਪਾਸੇ ਜਿਲ੍ਹੇ ਉਹ ਪੈਕੇਜ ਦਿੰਦੇ ਆ ਤੇ ਅਸੀਂ ਜੁਮਲੇ ਕਹਿੰਦੇ ਹਾਂ, ਜਿਲ੍ਹੇ ਪੈਕੇਜ ਨਹੀਂ ਦਿੰਦੇ, ਫਿਰ ਕਹਿੰਦੇ ਉਹਨੇ ਕੁਛ ਕਿਹਾ ਨੀ, ਵੈਸੇ ਉਹ ਠੀਕ ਕਰ ਗਏ ਇਸ ਵੇਲੇ, ਉਹਨਾਂ ਨੇ ਜੁਮਲਾ ਛੱਡਿਆ ਹੀ ਨਹੀਂ।
ਠੀਕ ਹੈ, ਮਤਲਬ ਜਿਹੜਾ ਆਪਾਂ 10 ਸੈਕਿੰਡ ਦਾ ਚਲੋ ਤੇ ਗੱਲ ਕਰਦੇ ਹਾਂ ਟੋਪੀ ਦੀ ਬਾਰੇ, ਤੁਹਾਡੇ ਆਪਾਂ ਗੱਲ ਕਲੀਅਰ ਹੋ ਗਈ, ਸੋਰੀ ਪੱਗ ਦੀ, ਪਰ ਤੁਸੀਂ ਚਲੋ ਚੰਗਾ ਹੋਇਆ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਦੇ ਬਾਰੇ ਵੀ ਕੁਝ ਦੱਸਿਆ ਕਿ ਉਹ ਐਕਚੁਅਲੀ ਲੈਕਚਰ ਦੇ ਵਿੱਚ ਸਾਰਥਕ ਕੀ ਕਹਿ ਕੇ ਗਏ ਨੇ। ਤੇ ਆਪਾਂ ਗੱਲ ਕਰਨੀ ਆ ਜਿਹੜੇ ਲੀਡਰਸ ਨੇ, ਜਿਹੜੇ ਮੌਜੂਦਾ ਲੀਡਰ ਨੇ ਸਾਡੇ ਕੋਲ, ਮੋਦੀ ਆ, ਚਲੋ ਮੋਦੀ ਦਾ ਵੀ ਪੰਜਾਬ ਨਾਲ ਹੁਣ ਰਿਲੇਸ਼ਨ ਹੈ ਸਿੱਧਾ ਹੀ, ਬਾਦਲ ਸਾਹਿਬ ਹੋਣੀ ਆ, ਕੈਪਟਨ ਹੋਣੀ ਆ, ਜਾਂ ਆਮ ਆਦਮੀ ਪਾਰਟੀ ਦੇ ਖਹਿਰਾ ਸਾਹਿਬ ਹੋਣੀ ਆ, ਅਸੀਂ ਇਨ੍ਹਾਂ ਦੇ ਜਿਹੜੀ ਵਰਕਿੰਗ ਸ਼ੈਲੀ ਆ ਉਤੇ ਕੰਮ ਕਰ ਉਤੇ ਦੇਖਣਾ ਵੀ ਉਹ ਲੋਕਾਂ ਨਾਲ ਕਿੰਨੇ ਕਨੈਕਟ ਹੁੰਦੇ ਆ, ਜਾ ਕੇ ਕਿੰਨਾ ਕੁ ਵਿਚਰਦੇ ਨੇ, ਜਾਂ ਆਪਣੇ ਏਸੀਆਂ 'ਚ ਜਾਂ ਠੰਡੇ ਥਾਵਾਂ ਦੇ ਉੱਤੇ ਹਿਮਾਚਲਾਂ ਦੇ ਉੱਤੇ ਐਸ਼ ਕਰਦੇ ਨੇ, ਉਨ੍ਹਾਂ ਦਾ ਜਿਹੜਾ ਸਮਾਜ ਦੇ ਵਿੱਚ ਕਿਰਦਾਰ ਕੀ ਆ। ਆਪਾਂ ਕੱਲ ਨੂੰ ਕਿਰਦਾਰ ਤੇ ਗੱਲ ਕਰਨੀ ਆ ਮੈਂ ਕਿ ਕਿਰਦਾਰ ਕੀ ਹੈ, ਇੱਕ ਰਾਜੇ ਦਾ ਕੀ ਕਿਰਦਾਰ ਹੋਣਾ ਚਾਹੀਦਾ, ਉਹ ਆਪਣੀ ਪਰਜਾ ਦੇ ਵਿੱਚੋਂ ਕੀ ਕਿਰਦਾਰ ਦੇਖਣਾ ਚਾਹੁੰਦਾ ਆ, ਉਸ ਨੂੰ ਐਗਜ਼ਾਮਪਲ ਆਪ ਬਣ ਕੇ ਦਿਖਾਲਣੀ ਚਾਹੀਦੀ ਹੈ, ਔਰ ਸਾਡੇ ਜਿਹੜੇ ਮੌਜੂਦਾ ਰਾਜੇ ਨੇ ਉਹ ਕੀ ਐਗਜ਼ਾਮਪਲਾਂ ਕ੍ਰੀਏਟ ਕਰ ਰਹੇ ਨੇ, ਔਰ ਉਸ ਦੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਮਾੜੇ ਨਤੀਜੇ ਨਿਕਲਣਗੇ, ਨਿਕਲ ਵੀ ਰਹੇ ਨੇ। ਸੋ ਇਹ ਸਾਰੀ ਗੱਲ ਮੈਂ ਕੱਲ ਕਰਾਂਗਾ, ਕੰਪੇਅਰ ਕਰਾਂਗਾ ਜਦੋਂ ਆਪਾਂ ਹੁਣ ਇਹਨਾਂ ਨੂੰ, ਅੱਜ ਦੀ ਗੱਲ ਇਹ ਆ ਵੀ ਜਦੋਂ ਆਪਾਂ ਇਹਨਾਂ ਨੂੰ ਤਿੰਨਾਂ ਚੌਹਾਂ ਨੂੰ ਅਸੀਂ ਕੰਪੇਅਰ ਕਰੀਏ, ਠੀਕ ਹੈ, ਤੇ ਇਹਨਾਂ ਦੇ ਵਿੱਚੋਂ ਸਾਰੇ ਇਹਨਾਂ ਨੂੰ ਵੱਧ ਜਿਹੜਾ ਐਕਟਿਵ ਇਸ ਵੇਲੇ ਲੀਡਰ ਹੈ ਇੰਡੀਆ ਦੇ ਵਿੱਚ ਉਹ ਹੈਗਾ ਮੋਦੀ, ਜਿਹੜਾ ਗਰਾਊਂਡ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਿਹਾ ਹੈ ਨਾ। ਸੋ ਕਾਫੀ ਕੰਮ ਚੱਲ ਰਿਹਾ, ਐਸੀ ਗੱਲ ਨਹੀਂ ਹੈਗੀ ਵੀ ਕੰਮ ਨਹੀਂ ਚੱਲ ਰਿਹਾ। ਹੁਣ ਅਮਰੀਕ ਜੀ, ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਪਿਛਲੇ ਹਫ਼ਤੇ, ਇੱਕ ਹੋਰ ਅੰਕੜਾ ਪਾਰ ਕੀਤਾ ਹੈ ਭਾਰਤ ਨੇ ਕਿ ਭਾਰਤ ਦੀ ਜਿਹੜੀ ਅਰਥ ਵਿਵਸਥਾ ਜਾਂ ਇਕਾਨਮੀ ਹੈ ਉਹ 6ਵੇਂ ਨੰਬਰ ਤੇ ਆ ਗਈ ਹੈ, ਫਰਾਂਸ ਨੂੰ ਪਿੱਛੇ ਛੱਡ ਗਈ ਹੈ। ਸੋ ਫਰਾਂਸ ਤਾਂ ਹਾਰ ਗਿਆ ਜੀ, ਪਹਿਲੇ ਹਾਰ ਗਿਆ, ਮੈਂ ਤਾਂ ਫੁੱਟਬਾਲ ਦਾ ਗਿਆ ਸੀ, ਮੈਂ ਤਾਂ ਫੁੱਟਬਾਲ ਦਾ ਕੀਤਾ,
ਕਦਮ ਪਿੱਛੇ ਚੱਲ ਗਿਆ।
ਹਾਂ, ਇਕਾਨਮੀ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਚਲੋ ਉਹ ਮੈਂ ਇਹ ਵੀ ਕਹਿੰਦਾ ਕਿ ਇੱਕ ਲੌਂਗ ਟਰਮ ਪ੍ਰੋਸੈਸ ਚੱਲਿਆ ਆਉਂਦਾ, ਡਾਕਟਰ ਮਨਮੋਹਨ ਸਿੰਘ ਹੋਣੀ ਵੀ ਕੀਤਾ, ਪਰ ਮਤਲਬ ਜੇ ਹੁਣ ਇਹ ਇੰਨਾ ਹੀ ਡਾਊਨ ਹੋ ਜਾਂਦਾ ਤਾਂ ਫਿਰ ਇਹ ਹੋਣਾ ਨਹੀਂ ਸੀ ਪਾਰ, ਤੇ ਜਿਹੜੀ ਗਰੋਥ ਰੇਟ ਵੀ ਉਹ ਵੀ 2%, 1.5% ਜਿਹੜਾ ਵਧਿਆ ਆ, ਚਾਈਨਾ ਨਾਲ ਵੀ ਜ਼ਿਆਦਾ ਹੋਇਆ। ਤੁਹਾਡਾ ਕੀ ਖਿਆਲ ਹੈ ਵੀ ਮਤਲਬ ਗਲਤ ਪਾਲਿਸੀਆਂ ਹੈ ਭਾਰਤ ਦੀਆਂ?
ਮੈਂ ਸਵੇਰੇ ਹੀ ਪੜ੍ਹ ਰਿਹਾ ਸੀ, ਭਾਰਤ ਨੇ ਫਰਾਂਸ ਨੂੰ ਇੱਕ ਕਦਮ ਪਿੱਛੇ ਛੱਡ ਕੇ 6ਵੀਂ ਦੁਨੀਆ ਦੀ ਵੱਡੀ ਕੌਮੀ ਬਣ ਗਈ ਆ। ਵੈਸੇ ਹੁਣ ਇੰਗਲੈਂਡ ਤਾਂ ਸੈਮੀ ਫਾਈਨਲ ਚ ਹਾਰ ਹੀ ਗਿਆ, ਹੁਣ ਭਾਰਤ ਦੀ ਆਖੀ ਇੰਗਲੈਂਡ ਤੇ ਆ, ਅਗਲੀ ਇਕਾਨਮੀ ਜਿਹੜੀ ਉਹਨੇ ਢਾਣੀ ਆ ਉਹ ਇੰਗਲੈਂਡ ਢਾਣੀ ਆ, ਕਿ ਵੀ 4-5 ਮਹੀਨਿਆਂ ਵਿੱਚ ਹੋਣ ਵਾਲਾ ਕਿ ਭਾਰਤ ਇੰਗਲੈਂਡ ਦੀ ਇਕਾਨਮੀ ਨੂੰ ਪਛਾੜ ਕੇ ਪੰਜਵੀਂ ਵੱਡੀ ਕੌਮੀ ਵੰਡ ਦੀ ਤਿਆਰੀ ਕਰ ਰਿਹਾ। ਅਜੇ ਅਰਨਜੀਤ ਸਿੰਘ ਸਾਹਿਬ ਦਾ ਬਿਆਨ ਸੀ ਅਖਬਾਰਾਂ ਦੇ ਵਿਚ ਜਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਕਿ ਭਾਰਤ ਜਿਹੜਾ ਕਿ ਇਹ ਛੇਵੀਂ ਇਕਾਨਮੀ ਤੋਂ ਪੰਜਵੀਂ ਇਕਾਨਮੀ ਦੇ ਕਰੀਬ ਆ ਰਿਹਾ ਤੇ ਇੰਗਲੈਂਡ ਨੂੰ ਪਛਾੜ ਕੇ ਉਹ ਪੰਜਵੀਂ ਇਕਾਨਮੀ ਬਣੂਗਾ ਤੇ ਜਿਹੜੀ ਲਾਈਨ ਅਪ ਰਹੂਗੀ ਉਹ ਇੱਦਾਂ ਰਹੂਗੀ ਅਮੈਰੀਕਾ ਚੀਨ ਜਪਾਨ ਜਰਮਨੀ ਉਸ ਤੋਂ ਬਾਅਦ ਇੰਗਲੈਂਡ ਇਸ ਵੇਲੇ ਆ ਉਸ ਤੋਂ ਬਾਅਦ ਭਾਰਤ ਆਊਗਾ ਫਿਰ ਇੰਗਲੈਂਡ ਫਿਰ ਫਰਾਂਸ। ਬਿਲਕੁਲ ਜੇ ਅੰਕੜਿਆਂ ਨੂੰ ਦੇਖਿਆ ਜਾਵੇ ਜਿਸ ਵੇਲੇ ਅਸੀਂ ਕਿਸੇ ਦੇਸ਼ ਦੀ ਇਕਾਨਮੀ ਨੂੰ ਕੰਪੇਅਰ ਕਰਦੇ ਹਾਂ ਉਹਦੇ ਵਿਚ ਟੋਟਲ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਇੱਕ ਸਾਲ ਦੇ ਵਿਚ ਕਿੰਨਾ ਪ੍ਰੋਡਿਊਸ ਹੋਇਆ ਉਹਨੂੰ ਲੈਂਦੇ ਹਾਂ ਤੇ ਉਹਦੇ ਵਿਚੋਂ ਐਕਸਪੋਰਟ ਨੂੰ ਕੱਢ ਦਿੰਦੇ ਹਾਂ ਫਿਰ ਜਿਹੜਾ ਟੋਟਲ ਸ਼ੁੱਧ ਜਿਹੜਾ ਡੋਮੈਸਟਿਕ ਜੀ ਡੀ ਪੀ ਆ ਉਹ ਕੈਲਕੂਲੇਟ ਕਰਕੇ ਫਿਰ ਇਕਾਨਮੀ ਦੀ ਨੰਬਰ ਦਿੱਤੇ ਜਾਂਦੇ ਆ। ਹੁਣ ਭਾਰਤ ਦੇਖੋ ਵੀ ਦੁਨੀਆਂ ਦੇ ਛੇਵੇਂ ਸਥਾਨ ਤੇ ਆ ਕਿੰਨੀ ਵੱਡੀ ਗੱਲ ਆ ਕਿ ਛੋਟੀ ਮੋਟੀ ਗੱਲ ਨਹੀਂ ਹੈ। ਭਾਰਤ ਵਿਚ ਜੇ ਇਹ ਸਭ ਕੁਝ ਪ੍ਰੋਡਿਊਸ ਹੁੰਦਾ ਗੁਡਸ ਤੇ ਸਰਵਿਸਿਸ ਪ੍ਰੋਡਿਊਸ ਹੁੰਦੀਆਂ ਇਹਦਾ ਮਤਲਬ ਲੋਕਾਂ ਨੂੰ ਇੰਪਲਾਇਮੈਂਟ ਵੀ ਮਿਲਦੀ ਹੈ
ਦੇਖੋ
ਇੰਪਲਾਇਮੈਂਟ ਮਿਲਦੀ ਹੈ ਤੇ ਉਹਦੇ ਨਾਲ ਰੈਵਨਿਊ ਵੀ ਜਨਰੇਟ ਹੁੰਦਾ ਇਹਦੇ ਵਿਚ ਇਹ ਵੈਸੇ ਤਾਂ ਗੱਲ ਇਹ ਕਹਿ ਨਹੀਂ ਸਕਦੇ ਭਾਰਤ ਨੇ ਤਰੱਕੀ ਨਹੀਂ ਕੀਤੀ ਤਰੱਕੀ ਤਾਂ ਕੀਤੀ ਆ ਉਹਦੇ ਨਾਲ ਕਿ ਭਾਰਤ ਇੱਕ ਤਰ੍ਹਾਂ ਦੇ ਨਾਲ ਜਿਹੜਾ ਅੰਡਰ ਡਿਵੈਲਪ ਕੰਟਰੀ ਆ ਉਹਦੇ ਵਿਚ ਉਹ ਸਾਰੀਆਂ ਕਰੈਕਟਰਿਸਟਿਕਸ ਪਹਿਲਾਂ ਵੀ ਕਈ ਵਾਰ ਮੈਂ ਕਿਹਾ ਹੁੰਦੀਆਂ ਆ ਜਿਹੜਾ ਕਿ ਅੰਡਰ ਡਿਵੈਲਪ ਕੰਟਰੀ ਦੇ ਵਿਚ ਹੁੰਦੀਆਂ ਇਹਦੇ ਚ ਰਿਸ਼ਵਤ ਵੀ ਹੁੰਦੀ ਆ ਗਰੀਬੀ ਵੀ ਹੁੰਦੀ ਆ ਤੇ ਏਦਾਂ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਭਾਰਤ ਦੇ ਵਿਚ ਲੇਕਿਨ ਐਜ਼ ਐਨ ਇਕਾਨਮੀ ਦੁਨੀਆਂ ਦੇਖਿਆ ਜਾਵੇ ਐਜ਼ ਵੇਲੇ ਉਸ ਦੁਨੀਆਂ ਦੀ ਛੇਵੀਂ ਵੱਡੀ ਇਕਾਨਮੀ ਆ ਉਹਨੇ।
ਦੇਖੋ ਅਮਰੀਕ ਜੀ ਮੇਰਾ ਹਮੇਸ਼ਾ ਹੀ ਆਪਟੀਮਿਸਟਿਕ ਵਿਊ ਰਿਹਾ ਜਾਣੀ ਕਿ ਚੜ੍ਹਦੀ ਕਲਾ ਵਾਲਾ ਵਿਊ ਰਿਹਾ ਹਮੇਸ਼ਾ ਹੀ ਉਹ ਵਿਊ ਇਹ ਹੈ ਕਿ ਜੇ ਆਪਾਂ ਅਮਰੀਕਾ ਦਾ ਦੇਖੀਏ ਹਜੇ ਭਾਰਤ ਨੂੰ ਚਲੋ 70 ਸਾਲ ਹੋਇਆ ਯਾਦ ਹੋਏ ਨੂੰ ਇਹ ਟਾਈਮ ਲਾਈਨ ਦੇ ਉੱਤੇ ਕੁਛ ਵੀ ਨਹੀਂ। ਤੁਸੀਂ ਅਮਰੀਕਾ ਦੇ ਇਤਿਹਾਸ ਦੇਖ ਲਓ ਕਿ 200 ਸਾਲ ਬਾਅਦ ਵੀ ਅਮਰੀਕਾ ਜਿਹੜਾ ਘਰੇਲੂ ਉੱਥੇ ਜੰਗਾਂ ਲੱਗੀਆਂ ਹੋਈਆਂ ਸੀ ਮਰਮਰਾਈ ਸੀ ਮਤਲਬ ਇੰਨਾ ਕ੍ਰਾਈਮ ਸੀਗਾ ਨਿਊਯਾਰਕ ਧੂੰਏ ਨਾਲ ਭਰਿਆ ਹੁੰਦਾ ਸੀ ਕਾਲਕ ਡਿੱਗਦੀ ਹੁੰਦੀ ਸੀ ਚਿੱਕੜ ਹੁੰਦਾ ਸੀ ਉੱਥੇ ਰਾਈਟ ਮਤਲਬ 200 ਸਾਲ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਆਹ ਹਾਲ ਹੁੰਦਾ ਸੀ ਔਰ ਭਾਰਤ ਨੂੰ ਮਤਲਬ ਗੁਲਾਮ ਹੋਣ ਤੋਂ ਪਹਿਲਾਂ ਦੁਨੀਆਂ ਦੀ ਨੰਬਰ 1 33% ਮਤਲਬ ਜੀ ਡੀ ਪੀ ਸੀ ਦੁਨੀਆਂ ਦੀ ਇੰਨਾ ਸੀ ਇਹਨੂੰ ਲੁੱਟਿਆ ਗਿਆ ਸਿਰੇ ਦਾ ਲੁੱਟਿਆ ਗਿਆ ਘਾਣ ਕੀਤੇ ਗਏ ਮਰਵਾਏ ਗਏ ਲੋਕ ਮਾਰੇ ਗਏ ਮਿਲੀਅਨਾਂ ਚ ਮੁਗਲਾਂ ਨੇ ਮਾਰੇ ਮਿਲੀਅਨਾਂ ਚ ਗੋਰਿਆਂ ਨੇ ਮਾਰੇ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਇੰਨੇ ਸ਼ਾਰਟ ਪੀਰੀਅਡ ਦੇ ਵਿਚ ਇਨ੍ਹਾਂ ਹੀ ਇਕਾਨਮੀਜ਼ ਨੂੰ ਮਤਲਬ ਚੈਲੰਜ ਕਰਨਾ ਜਾਂ ਉਹਨਾਂ ਤੋਂ ਅੱਗੇ ਨਿਕਲ ਜਾਣਾ ਇੱਕ ਮੈਨੂੰ ਲੱਗਦਾ ਉਪਲਬਧੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਦੇ ਵਿਚ ਜੇ ਅਸੀਂ ਉਹਦੇ ਹਾਣੀ ਨਹੀਂ ਹੁੰਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਪੜ੍ਹਾਉਂਦੇ ਨਹੀਂ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਆਪਣੇ ਆਪ ਨੂੰ ਮਾਡਰਨਾਈਜ਼ ਨਹੀਂ ਕਰਦੇ ਉਹਨਾਂ ਪਾਲਿਸੀਆਂ ਨੂੰ ਰੀਡ ਨਹੀਂ ਕਰਦੇ ਵੀ ਕਿਹੜੀ ਮਾਰਕੀਟ ਚੱਲ ਰਹੀ ਹੈ ਕਿੱਦਾਂ ਚੱਲ ਰਹੀ ਅਸੀਂ ਇਹਦੇ ਵਿਚੋਂ ਕਿੱਦਾਂ ਬੈਨੀਫਿਟ ਲੈਣਾ ਆ ਅਸੀਂ ਇਹਦੇ ਵਿਚ ਕਿੱਦਾਂ ਐਡਜਸਟ ਹੋਣਾ ਕਿਹੜੀ ਅਸੀਂ ਕੋਰਸ ਕਰੀਏ। ਮੈਂ ਅਕਸਰ ਕਹਿੰਦਾ ਹੁੰਦਾ ਬੀ ਐਡ ਕਰੀ ਜਾਂਦੇ ਬੀ ਐਡ ਫੈਕਟਰੀਆਂ ਲੱਗੀਆਂ ਹੋਈਆਂ ਅਸੀਂ ਇਹ ਨਹੀਂ ਦੇਖਦੇ ਕਿ ਟ੍ਰੇਡ ਚੱਲ ਰਿਹਾ ਸ਼ਾਰਟੇਜ ਹੈ ਸਕਿੱਲ ਦੀ ਇੱਟਾਂ ਲਾਉਣ ਵਾਲਿਆਂ ਦੀ ਸ਼ਾਰਟੇਜ ਹੈ ਕਾਰਪੈਂਟਰਾਂ ਦੀ ਸ਼ਾਰਟੇਜ ਹੈ ਪਲੰਬਰਾਂ ਦੀ ਸ਼ਾਰਟੇਜ ਹੈ ਇਲੈਕਟ੍ਰੀਸ਼ੀਅਨ ਨਹੀਂ ਹੈਗੇ ਉੱਥੇ ਹੈ ਨਾ ਗਰਾਊਂਡ ਲੈਵਲ ਦੇ ਮਤਲਬ ਜੇ ਅਸੀਂ ਆਪਣੇ ਆਪ ਨੂੰ ਰੀਡ ਨਹੀਂ ਕਰਨਾ ਇੱਕ ਕਿਸਾਨ ਦਾ ਪੁੱਤ ਹੈ ਖੇਤੀ ਵੀ ਕਰ ਰਿਹਾ ਨਾਲ ਉਹ ਪਲੰਬਰ ਬਣ ਜਾਵੇ ਨਾਲ ਉਹ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ ਲਵੇ ਲੋਕਾਂ ਦੀਆਂ ਫਿਟਿੰਗਾਂ ਕਰਨੀਆਂ ਸ਼ੁਰੂ ਕਰ ਦੇਵੇ ਵਿਹਲੇ ਟਾਈਮ ਅੱਗੇ ਪਿੱਛੇ ਜਾ ਕੇ ਜੇ ਅਸੀਂ ਇਸ ਨੂੰ ਟੈਪ ਨਹੀਂ ਕਰਨਾ ਜਿਹੜੀਆਂ ਪਾਲਿਸੀਆਂ ਸਰਕਾਰਾਂ ਬਣਾ ਰਹੀਆਂ ਜਿਸ ਦੇ ਕਰਕੇ 6ਵੇਂ ਨੰਬਰ ਤੇ ਆਇਆ ਭਾਰਤ ਹੁਣ ਜਾਂ 7ਵੇਂ ਨੰਬਰ ਤੇ ਆਇਆ ਜੇ ਆਪਾਂ ਉਹਨੂੰ ਰੀਡ ਹੀ ਨਹੀਂ ਕਰਨਾ ਹੈਗਾ ਬੈਠੇ ਆ ਜੀ ਉਹ ਲਓ ਜੀ ਸਰਕਾਰ ਸਾਨੂੰ ਗਲੂਕੋਜ਼ ਮੰਗ ਪੈਸੇ ਲਾਈ ਜਾਵੇ ਸੈਂਟਰ ਜਿਹੜੇ ਕੰਮ ਕਰ ਜਾਊਗੇ ਵੱਧ ਜਾਊਗੇ ਨਹੀਂ ਤਾਂ ਅਲੋਪ ਖਤਮ ਹੋ ਜਾਊਗੇ ਹਨਾ ਦੈਟਸ ਵਾਟ ਆਈ ਐਮ ਟ੍ਰਾਈਂਗ ਟੂ ਸੇ ਆਸਟ੍ਰੇਲੀਆ ਚ ਵੀ ਇਹੀ ਹੈ ਕਿ ਜੇ ਅਸੀਂ ਪਾਲਿਸੀਆਂ ਨੂੰ ਪੜ੍ਹਦੇ ਹਾਂ ਅਸੀਂ ਮਤਲਬ ਅਸੀਂ ਅਖਬਾਰਾਂ ਪੜ੍ਹਦੇ ਹਾਂ ਟੀਵੀ ਦੇਖਦੇ ਹਾਂ ਅਸੀਂ ਰੇਡੀਓ ਸੁਣਦੇ ਹਾਂ ਵਧੀਆ ਵਧੀਆ ਬੰਦਿਆਂ ਦੇ ਅਸੀਂ ਕਿਤਾਬਾਂ ਪੜ੍ਹਦੇ ਹਾਂ ਦੇਖਦੇ ਹਾਂ ਵੀ ਦੇਸ਼ ਕਿੱਧਰ ਨੂੰ ਜਾ ਰਿਹਾ ਜੇ ਤਾਂ ਅਸੀਂ ਸਮੇਂ ਦੇ ਹਾਣੀ ਆ ਫਿਰ ਤਾਂ ਅਸੀਂ ਤਰੱਕੀ ਕਰਾਂਗੇ ਜੇ ਅਸੀਂ ਲਾਈ ਲੱਗ ਗਏ ਪਿੱਛੇ ਲੱਗਣੇ ਆ ਜਾਂ ਅਸੀਂ ਕੁਛ ਕਰਨਾ ਹੀ ਨਹੀਂ ਫਿਰ ਨਹੀਂ ਤਰੱਕੀ ਕਰਨੀ ਫਿਰ ਚਾਹੇ ਤੁਸੀਂ ਅਮਰੀਕਾ ਚਲ ਜਾਓ ਕੈਨੇਡਾ ਚਲ ਜਾਓ ਹਮੇਸ਼ਾ ਇਹੀ ਰਹਿਣਾ। ਤੁਸੀਂ ਸ਼ਾਰਟ ਦੱਸੋ ਵੀ ਮਤਲਬ ਕੀ ਕਰਨਾ ਚਾਹੀਦਾ ਆਪਾਂ ਨੂੰ ਵੀ ਆਪਾਂ ਕਿੱਦਾਂ ਤਰੱਕੀ ਕਰ ਸਕਦੇ ਹਾਂ
ਜੀ ਅਮਦੀਪ ਇਹ ਨਹੀਂ ਦੇਖਣਾ ਚਾਹੀਦਾ ਕਿ ਤੁਹਾਡੀ ਉਮਰ ਕਿੰਨੀ ਹੋ ਗਈ ਆ ਤੁਸੀਂ ਕਿੱਥੇ ਖੜੇ ਆ ਇਸ ਵੇਲੇ ਤੁਸੀਂ ਆਪਣੇ ਆਪ ਨੂੰ ਸਕਿੱਲ ਜਿਹੜਾ ਤੁਹਾਡਾ ਅਪਗ੍ਰੇਡ ਕਰਨਾ ਪੈਣਾ ਤੁਹਾਡੇ ਨੂੰ ਕਈ ਸਾਰੇ ਸਕਿੱਲ ਹੋਣੇ ਚਾਹੀਦੇ ਆ ਤੁਸੀਂ ਇੱਕ ਜੋਬ ਨੂੰ ਛੱਡ ਕੇ ਦੂਜੀ ਜੋਬ ਕੱਲ ਨੂੰ ਰੈਡੀ ਹੋਣੇ ਚਾਹੀਦੇ ਜਾਣ ਦੇ ਲਈ ਤਾਂ ਤੁਸੀਂ ਸਰਵਾਈਵ ਕਰ ਸਕਦੇ ਆ ਨਾ ਕੰਟਰੀਆਂ ਇੱਕ ਤਰ੍ਹਾਂ ਚੰਗਾ ਜੀਵਨ ਜੀ ਸਕਦੇ ਆ ਤੇ ਹੁਣ ਸੈਂਟਰ ਲਿੰਕ ਦੀ ਆਮਦਨ ਦੇਖ ਲਓ ਕਿ ਜਿਹੜੇ ਸੈਂਟਰ ਲਿੰਕ ਦੇ ਪੈਸੇ ਮਿਲਦੇ ਸੀ ਮੈਂ ਤਾਂ ਉਹਦੇ ਤੇ ਗੁਜ਼ਾਰਾ ਕਰਨਾ ਫਿਰ ਤੁਹਾਡੀ ਜਿਹੜੀ ਇੱਕ ਤਰ੍ਹਾਂ ਨਾਲ ਪ੍ਰੋਗਰੈਸਿਵ ਐਟੀਟਿਊਡ ਹੁੰਦਾ ਨਾ ਉਹ ਖਤਮ ਹੋ ਜਾਂਦਾ ਤੇ ਉਹ ਨੀਰਸਤਾ ਜੀਵਨ ਵਿੱਚ ਫੈਲਣ ਲੱਗ ਪੈਂਦੀ ਆ ਤੇ ਮੇਰੇ ਖਿਆਲ ਵਿਚ ਤੁਹਾਨੂੰ ਆਪਣੇ ਆਪ ਜਿਹੜੇ ਸਕਿੱਲ ਹੈ ਉਹਨਾਂ ਨੂੰ ਅਪਗ੍ਰੇਡ ਕਰਨਾ ਕਰ ਲੈਣਾ ਚਾਹੀਦਾ, ਕਰਦੇ ਰਹਿਣਾ ਚਾਹੀਦਾ ਤਾਂ ਕਿ ਤੁਹਾਡਾ ਪ੍ਰੋਗਰੈਸ ਵੀ ਜਿਹੜਾ ਐਟੀਟਿਊਡ ਬਣਿਆ ਰਹੇ। ਜੇ ਤੁਹਾਡੇ ਕੋਲ ਕੰਮ ਨਹੀਂ ਵੀ ਹੈ, ਜੇ ਤੁਸੀਂ ਸੋਸ਼ਲ ਕੋਈ ਕੰਮ ਕਰਦੇ ਆ, ਸੋਸ਼ਲ ਵਰਕਰ ਆ ਜਾਂ ਕਿਸੇ ਵਲੰਟਰੀ ਕੰਮ ਕਰਦੇ ਨਾਲ, ਐਟਲੀਸਟ ਤੁਹਾਨੂੰ ਐਕਸਪੀਰੀਅੰਸ ਤਾਂ ਉਹਦੇ ਨਾਲ ਗੇਨ ਹੁੰਦਾ ਤੇ ਅੱਗੇ ਜਾ ਕੇ ਉਹ ਜੋਬ ਲੈਣ ਦੇ ਵਿਚ ਬਹੁਤ ਜ਼ਿਆਦਾ ਸਹਾਈ ਹੁੰਦਾ ਜੀ।
ਚਲੋ ਆਪਾਂ ਗੱਲ ਅੱਗੇ ਤੋਰਦੇ ਆ ਤੇ ਸਾਡੇ ਨਾਲ ਰਵੀ ਪੰਨੂ ਜੁੜੇ ਨੇ, ਜਸਵਿੰਦਰ ਸਿੰਘ ਹੋਣੀ, ਤੇ ਉਨ੍ਹਾਂ ਨੇ ਕਮੈਂਟ ਦਿੱਤਾ ਹੈ, ਕਹਿੰਦੇ ਕਿ ਜੰਗਲ ਇੱਕ ਕੈਪਸ਼ਨ ਭੇਜਿਆ, ਕਹਿੰਦੇ ਕਿ ਜੰਗਲ ਖਤਮ ਹੋ ਰਿਹਾ ਸੀ ਪਰ ਦਰਖਤ ਕੁਹਾੜੀ ਨੂੰ ਹੀ ਵੋਟਾਂ ਪਾ ਰਹੇ ਸਨ, ਇਹ ਸੋਚ ਕੇ ਕਿ ਕੁਹਾੜੀ ਦਾ ਦਸਤਾ ਤਾਂ ਸਾਡੀ ਹੀ ਬਰਾਦਰੀ ਦਾ ਹੈ। ਕਮੈਂਟ ਹੈ ਜੀ, ਚਲੋ ਬਹੁਤ ਵਧੀਆ। ਸਾਡੇ ਨਾਲ ਅਮਰਿੰਦਰ ਸਿੰਘ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਹਾਂਜੀ ਭਾਜੀ ਪੱਗ ਖੱਟੜ ਸਾਹਿਬ ਹੀ ਲਿਆਏ ਸੀ, ਉਹੀ ਲੈ ਕੇ ਆਏ ਸੀ ਤੇ ਪੱਗ ਵੀ ਆਲਰੇਡੀ ਬੰਨੀ ਬਣਾਈ ਸੀ ਟੋਪੀ ਸਟਾਈਲ। ਹਾਂਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਤਾਂ ਛਿੱਕਾ ਮਾਰਿਆ ਬਾਦਲਾਂ ਨੇ, ਆਪਣੇ ਗਲ ਮਰਿਆ ਸੱਪ ਗਲੇ ਪਵਾ ਲਿਆ ਉਨ੍ਹਾਂ ਨੇ ਬਿਨਾਂ ਕਿਸੇ ਗੱਲ ਤੋਂ, ਤੇ ਉਹ ਉਥੇ ਉਨ੍ਹਾਂ ਦੀ ਪੋਲਿਟੀ ਸੀ ਪੰਜਾਬ ਦੇ ਵਿਚ ਖੱਟਣ ਨੂੰ ਖੰਘਣ ਨਹੀਂ ਦੇਣਾ, ਇਹ ਪਾਲਿਸੀ ਸੀ। ਮਲਕੀਤ ਬਘਿਆਣਾ ਜੀ ਕਹਿ ਰਹੇ ਨੇ ਕਿ ਜੇ ਪੱਗ ਬੰਨਣੀ ਸੀ ਤਾਂ ਥੋੜੀ ਦੇਰ ਰੱਖ ਲੈਣੀ ਚਾਹੀਦੀ ਸੀ, ਵੈਸੇ ਅਕਾਲੀਆਂ ਪੱਗ ਨਹੀਂ ਬੰਨੀ। ਬਿਲਕੁਲ ਆਪਾਂ ਇਹ ਤੇ ਗੱਲ ਕਰ ਚੁੱਕੇ ਹਾਂ, ਜਿਹੜੀ ਗੱਲ ਸਹੀ ਆ ਉਹ ਸਹੀ ਆ। ਤੇ ਚਲੋ ਆਪਾਂ ਸੁਨੇਹੇ ਅੱਗੇ ਲੈਂਦੇ ਹਾਂ, ਤੇ ਸਾਡੇ ਨਾਲ ਨਾ ਯੋਗੇਸ਼ ਠਾਕੁਰ ਜੁੜੇ ਸਨ ਜਾਪਾਨ ਤੋਂ, ਤੇ ਉਨ੍ਹਾਂ ਨੇ ਕੈਪਸ਼ਨ ਭੇਜਿਆ ਸੀ ਜਿੱਥੇ ਮਮਤਾ ਬੈਨਰਜੀ ਜਿਹੜੀ ਕਿ ਮੁੱਖ ਮੰਤਰੀ ਪੱਛਮੀ ਬੰਗਾਲ ਦੀ ਆ, ਉਨ੍ਹਾਂ ਨੇ ਕਿਹਾ ਕਿ ਹਮਾਰੀ ਸਰਕਾਰ ਨੇ 4 ਸਾਲੋਂ ਮੇ 68 ਲੱਖ ਲੋਗੋਂ ਕੋ ਨੌਕਰੀਆਂ ਦੀ, ਯਾਨੀ ਕਿ 6.8 ਮਿਲੀਅਨ ਹੈ ਨਾ 4 ਸਾਲਾਂ ਚ। ਤੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ 1 ਸਾਲ ਦੇ ਵਿਚ ਅਸੀਂ 1.6 ਲੱਖ ਯਾਨੀ ਕਿ ਮਤਲਬ 1.5 ਲੱਖ ਨੌਕਰੀਆਂ ਦਿੱਤੀਆਂ। ਤੇ ਜਿਹੜਾ ਚੰਦਰਬਾਬੂ ਨਾਇਡੂ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਦੇ ਕਹਿ ਰਹੇ ਨੇ ਕਿ 2 ਸਾਲਾਂ ਦੇ ਵਿਚ ਅਸੀਂ 1,20,000 ਨੌਕਰੀਆਂ ਦਿੱਤੀਆਂ ਹਨ। ਤਾਂ ਉਧਰ ਜਿਹੜਾ ਸਿਧਾਰਮਾਇਆ ਜਿਹੜੇ ਕਿ ਮੁੱਖ ਮੰਤਰੀ ਕਰਨਾਟਕ ਦੇ ਨੇ, ਉਨ੍ਹਾਂ ਨੇ ਕਿਹਾ ਕਿ ਅਸੀਂ 53 ਲੱਖ ਲੋਕਾਂ ਨੂੰ ਆਪਣੀ ਸਰਕਾਰ ਦੇ ਵਿਚ ਨੌਕਰੀਆਂ ਦਿੱਤੀਆਂ। ਠੀਕ ਹੈ, ਇਹ ਸਾਰੇ ਕਲੇਮ ਕਰ ਰਹੇ ਨੇ ਆਪਣੇ ਮੈਨੀਫੈਸਟੋ ਦੇ ਵਿਚ। ਤੇ ਫਿਰ ਹੇਠਾਂ ਮੋਦੀ ਸਾਹਿਬ ਦੀ ਫੋਟੋ ਲਾਈ, ਉਹ ਕਹਿੰਦੇ ਵੀ ਇਹ ਪੁੱਛ ਰਹੇ ਨੇ ਵੀ ਇਹ ਲੋਕ ਕਹਿਣਾ ਕੀ ਚਾਹੁੰਦੇ ਆ, ਵੀ ਮੈਨੂੰ ਇਹ ਦੱਸੋ ਇਹ ਲੋਕ ਕਹਿਣਾ ਕੀ ਚਾਹੁੰਦੇ ਵੀ ਜੇ ਇਨ੍ਹਾਂ ਦੇ ਰਾਜਾਂ ਦੇ ਵਿਚ ਜਾਂ ਰਾਜਾਂ ਦੇ ਵਿਚ ਨੌਕਰੀਆਂ ਵੱਧ ਰਹੀਆਂ ਨੇ ਹਨਾ, ਤਾਂ ਫਿਰ ਇਹ ਕੇਂਦਰ ਦੇ ਉੱਤੇ ਬੇਰੋਜ਼ਗਾਰੀ ਦਾ ਆਰੋਪ ਕਿਸ ਆਧਾਰ ਤੇ ਲਾ ਰਹੇ ਨੇ ਕਿ ਜਿਹੜੇ ਕੇਂਦਰ ਸਰਕਾਰ ਨੇ ਇਨਵਾਇਰਮੈਂਟ ਦੇਣਾ ਹੁੰਦਾ ਨੌਕਰੀਆਂ ਵਧਣ ਨੂੰ, ਇਹਦਾ ਮਤਲਬ ਇਨ੍ਹਾਂ ਦੇ ਰਾਜਾਂ ਦੇ ਵਿਚ ਇਨਵਾਇਰਮੈਂਟ ਸਹੀ ਆ ਹਨਾ ਤੇ ਨੌਕਰੀਆਂ ਵੱਧ ਰਹੀਆਂ, ਤੇ ਇਹ ਫਿਰ ਕੇਂਦਰ ਸਰਕਾਰ ਤੇ ਥੋੜਾ ਇਲਜ਼ਾਮ ਲਾ ਸਕਦੇ। ਚਲੋ ਇਹ ਵਿਚਾਰ ਹੈ, ਵੈਸੇ ਗੱਲ ਸਹੀ ਵੀ ਆ, ਨੌਕਰੀਆਂ ਤਾਂ ਹੈਗੀਆਂ ਨੇ, ਕੰਮ ਤਾਂ ਹੈਗਾ ਆ, ਕੰਮ ਕਰਨ ਵਾਲੇ ਘੱਟ ਹੈ। ਤੇ ਲੱਕੀ ਖਰੜਾ ਕਹਿ ਰਹੇ ਨੇ ਕਿ ਭਾਜੀ ਵੋਟਾਂ ਪਹਿਲਾਂ ਪੈਣੀਆਂ ਹਨ। ਅੱਛਾ, ਮੈਂ ਭਲੇ ਹੀ ਕੰਮ ਬੋਲਾ ਲੇਕਿਨ ਦੇਸ਼ ਸੇ ਕਭੀ ਝੂਠ ਨਹੀਂ ਬੋਲਾ, ਇਹ ਸੁਨੇਹਾ ਭੇਜਿਆ ਡਾਕਟਰ ਮਨਮੋਹਨ ਸਿੰਘ ਹੋਣਾ ਦਾ। ਤੇ ਅਮਰੀਕ ਜੀ, ਚਲੋ ਆਪਾਂ ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਆ ਤੇ ਕੁਛ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਆ। ਗੱਲ ਇੱਕ ਥੋੜੀ ਜਿਹੀ ਸੈਡ ਵੀ ਕਰਨੀ ਆ, ਤੇ ਸੈਡ ਇਹ ਹੈ ਕਿ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਮੋਰ ਕਾਫੀ ਮਤਲਬ ਸੀਰੀਅਸਲੀ ਇਲ ਨੇ, ਤੇ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਦੇ ਹਾਂ। ਤੇ ਹੁਣ ਜਿਹੜੀ ਸਿਚੁਏਸ਼ਨ ਇਹ ਆ ਕਿ ਤੁਹਾਨੂੰ ਪਤਾ ਕਿ ਵਲਗੁਲਗੇ ਦੇ ਵਿਚ ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ 1968 ਦੇ ਵਿਚ ਖੁੱਲਿਆ ਸੀ ਹਨਾ, ਬਣਿਆ ਸੀ, ਉਹਦੀ ਬਿਲਡਿੰਗ ਦੀ ਓਪਨਿੰਗ ਕੀਤੀ, ਅਸੀਂ ਕਈ ਵਾਰੀ ਵੀਡੀਓ ਚ ਵੀ ਦਿਖਾ ਚੁੱਕੇ ਹਾਂ। ਤਾਂ ਪਿਛਲੇ 5-6 ਸਾਲ ਤੋਂ ਉਸ ਦੀ ਨਵੀਂ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਚੁੱਕੀ ਆ ਸੇਮ ਬਲਾਕ ਦੇ ਉੱਤੇ, ਤੇ ਜਿਹੜੀ ਪਹਿਲੀ ਬਿਲਡਿੰਗ ਆ ਉਹ ਹੈਰੀਟੇਜ ਲਿਸਟਿੰਗ ਦੇ ਵਿਚ ਆ ਚੁੱਕੀ ਆ, ਤੇ ਹੁਣ ਨਵੀਂ ਬਿਲਡਿੰਗ ਜਿਹੜੀ ਆ ਮਾਡਰਨ ਸਟਾਈਲ ਜਾਂ ਗੁਰਦੁਆਰਾ ਸਟਾਈਲ ਦੀ ਬਣ ਰਹੀ ਆ। ਤੇ ਤੁਸੀਂ ਵੀਡੀਓ ਦੇਖੇ ਹੋਣੇ ਕਿ ਕਾਫੀ ਵੱਡਾ ਪ੍ਰੋਜੈਕਟ ਹੈ, $3.5 ਮਿਲੀਅਨ ਲੱਗ ਚੁੱਕਾ ਹੈ ਤੇ $2.5-3 ਲੱਖ ਹਜੇ ਸ਼ਾਰਟ ਹੈ। ਤੇ ਅਸੀਂ ਜਾਂ ਡਾਕਟਰ ਸਾਹਿਬ ਹੁਣੀ ਮਤਲਬ ਪਿਛਲੇ ਹਫ਼ਤੇ ਮੈਲਬਰਨ ਜਾਣਾ ਸੀਗਾ ਢਾਲ ਇਕੱਠੀ ਕਰਨ, ਕਿਉਂਕਿ ਬਾਕੀ ਸਾਰੇ ਦੇਸ਼ ਚੋਂ ਤਾਂ ਸਾਰੇ ਸ਼ਹਿਰਾਂ ਚੋਂ ਤਾਂ ਤਿਲ ਫੁੱਲ ਜਿਹੜਾ ਸਾਰਿਆਂ ਨੇ ਭੇਟ ਕੀਤਾ ਢਾਲਾਂ ਦਿੱਤੀਆਂ ਨੇ। ਹੁਣ ਇੱਥੇ ਰਹਿੰਦਾ ਸੀ ਮੈਲਬਰਨ ਤੇ ਜਾਣਾ ਸੀ ਤਾਂ ਅਨਫੋਰਚੁਨੇਟਲੀ ਉਨ੍ਹਾਂ ਨੂੰ ਕੈਂਸਰ ਡਾਇਗਨੋਜ਼ ਹੋਇਆ ਪਿਛਲੇ ਹਫ਼ਤੇ ਤੇ, ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ ਹੁਣ ਨਾ। ਅਮਰੀਕ ਜੀ, ਉਹ ਜ਼ਿੰਮੇਵਾਰੀ ਜਿਹੜੀ ਆ ਉਹ ਮੇਰੇ ਤੇ ਤਾਂ 2-3 ਸਿੰਘ ਹੋਰ ਨੇ ਆਪਣੇ ਪੁਰਾਣੇ ਆ ਨਾ ਉਨ੍ਹਾਂ ਤੇ ਲੱਗੀ ਆ ਵੀ ਚਲੋ ਇਹਨੂੰ ਆਪਾਂ ਗੁਰੂ ਘਰ ਦੇ ਪ੍ਰੋਜੈਕਟ ਨੂੰ ਕੰਪਲੀਟ ਕਰਨਾ ਛੇਤੀ ਤੋਂ ਛੇਤੀ। ਤਾਂ ਇਸ ਸੰਦਰਭ ਦੇ ਵਿਚ ਅਸੀਂ ਮੈਲਬਰਨ ਜਾ ਰਹੇ ਹਾਂ ਜੀ ਅਗਲੇ ਹਫ਼ਤੇ, ਤੇ ਇੱਕ ਹਫ਼ਤੇ ਵਾਸਤੇ।
ਅੱਛਾ।
ਹਾਂਜੀ, ਤੇ ਢਾਲਾਂ ਇਕੱਠੀਆਂ ਕਰਨ ਤੇ ਉਮੀਦ ਰੱਖਦੇ ਆ ਕਿ ਜਿਹੜੀ ਸਾਡੀ ਕਮਿਊਨਿਟੀ ਆ ਮੈਲਬਨ ਦੀ ਵੱਧ ਤੋਂ ਵੱਧ ਸਾਥ ਦਊਗੀ, ਜਿੰਨੇ ਸੱਜਣ ਸੁਣਦੇ ਹੋਣਗੇ। ਸੋ ਅਗਲਾ ਹਫ਼ਤਾ ਜਿਹੜਾ ਵੀਰਵਾਰ ਤੋਂ ਅਸੀਂ ਮੈਲਬਨ ਦੇ ਵਿੱਚ ਹੋਵਾਂਗੇ। ਕੋਈ ਵੀ ਸੱਜਣ ਮਿੱਤਰ ਮਿਲਣਾ ਚਾਹੁੰਦਾ ਹੋਵੇ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦਾ। ਤੇ ਵੀਕਐਂਡ ਦੇ ਉੱਤੇ ਅਸੀਂ ਕ੍ਰੇਗੀਵਨ ਗੁਰੂ ਘਰ ਦੇ ਵਿੱਚ ਹੋਵਾਂਗੇ, ਤੇ ਮੈਂ ਪਹਿਲਾਂ ਬਣਾਉਂਦੇ ਹਾਂ ਪ੍ਰੋਗਰਾਮ। ਅਗਰ ਬਲੈਕਬਰਨ ਏਰੀਏ ਦੇ ਵਿੱਚ ਵੀ ਅਸੀਂ ਜਾ ਸਕੀਏ ਤਾਂ ਵੀਰਵਾਰ ਨੂੰ ਅਸੀਂ ਉੱਥੇ ਹੋਵਾਂਗੇ, ਤਾਂ ਐਤਵਾਰ ਨੂੰ ਕ੍ਰੇਗੀਵਨ ਗੁਰਦੁਆਰਾ ਚ ਹੋਵਾਂਗੇ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਉੱਥੇ ਜ਼ਰੂਰ ਆਉਣ ਤੇ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣ। ਜਿਹੜਾ ਪਬਲਿਕ ਦਾ ਗੁਰਦੁਆਰਾ ਆ, ਆਸਟ੍ਰੇਲੀਆ ਦਾ ਹੀ ਗੁਰਦੁਆਰਾ, ਇਤਿਹਾਸਕ ਗੁਰਦੁਆਰਾ, ਇਹ ਸਾਰਿਆਂ ਦੀ ਜ਼ਿੰਮੇਵਾਰੀ ਆ। ਤੇ ਦੂਜੇ ਪਾਸੇ ਤੁਸੀਂ ਫੋਟੋਆਂ ਵੀ ਦੇਖੀਆਂ ਹੋਣੀਆਂ, ਸਵੇਰੇ ਦੇਖ ਸਕਦੇ ਹੋ ਕਿ ਡਾਰਵਿਨ ਦੇ ਵਿੱਚ ਵੀ ਸਾਰੇ ਆਸਟ੍ਰੇਲੀਆ ਦੀ ਸੰਗਤਾਂ ਨੇ ਹੰਭਲਾ ਮਾਰਿਆ ਤੇ ਪੈਸੇ ਪੂਰੇ ਕਰ ਦਿੱਤੇ, ਤਾਂ ਹੁਣ ਉਨ੍ਹਾਂ ਦੀ ਬਿਲਡਿੰਗ ਜਿਹੜੀ ਆ ਉਹ ਛੱਤ ਤੱਕ ਪਹੁੰਚ ਗਈ ਆ ਕੰਧਾਂ। ਸੋ ਉਹ ਸਾਰੀਆਂ ਤੁਸੀਂ ਲਾਈਵ ਦੇਖ ਸਕਦੇ ਹੋ, ਫੋਟੋਆਂ ਨਾਲ ਦੀ ਨਾਲ ਰਿਪੋਰਟ ਆ ਰਹੀ ਹੈ। ਸੋ ਪ੍ਰੋਜੈਕਟ ਚੱਲ ਰਹੇ ਨੇ ਸਿੱਖੀ ਦੇ, ਤੇ ਮੇਰੀ ਆਪਣੀ ਪਰਸਨਲ ਹੈਗਾ ਕਿ ਜਿੰਨਾ ਕੁ ਵੀ ਮੇਰੇ ਸਵਾਸ ਹੈ ਜਿਹੜੇ ਜੇ ਕੌਮ ਦੇ ਲੇਖੇ ਲੱਗ ਸਕਦੇ ਆ, ਮੈਂ ਵੱਧ ਤੋਂ ਵੱਧ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹਰ ਅਦਾਰੇ ਦੀ, ਹਰ ਕਮਿਊਨਿਟੀ ਦੀ, ਕਿ ਅਗਰ ਮੈਂ ਕਿਤੇ ਕਰ ਸਕਦਾ ਹੋਵਾਂ ਤਾਂ ਜ਼ਰੂਰ ਕਰਦਾ। ਸੋ ਇਸੇ ਸੰਦਰਭ ਦੇ ਵਿੱਚ ਹੁਣ ਮੈਂ ਫਸਟ ਸਿੱਖ ਟੈਂਪਲ ਦੇ ਜਿਹੜੇ ਅਦਾਰਾ ਆ, ਗੁਰਦੁਆਰਾ ਆ, ਇਤਿਹਾਸਕ ਗੁਰਦੁਆਰਾ, ਮੈਂ ਉਹਦੀ ਮਦਦ ਦਾ ਜਿੰਮਾ ਚੁੱਕਿਆ ਆ। ਸੋ ਮੈਨੂੰ ਪੂਰੀ ਉਮੀਦ ਹੈ ਕਿ ਬੜੀ ਛੇਤੀ ਆਪਾਂ ਇਹਨੂੰ ਕੰਪਲੀਟ ਕਰ ਲਾਂਗੇ। ਚਲੋ, ਇਹ ਇੱਕ ਛੋਟੀ ਜਿਹੀ ਬੇਨਤੀ ਸੀ ਜਿਹੜੀ ਮੈਂ ਕਰਨੀ ਸੀ ਆਪਣੇ ਸਰੋਤਿਆਂ ਨਾਲ। ਤੇ ਸਾਡੇ ਨਾਲ ਰੁਪਿੰਦਰਜੀਤ ਵੀ ਜੁੜੇ ਨੇ, ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਨਾਈਸ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਬਰਸਾਤੀ ਡੱਡੂ ਨਿਕਲਦੇ ਆ, ਤੇ ਮੋਦੀ ਨੇ ਹੁਣ ਪੰਜਾਬ ਦੇ ਕਿਸਾਨ ਦੇ ਨਾਲ ਲੱਗ ਗਏ ਨੇ। ਰੁਪਿੰਦਰ ਇਟਲੀ ਵਾਲੇ, ਹਾਂਜੀ ਹਾਂਜੀ, ਕੀ ਹਾਲ ਚਾਲ ਹੈ ਜੀ ਇਟਲੀ ਵਾਲਿਓ, ਠੀਕ ਠਾਕ ਹੋ? ਬਿਲਕੁਲ, ਤੁਸੀਂ ਠੀਕ ਕਿਹਾ। ਚਲੋ, ਇਹ ਵੋਟਾਂ ਨੇ, ਵੋਟਾਂ ਦੇ ਵਿੱਚ ਉਨ੍ਹਾਂ ਨੇ ਆਪਣੇ ਕਰਨੇ ਨੇ, ਸਾਰੀਆਂ ਪਾਰਟੀਆਂ ਨੇ ਕਰਨੇ ਨੇ, ਪਰ ਆਪਾਂ ਨੂੰ ਪੱਗ ਦੇ ਇਸ਼ੂ ਜਿਹੜੇ ਨੇ ਸਾਈਡ ਤੇ ਰੱਖ ਕੇ ਉਨ੍ਹਾਂ ਦੀ ਪਾਲਿਸੀਆਂ ਦੇ ਉੱਤੇ ਗੱਲ ਕਰਨੀ, ਮੁੱਦੇ ਜਿੱਦਾਂ ਅਮਰਜੀਤ ਭਾਜੀ ਨੇ ਕਿਹਾ ਉਹਤੇ ਗੱਲ ਕਰਨ ਦੀ ਲੋੜ ਹੈ। ਅਮਰੀਕ ਜੀ, ਇੱਕ ਹੋਰ ਵੀ ਖਬਰ ਬੜੀ ਇੰਟਰਸਟਿੰਗ ਆ ਰਹੀ ਹੈ ਕਿ ਸਿਡਨੀ ਤੋਂ ਤੁਹਾਨੂੰ ਪਤਾ ਕਿ ਅੰਮ੍ਰਿਤਸਰ ਤੱਕ ਫਲਾਈਟ ਸ਼ੁਰੂ ਹੋਣ ਲੱਗੀ ਹੈ।
ਹਾਂਜੀ, ਸੁਣਿਆ ਅਮਨਦੀਪ, ਲੇਕਿਨ ਉਹ ਡਾਇਰੈਕਟ ਫਲਾਈਟ ਨੀ ਆ, ਉਹ ਜਿੱਦਾਂ ਪਹਿਲਾਂ ਸਿੰਗਾਪੁਰ ਤੋਂ
ਨਹੀਂ ਨਹੀਂ ਕੁਆਲਾਲੰਪੁਰ ਜਾਏਗੀ, ਏਅਰ ਏਸ਼ੀਆ ਦੀ ਉਹ।
ਹਾਂਜੀ, ਏਅਰ ਏਸ਼ੀਆ ਦੀ ਕਾਫੀ ਦੇਰ ਤੋਂ ਖਬਰ ਆ ਰਹੀ ਹੈ। ਹਾਂਜੀ
ਹਾਂਜੀ, ਤੁਸੀਂ ਤਰਾਸਦੀ ਦੇਖੋ ਕਿ ਫਲਾਈਟਾਂ ਸ਼ੁਰੂ ਹੋਈਆਂ, ਬੰਦ ਹੋ ਗਈਆਂ ਸਿੰਗਾਪੁਰ ਦੀਆਂ, ਤੇ ਮੈਂ ਅੱਜ ਤੱਕ ਅੰਮ੍ਰਿਤਸਰ ਏਅਰਪੋਰਟ ਤੇ ਨਹੀਂ ਜਾ ਕੇ ਦੇਖਿਆ, ਮੇਰੇ ਕਿਸਮਤ ਚ ਹੈ ਨਹੀਂ ਸੀ, ਹੋ ਸਕਦਾ ਆਉਣ ਵਾਲੇ ਟਾਈਮ ਚ ਹੋ ਜਾਊਗਾ। ਹਾਂਜੀ, ਕਿਉਂਕਿ
ਵੈਸੇ ਜੇ ਅੰਮ੍ਰਿਤਸਰ ਜਾਣਾ ਹੋਵੇ ਤਾਂ ਸਭ ਤੋਂ ਵਧੀਆ ਫਲਾਈਟ ਜਿਹੜੀ ਆ ਮੇਰੇ ਖਿਆਲ ਦੇ ਵਿੱਚ ਉਹ ਹੈਗੀ ਆ ਕਤਰ ਏਅਰਵੇਜ਼ ਦੀ, ਸਿਡਨੀ ਟੂ ਦੋਹਾ, ਦੋਹਾ ਟੂ ਅੰਮ੍ਰਿਤਸਰ, ਸਿੱਧੀ ਉਹਦੀ ਕੋਈ ਝੰਝਟ ਹੈ ਹੀ ਨਹੀਂ ਉਹਦੇ ਵਿੱਚ,
ਪਰ ਉਹ ਗਾਂ ਨੂੰ ਜਾਣਾ ਪੈਂਦਾ ਨਾ, ਹਨਾ,
ਥੋੜਾ ਘੁੰਮ ਗਾਂ ਨੂੰ ਜਾਣਾ ਪੈਂਦਾ, ਲੇਕਿਨ ਉਹ ਸਿੱਧੀ ਫਲਾਈਟ ਹੈ ਜਿੱਦਾਂ ਉਹਦੇ ਵਿੱਚ ਇਹ ਨੀ, ਕਈ ਵਾਰੀ ਤੁਸੀਂ ਏਅਰ ਇੰਡੀਆ ਦੇ ਜਾਂਦੇ ਆ, ਏਅਰ ਇੰਡੀਆ ਵੀ ਜਾ ਸਕਦੇ ਆ ਤੁਸੀਂ, ਉਹ ਵੀ ਜਾਂਦੀ ਹੈ ਸਿੱਧੀ ਇੱਥੋਂ ਦਿੱਲੀ, ਦਿੱਲੀ ਤੋਂ ਅੰਮ੍ਰਿਤਸਰ, ਪਰ ਉਹ ਜਿਹੜੀ ਇੰਟਰਨੈਸ਼ਨਲ ਫਲਾਈਟ ਹੈ ਜਿਹੜੀ ਦੋਹਾ ਜਾ ਕੇ ਜਾਂ ਈਵਨ ਐਮੀਰੇਟ ਦੀ ਫਲਾਈਟ ਦੁਬਈ ਹੋ ਕੇ ਅੰਮ੍ਰਿਤਸਰ ਨੂੰ ਆਉਂਦੀ ਹੈ, ਉਹ ਵੀ ਕੋਈ ਬਹੁਤੀ ਡਿਸਟਰਬ ਫਲਾਈਟ ਨੀ, ਉਹ ਵੀ ਵਧੀਆ ਫਲਾਈਟਾਂ ਹੈਗੀਆਂ ਜੇ ਤੁਸੀਂ ਅੰਮ੍ਰਿਤਸਰ ਨੂੰ ਜਾਣਾ।
ਮੈਨੂੰ ਯਾਦ ਹੈ ਅਮਰੀਕ ਜੀ, ਜਦੋਂ ਇਹ ਫਲਾਈਟ ਸ਼ੁਰੂ ਹੋਈ ਨਾ 2006 ਦੇ ਵਿੱਚ, ਅਸੀਂ ਪ੍ਰੋਗਰਾਮ ਕੀਤਾ ਸੀ ਉਦੋਂ, ਸਾਡਾ ਦੋਸਤ ਉਦੋਂ ਜਾ ਕੇ ਆਇਆ ਸੀ ਲਾਲੀ, ਤੁਸੀਂ ਜਾਣਦੇ ਹੋ, ਤੇ ਉਦੋਂ ਉਹਨੇ ਗੱਲ ਸੁਣਾਈ ਸੀ, ਕਹਿੰਦੇ ਬਾਈ ਜੀ, ਕਹਿੰਦੇ ਜਦੋਂ ਜਹਾਜ਼ ਉਤਰਨ ਲੱਗੇ ਨਾ, ਜਹਾਜ਼ ਉਤਰ ਰਿਹਾ ਸੀ ਰਨਵੇ ਤੇ, ਤਾਂ ਉੱਥੇ ਨਾ ਇੱਕ ਉਹ ਟਰੈਕਟਰ ਨਾਲ ਘਾਹ ਕੱਟਦੇ ਸੀ, ਤੁਹਾਨੂੰ ਸੁਣਾਈ ਸੀ ਨਾ ਗੱਲ, ਟਰੈਕਟਰ ਨਾਲ ਘਾਹ ਕੱਟਦੇ ਦਿਸਦਾ ਹੁੰਦਾ ਨਾ, ਯਾਨੀ ਕਿ ਰਨਵੇ ਦੇ ਆਲੇ ਦੁਆਲੇ ਏਅਰਪੋਰਟ ਦੇ ਟਰੈਕਟਰ ਨਾਲ ਘਾਹ ਕੱਟਦੇ ਸੀ, ਤੇ ਦੋ ਕਹਿੰਦਾ ਉਹ ਮੱਡ ਗਾਰਡ ਦੇ ਬੈਠੇ ਸੀ ਬੰਦੇ ਨਾਲ ਜਹਾਜ਼ ਦੇਖਣ ਨੂੰ, ਬੰਦਿਆਂ ਕੋਲ ਇੰਨਾ ਟਾਈਮ ਹੈ, ਇੰਨੇ ਵਾਧੂ ਬੰਦੇ ਆ ਵੀ ਡਰਾਈਵਰ ਦੇ ਨਾਲ ਦੋ ਬੰਦੇ ਮੱਡ ਗਾਰਡ ਦੇ ਬੈਠੇ ਸੀ ਉਹਦੇ ਨਾਲ, ਵੈਸੇ ਹੀ ਇੱਥੇ ਪੈਂਦੇ ਆ $36 ਘੰਟੇ ਦੇ, ਹਨਾ, ਤੇ ਇਹ ਤਾਂ ਹਾਲ ਹੈ। ਖੈਰ, ਚਲੋ ਆਪਾਂ ਪ੍ਰੋਗਰਾਮ ਅੱਗੇ ਚਲਾਉਂਦੇ ਹਾਂ, ਤੇ ਰਵਿੰਦਰ ਹੁਣੀ ਪੁੱਛ ਰਹੇ ਨੇ ਕਦੋਂ ਆਉਣਾ। ਹਾਂਜੀ, ਅਗਲੇ ਹਫ਼ਤੇ ਆਉਣਾ ਜੀ, ਅਗਲੇ ਹਫ਼ਤੇ ਮਿਲਾਂਗੇ। ਤੇ ਪਿੰਦਰ ਕਿਸ਼ਨਪ੍ਰੀਆ ਵੀ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਤੇ ਬਾਕੀ ਫੋਟੋ ਭੇਜੀ ਆ, ਉਹ ਆਪਾਂ ਸ਼ੇਅਰ ਕਰਾਂਗੇ ਥੋੜੀ ਦੇਰ ਬਾਅਦ। ਤੇ ਆਪਾਂ ਲਈਏ ਇਜਾਜ਼ਤ ਹੁਣ, ਸਮਾਂ ਕਾਫੀ ਹੋ ਗਿਆ ਅਮਰੀਕ ਜੀ, ਤੇ ਤੁਸੀਂ
ਅਮਨਦੀਪ ਆਫਿਰ ਗੱਲ ਹੋ ਰਹੀ ਸੀ, ਤੁਸੀਂ ਲੋਕਾਂ ਨੂੰ ਪੁੱਛ ਰਹੇ ਸੀ ਆਪਣੇ ਦਰਸ਼ਕਾਂ ਨੂੰ ਫੋਨ ਕਰ ਕੇ ਕੌਣ ਜਿੱਤੂਗਾ ਵਿਸ਼ਵ ਕੱਪ, ਕੌਣ ਵਰਲਡ ਕੱਪ ਜਿੱਤੂਗਾ।
ਹਾਂਜੀ ਹਾਂਜੀ,
ਤੁਸੀਂ ਕਿੱਸਾ ਸੁਣਾ ਰਹੇ ਸੀ ਫੋਨ ਕਰਨ ਦਾ, ਉਹ ਵੀ ਮਾੜੀ ਜੀ ਸੁਣਾ
ਦਿੰਦਾ, ਤੁਸੀਂ ਸੁਣਾ ਦਿਓ। ਉਹ ਮੈਂ ਉਦੇ ਕਿਤੇ ਨਹੀਂ ਨਹੀਂ ਉਦੇ ਮੈਂ ਕਿਤੇ ਫੋਨ ਲਾ ਲਿਆ ਮਿੰਟੂ ਭਾਜੀ ਨੂੰ, ਮੈਂ ਕਿਹਾ ਕੌਣ ਜਿੱਤੂਗਾ ਵੀ ਕੱਪ, ਕਹਿੰਦੇ ਐਡਲੇਡ ਮੈਂ ਕਿਹਾ ਭਾਜੀ ਉਹ ਕੱਪ ਨੀ, ਚਾਹ ਦਾ ਕੱਪ ਨੀ, ਵਰਲਡ ਕੱਪ। ਉਹ ਕਈ ਵਾਰੀ ਬੰਦਾ ਸਿੱਧ ਸਵਾਏ ਕਹਿੰਦਾ ਨਾ, ਹੁਣ ਮੈਂ ਵੀ ਏਦਾਂ ਹੀ ਕਿਹਾ ਆ ਕਰੇਸ਼ੀਆ ਜਿੱਤ ਜਾਊਗਾ, ਉਹ ਤਾਂ ਹੁਣ ਏਦਾਂ ਕਹਿ ਲਓ ਕਿ ਕਮਲੇ ਦੀਆਂ ਸਿੱਧੀਆਂ ਪਈ ਜਾਣੀ, ਲੋਕੀ ਮੈਨੂੰ ਬਾਬਾ ਸਮਝ ਨੀ ਜਾਂਦੇ, ਲੋਕ ਜਾਣੇ ਦਰਵੇਸ਼ ਹਨਾ, ਵੀ ਆਪਾਂ ਕੋਈ ਐਡੀ ਗੱਲ ਨੀ ਹੈਗੀ, ਉਦੇ ਮੂੰਹ ਚੋਂ ਨਿਕਲ ਗਈ ਗੱਲ, ਕਈ ਵਾਰੀ ਸੱਚੀ ਵੀ ਹੋ ਜਾਂਦੀ ਆ। ਤੇ ਚਲੋ ਠੀਕ ਹੈ ਜੀ ਅਮਰੀਕ ਜੀ, ਤੇ ਅਗਲੇ ਹਫਤੇ ਫੇਰ ਮਿਲਦੇ ਆ, ਥੈਂਕ ਯੂ ਜੀ ਬਹੁਤ ਬਹੁਤ,
ਠੀਕ
ਹੈ, ਸਤਿ ਸ੍ਰੀ ਅਕਾਲ। ਹਾਂਜੀ ਦੋਸਤੋ, ਪ੍ਰੋਗਰਾਮ ਹੁਣ ਅਸੀਂ ਵੀ ਸਮਾਪਤ ਕਰਦੇ ਹਾਂ, ਤੇ ਤੁਹਾਨੂੰ ਜਾਣ ਲੱਗੇ ਨਾ ਇੱਕ ਗੀਤ ਸੁਣਾਉਣਾ ਸੋਹਣਾ ਜਿਹਾ ਮੈਂ, ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ, ਤੇ ਜਗਵੀਰ ਢਿੱਲੋਂ ਕਹਿੰਦੇ ਵੈਸਟ ਚ ਵੀ ਆ ਜਾਇਓ। ਹਾਂਜੀ ਆਵਾਂਗੇ ਜੀ, ਤੇ ਜ਼ਰੂਰ ਮਿਲਾਂਗੇ, ਤੇ ਰਾਜਵੀਰ ਜਵੰਦਾ ਦਾ ਇੱਕ ਗੀਤ ਸੁਣਾਉਂਦਾ, ਤੇ ਉਸ ਤੋਂ ਬਾਅਦ ਫਿਰ ਗੀਤ ਸੰਗੀਤ ਚੱਲਦਾ ਰਹੇਗਾ। ਕੱਲ ਨੂੰ ਫੇਰ ਦਿਲ ਵਾਲੀ ਗੱਲ ਪ੍ਰੋਗਰਾਮ ਚ ਮਿੰਟੂ ਬਰਾੜ ਜੀ ਆਣਗੇ ਹੁਣ ਐਡਲੇਡ ਸਟੂਡੀਓ ਤੋਂ, ਤੇ ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ। ਸੋ ਸੁਣਦੇ ਰਹੋ ਇਹ ਪ੍ਰੋਗਰਾਮ, ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੇ ਵਿਚਾਰ, ਕੁਝ ਵੀ ਤੁਸੀਂ ਤੁਹਾਡੇ ਦਿਲ ਦੇ ਵਿੱਚ ਗੱਲ ਹੈ, ਕਦੇ ਵੀ ਤੁਸੀਂ ਸੁਨੇਹਾ ਦੇ ਕੇ ਈਮੇਲ ਦੇ ਰਾਹੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਮਿਲਦੇ ਹਾਂ ਜੀ ਕੱਲ ਨੂੰ, ਰੱਬ ਰਾਖਾ।
ਵੇਖ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡੋਂਦੇ ਹੁੰਦੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡੋਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ 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 ਲੇਖਾਂ ਨੂੰ ਹਰਾਉਂਦੇ। ਬੰਦੇ ਕਾ